ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਵਿਹੜੇ ਦੇ ਵਿਚ। ਅੱਜ ਦਿਨ ਐਤਵਾਰ ਵਾਲੇ ਦਿਨ ਨਵੇਂ ਸਮੇਂ ਦੇ ਅਨੁਸਾਰ ਆਸਟ੍ਰੇਲੀਅਨ ਈਸਟਰਨ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਬਦਲਦੇ ਦੇਰ ਨਹੀਂ ਲੱਗਦੀ, ਤੜਕੇ 2 ਵਜੇ ਸਮਾਂ ਬਦਲ ਗਿਆ ਸੀ ਅੱਜ ਤੇ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ AEDT ਵੀ ਕਹਿੰਦੇ ਨੇ, ਆਸਟ੍ਰੇਲੀਅਨ ਈਸਟਰਨ ਡੇ ਲਾਈਟ ਸੇਵਿੰਗ ਟਾਈਮ। ਔਰ ਦੋ ਤਰ੍ਹਾਂ ਦੇ ਟਾਈਮ ਹੈ, AEST ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ, ਜਿਹੜਾ ਕਿ ਹੁਣ ਖਤਮ ਹੋ ਚੁੱਕਾ ਤੇ 1 ਘੰਟੇ ਦਾ ਫਰਕ ਪੈ ਚੁੱਕਾ ਹੈ। ਸੋ ਹੁਣ ਬ੍ਰਿਸਬਨ, ਕਿਉਂਕਿ ਕਿਊਨਸਲੈਂਡ ਵਾਲੇ ਮੰਨਦੇ ਨਹੀਂ ਹੈਗੇ, ਸੋ ਉਹਨਾਂ ਦਾ ਸਮਾਂ ਹੁਣ ਵੱਖਰਾ ਦੱਸਣਾ ਪਿਆ ਕਰੇਗਾ। ਬ੍ਰਿਸਬਨ ਦੇ ਵਿਚ ਇਸ ਵੇਲੇ 8:02 ਹੈ, ਸਿਡਨੀ ਮੈਲਬਰਨ ਕੈਨਬਰਾ ਈਸਟ ਕੋਸਟ ਦੇ ਉੱਤੇ ਟਸਮੈਨੀਆ ਦੇ ਵਿਚ 9:02 ਸੁਬਾਹ ਦੇ ਹੋਏ ਨੇ। ਔਰ ਐਡਲੇਡ ਵੀ ਡੇ ਲਾਈਟ ਸੇਵਿੰਗ ਮੰਨਦਾ ਹੈ ਜੀ, ਸਾਰਾ ਬਾਕੀ ਆਸਟ੍ਰੇਲੀਆ ਮੰਨਦਾ ਹੈ ਤੇ ਉਥੇ ਇਸ ਵੇਲੇ ਵੱਜੇ ਨੇ ਜੀ 8:32 ਸ਼ਾਇਦ ਪਰਥ ਦੇ ਵਿਚ, ਮਾਫ਼ੀ ਚਾਹੁੰਦਾ ਮੈਨੂੰ ਯਾਦ ਭੁੱਲ ਜਾਂਦਾ ਕਈ ਵਾਰੀ, ਪਰਥ ਦੇ ਵਿਚ 6:02 ਦਾ ਹੋਏ ਹੁਣ ਕਿਤੇ, ਮੈਂ ਕੋਈ ਨੀ ਹੁਣੇ ਦੇਖ ਕੇ ਕਨਫਰਮ ਕਰਦਾ। ਜੇ ਕੋਈ ਪਰਥ ਤੋਂ ਸੁਣਦਾ ਹੋਵੇ ਸਾਨੂੰ ਦੱਸੋ ਵੀ ਸਮਾਂ ਉਹਨਾਂ ਦੇ ਬਦਲਿਆ ਜਾਂ ਨਹੀਂ ਬਦਲਿਆ, ਤੇ ਤਾਂ ਕਿ ਅਸੀਂ ਕਨਫਰਮ ਕਰ ਸਕੀਏ, ਤਾਂ ਨਾਲੇ ਪਤਾ ਵੀ ਲੱਗ ਜਾਂਦਾ ਕਿ ਪਰਥ ਤੋਂ ਕੋਈ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ। ਸ਼ਾਇਦ ਥੋੜਾ ਲੇਟ ਨਾ ਹੋ ਜਾਣ ਅੱਜ ਸਮੇਂ ਦੇ ਕਾਰਨ ਵੀ, ਤੇ ਬਾਕੀ ਸ਼ਹਿਰਾਂ ਚ ਵੀ ਜਿਹੜੇ ਸਮੇਂ ਨੇ ਉਹ ਡਿਫਰੈਂਟ ਨੇ, ਤੇ ਇੰਡੀਆ ਦੇ ਵਿਚ ਇਸ ਵੇਲੇ ਮੇਰਾ ਖਿਆਲ 3:33 ਹੋਣਗੇ ਜੀ, ਪਰਥ ਦੇ ਵਿਚ 6:03 ਨੇ। ਹੋ ਗਿਆ ਜੀ ਕਨਫਰਮ ਜੀ, ਧੰਨਵਾਦ ਬਹੁਤ ਬਹੁਤ ਸੱਜਣਾ ਦਾ। ਸੋ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਹੈ, ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਜੀ, ਆਇਆਂ ਨੂੰ ਸਵਾਗਤ ਹੈ ਤੇ ਅਰਦਾਸ ਤੇ ਕਾਮਨਾ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਆਓ ਫਿਰ ਸਾਰੇ ਰਲੀਏ ਤੇ ਅੰਤਰ ਧਿਆਨ ਹੋਈਏ, ਹਿਰਦਿਆਂ ਦੀਆਂ ਡੂੰਘਾਈਆਂ ਦੇ ਵਿਚੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਗੀਤ ਸੰਗੀਤ ਸੁਣਾਂਗੇ, ਸੋਹਣੇ ਸੋਹਣੇ ਗੀਤ ਲਾਵਾਂਗਾ ਮੈਂ। ਇਸ ਤੋਂ ਇਲਾਵਾ ਵਿਚਾਰ ਵੀ ਹੋਣਗੇ, ਮੌਸਮ ਦੀ ਜਾਣਕਾਰੀ, ਤੁਹਾਡੇ ਸਾਡੇ ਸੁਨੇਹੇ, ਗੱਲਾਂ ਬਾਤਾਂ, ਦਿਲ ਵਾਲੀਆਂ ਗੱਲਾਂ ਹੋਣਗੀਆਂ। ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ, ਔਰ ਮੇਰੇ ਨਾਲ ਕੈਨਬਰਾ ਤੋਂ ਗੁਰਪ੍ਰੀਤ ਗਿੱਲ ਵੀ ਅੱਜ ਜੁਆਇਨ ਕਰਨਗੇ। ਇਕ ਫਿਲਮ ਆਪਾਂ ਰਿਵਿਊ ਕਰਨੀ ਆ, ਮੂਸੇ ਵਾਲੇ ਦਾ ਰੌਲਾ ਪਿਆ ਹੋਇਆ ਸੀ ਪਿਛਲੇ 2-3 ਹਫ਼ਤੇ ਪਹਿਲਾਂ, ਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇਹ ਫਿਲਮ ਦਾ ਰਿਵਿਊ ਕਰਾਂਗੇ। ਇਕ ਹੋਰ ਵੀ ਫਿਲਮ ਕਹਿੰਦੇ ਬਹੁਤ ਵਧੀਆ ਆਈ ਹੈ, ਸਾਨੂੰ ਅਮਰੀਕਾ ਤੋਂ ਮੈਸੇਜ ਆਇਆ ਸੀ। ਵੈਸੇ ਕੱਲ ਸਾਡੇ ਬੱਚੇ ਵੀ ਦੇਖ ਕੇ ਆਏ ਆ ਫਿਲਮ, ਮੈਂ ਉਹਨਾਂ ਤੋਂ ਹਜੇ ਪੁੱਛਿਆ ਨਹੀਂ ਹੈਗਾ, ਪਰ ਫਿਲਮ ਕਮਾਲ ਦੀ ਆ, ਉਹਦੇ ਰਿਵਿਊ ਜਿਹੜੇ ਪੜੇ ਨੇ, ਕਰਾਂਗੇ ਸਾਰਾ ਜ਼ਿਕਰ ਪ੍ਰੋਗਰਾਮ ਦੇ ਤਕਰੀਬਨ ਅਖੀਰ ਦੇ ਵਿਚ। ਸੋ ਅੱਜ ਮੌਸਮ ਬਹੁਤ ਸੋਹਣਾ ਹੈ, ਬਹੁਤ ਸੋਹਣਾ ਦਿਨ ਚੜਿਆ ਕੌਫ ਸਾਰਬਰ ਦੇ ਵਿਚ, ਹਲਕੀ ਹਲਕੀ ਹਵਾ ਚੱਲ ਰਹੀ, ਹਵਾ ਦੇ ਵਿਚ ਹਲਕੀ ਹਲਕੀ ਠੰਡਕ ਹੈ, ਹਾਲਾਂਕਿ ਗਰਮੀਆਂ ਵੱਲ ਨੂੰ ਮੌਸਮ ਜਿਹੜਾ ਵੱਧ ਰਿਹਾ ਰੁਝਾਨ ਤੇ। ਸਾਰਿਆਂ ਦਾ ਸਵਾਗਤ ਹੈ, ਵਿਚਾਰਾਂ ਦਾ ਸਿਲਸਿਲਾ ਚੱਲ ਰਿਹਾ ਤੇ ਕੱਲ ਜਿਹੜਾ ਵਿਚਾਰ ਕੀਤਾ ਸੀ ਸਾਂਝਾ ਉਸ ਦੇ ਉੱਤੇ ਇੱਕ ਦੋ ਸੱਜਣਾਂ ਨੇ ਕਿੰਤੂ ਪਰੰਤੂ ਕੀਤੀ ਸੀ ਪਰ ਤੁਸੀਂ ਦੇਖ ਹੀ ਰਹੋਗੇ ਪਬਲਿਕ ਪਲੇਟਫਾਰਮ ਦੇ ਉੱਤੇ ਕਈ ਵਾਰੀ ਇੱਦਾਂ ਹੁੰਦੀ ਹੈ ਸਾਡੀਆਂ ਧਾਰਨਾਵਾਂ ਹੋਰ ਹੁੰਦੀਆਂ ਬਣਾਈਆਂ ਕੁਛ ਹੋਰ ਹੋ ਗਈਆਂ ਹੁੰਦੀਆਂ ਤੇ ਜਦੋਂ ਅਸੀਂ ਫਿਰ ਸੋਰਸ ਲੱਭਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੋਟ ਆਸਰਾ ਲੈਂਦੇ ਹਾਂ ਤਾਂ ਫਿਰ ਪਤਾ ਲੱਗਦਾ ਕਿ ਅਸਲੀ ਗੱਲ ਕੀ ਹੈ ਤੇ ਉਹ ਅਸਲੀ ਗੱਲ ਜਿਹੜੀ ਇੰਨੀ ਦੇਰ ਤੋਂ ਸਾਤੋਂ ਛੁਪੀ ਹੋਈ ਹੁੰਦੀ ਹੈ ਅਸੀਂ ਹੋਰੇ ਕੁਛ ਬਣਾਈ ਬੈਠੇ ਹੁੰਦੇ ਜਦੋਂ ਭਰਮ ਟੁੱਟਦਾ ਆ ਤਾਂ ਦੁੱਖ ਕਈ ਵਾਰੀ ਲੱਗਦਾ ਅਸੀਂ ਉਹ ਐਕਸੈਪਟ ਨਹੀਂ ਕਰ ਸਕਦੇ ਉਹ ਚੀਜ਼ ਤੇ ਫਿਰ ਰਿਐਕਸ਼ਨ ਹੁੰਦਾ ਆ ਤੇ ਹੁਣ ਅੱਜ ਆਖਰੀ ਇਹ ਵਿਚਾਰ ਆਪਾਂ ਪੇਸ਼ ਕਰਾਂਗੇ ਇਸ ਲੜੀ ਦੇ ਵਿੱਚੋਂ ਮੈਂ ਕੁਛ ਹਫ਼ਤਿਆਂ ਤੋਂ ਆਪ ਜੀ ਦੇ ਨਾਲ ਇੱਕ ਬੜਾ ਹੀ ਉੱਤਮ ਬੜਾ ਹੀ ਡੂੰਘਾ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਸ਼ਬਦ ਭਗਤ ਤਰਲੋਚਨ ਜੀ ਦਾ ਆ ਮਰਾਠੀ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਉਹੀ ਡਾਇਲੋਗ ਹੈ ਗੁਰਬਾਣੀ ਦੇ ਰਾਗ ਧਨਾਸਰੀ ਦੇ ਵਿੱਚ ਹੈ 695 ਪੰਨੇ ਤੇ ਇਸ ਦੀ ਪਿਛੋਕੜ ਇਹ ਹੈ ਕਿ ਇੱਕ ਪਤਨੀ ਆਪਣੇ ਪਤੀ ਨੂੰ ਮਿਹਣੇ ਮਾਰਦੀ ਹੈ ਜਾਂ ਪਤਨੀ ਇਹ ਕਹਿੰਦੀ ਹੈ ਰੱਬ ਨੂੰ ਨਿੰਦਦੀ ਹੈ ਗਾਲਾਂ ਕੱਢਦੀ ਹੈ ਅਕਸਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਆਪਣੇ ਜਿਹੜੇ ਖੋਟੇ ਕਰਮਾਂ ਦਾ ਆਪਣੇ ਕਰਮ ਕਰਦੇ ਹੁੰਦੇ ਹਾਂ ਉਹ ਆਪ ਨਹੀਂ ਅਸੀਂ ਸੋਚਦੇ ਕਿ ਸਾਡੇ ਹੀ ਐਕਸ਼ਨ ਜਿਹੜੇ ਆ ਉਹ ਰਿਐਕਸ਼ਨ ਬਣ ਰਹੇ ਆ ਸਗੋਂ ਅਸੀਂ ਰੱਬ ਨੂੰ ਗਾਲਾਂ ਕੱਢਣ ਲੱਗ ਜਾਈਦਾ ਤੇ ਭਗਤ ਤਰਲੋਚਨ ਜੀ ਕਹਿੰਦੇ ਆ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਇਹ ਤੇਰੇ ਕਰਮ ਹੈ ਜਿਹੜੇ ਮੂਹਰੇ ਆ ਰਹੇ ਨੇ ਜੋ ਤੂੰ ਕੀਤੇ ਹੋਏ ਨੇ ਰੋਜ਼ ਕਰਦੀ ਆ ਇਸੇ ਤਰ੍ਹਾਂ ਅਸੀਂ ਆ ਜੋ ਰੋਜ਼ ਅਸੀਂ ਐਕਸ਼ਨ ਕਰਦੇ ਹਾਂ ਉਸੇ ਦਾ ਹੀ ਰਿਐਕਸ਼ਨ ਹੋ ਰਿਹਾ ਹੈ ਅਸਲ ਦੇ ਵਿੱਚ ਇਹ ਸਾਡੇ ਕਰਮ ਨੇ ਜਿਹੜੇ ਸਾਨੂੰ ਦੁੱਖਾਂ ਸੁੱਖਾਂ ਦੇ ਵਿੱਚ ਪਾ ਰਹੇ ਨੇ ਇਹ ਇੱਕ ਮਸਲਾ ਆ ਇਹ ਇੱਕ ਕੁਐਸਚਨ ਹੈ ਇੱਕ ਮੰਦਾਵਣੀ ਹੈ ਕਿ ਇਹ ਕਰਮ ਜਿਹੜੇ ਨੇ ਅਸੀਂ ਇਹਨਾਂ ਤੋਂ ਛੁੱਟ ਵੀ ਸਕਦੇ ਹਾਂ ਕਿ ਨਹੀਂ ਛੁੱਟ ਸਕਦੇ ਇਸ ਦਾ ਹੱਲ ਇਸੇ ਹੀ ਸ਼ਬਦ ਦੇ ਵਿੱਚ ਸਾਰੀ ਗੁਰਬਾਣੀ ਦੇ ਵਿੱਚ ਹੈ ਵੈਸੇ ਪਰ ਇਹ ਅਖੀਰ ਦੇ ਵਿੱਚ ਜਾ ਕੇ ਇਸ ਦਾ ਹੱਲ ਵੀ ਦਿੰਦੇ ਨੇ ਭਗਤ ਤਰਲੋਚਨ ਜੀ ਔਰ ਇਸ ਦੌਰਾਨ ਉਹ ਇੰਨੀਆਂ ਡੂੰਘੀਆਂ ਡੂੰਘੀਆਂ ਉਦਾਹਰਨਾਂ ਦਿੰਦੇ ਨੇ ਇਤਿਹਾਸ ਮਿਥਿਹਾਸ ਚੋਂ ਕੱਢ ਕੇ ਐਗਜ਼ਾਮਪਲਸ ਦਿੰਦੇ ਆ ਕਿ ਸਾਨੂੰ ਕਈ ਚੀਜ਼ਾਂ ਦਾ ਹੁਣ ਸਮਝ ਆਉਂਦੀ ਹੈ ਕਿ ਉਹ ਕਿਸ ਤਰ੍ਹਾਂ ਉਹ ਪੇਸ਼ ਕਰਦੇ ਨੇ ਹੁਣ ਬਹੁਤ ਉਦਾਹਰਨ ਦਿੱਤੀਆਂ ਅਰੁਣ ਦੀ ਉਦਾਹਰਨ ਦਿੱਤੀ ਉਹਨਾਂ ਨੇ ਚੰਦਰਮਾ ਦੀ ਉਦਾਹਰਨ ਦਿੱਤੀ ਹੈ ਤੇ ਫਿਰ ਹਨੂਮਾਨ ਦੀ ਉਦਾਹਰਨ ਦਿੱਤੀ ਹੈ ਤੇ ਅੱਜ ਜਿਹੜੀ ਉਦਾਹਰਨ ਆਪਾਂ ਲੈਣ ਜਾ ਰਹੇ ਹਾਂ ਉਸ ਸ਼ਬਦ ਦੇ ਵਿੱਚੋਂ ਉਹ ਹੈ ਜੀ ਸਮੁੰਦਰ ਦੀ ਸਮੁੰਦਰ ਬੜਾ ਵਿਸ਼ਾਲ ਹੈ ਓਸ਼ੀਅਨਸ ਦੁਨੀਆਂ ਦੇ ਉੱਤੇ ਇਸ ਧਰਤੀ ਦੇ ਉੱਤੇ 70% ਜਿਹੜਾ ਭੂਤਲ ਹੈ ਜਾਂ ਸਰਫੇਸ ਹੈ ਉਹ ਪਾਣੀ ਦੇ ਨਾਲ ਢਕਿਆ ਹੋਇਆ ਹੈ ਸਮੁੰਦਰ ਦਾ ਰਾਜ 70% ਧਰਤੀ ਦੇ ਉੱਤੇ ਹੈ ਔਰ ਜਿਹੜੀ ਅਸੀਂ ਹਵਾ ਆਕਸੀਜਨ ਲੈ ਰਹੇ ਹਾਂ ਉਹ ਆਕਸੀਜਨ ਹਵਾ ਤਾਂ ਵੈਸੇ ਬਾਹਰ ਹੈ ਜਿਹੜੀ ਆਕਸੀਜਨ ਫਿਲਟਰ ਹੋ ਕੇ ਬਣਦੀ ਹੈ ਸਾਡੇ ਸਾਹ ਲੈਣ ਯੋਗ ਉਸ ਦੇ ਵਿੱਚ ਸਮੁੰਦਰ ਦਾ 50% ਹਿੱਸਾ ਆ ਜਾਣੀ ਕਿ 50% ਆਕਸੀਜਨ ਜਿਹੜੀ ਆ ਉਹ ਸਮੁੰਦਰ ਦੇ ਵਿੱਚੋਂ ਆਉਂਦੀ ਆ ਔਰ ਸਮੁੰਦਰ ਦੇ ਵਿੱਚ ਇੰਨੀ ਸਮਰੱਥਾ ਆ ਕਿ 50 ਗੁਣਾ ਕਾਰਬਨ ਡਾਈਆਕਸਾਈਡ ਆਪਣੇ ਵਿੱਚ ਉਹ ਸਮੋ ਸਕਦਾ ਆ ਐਟਮੋਸਫੀਅਰ ਦੇ ਵਿੱਚੋਂ ਹਵਾ ਦੇ ਵਿੱਚੋਂ ਇਸ ਦੇ ਕਈ ਕਾਰਨ ਨੇ ਇੱਕ ਤਾਂ ਜਿਹੜੇ ਧਰਤੀ ਹੈ ਇਹ ਬੜੀ ਹਾਰਡ ਤੱਤ ਮੰਨਿਆ ਜਾਂਦਾ ਇਸ ਨੂੰ ਹੁਣ ਜੇ ਧਰਤੀ ਨੇ ਕਾਰਬਨ ਡਾਈਆਕਸਾਈਡ ਸਮੋਣਾ ਆ ਖਿੱਚਣਾ ਆ ਹਵਾ ਦੇ ਵਿੱਚੋਂ ਤਾਂ ਉਸ ਨੂੰ ਸ੍ਰਿਸ਼ਟੀ ਦੇ ਵਿੱਚ ਜਿਹੜੇ ਦਰਖਤ ਪੱਤੇ ਘਾਹ ਇਹਨਾਂ ਦੇ ਵਿੱਚੋਂ ਕਰਕੇ ਫਿਰ ਉਹਨੂੰ ਕਾਰਬਨ ਡਾਈਆਕਸਾਈਡ ਸਿੰਕ ਬਣਾਉਣਾ ਪੈਂਦਾ ਹੈ ਕਾਰਬਨ ਸਿੰਕ ਪਰ ਜਿਹੜਾ ਸਮੁੰਦਰ ਹੈ ਸਮੁੰਦਰ ਦੇ ਵਿੱਚ ਵੀ ਮਿੱਤਰ ਪਿਆਰਿਓ ਬਹੁਤ ਇਹੋ ਜਿਹੇ ਕੀਟਾਣੂ ਹਨ ਇਹੋ ਜਿਹੇ ਜੀਵ ਹੈ ਜਿਹੜਾ ਕਾਰਬਨ ਡਾਈਆਕਸਾਈਡ ਲੈਂਦੇ ਨੇ ਔਰ ਉਹ ਸੌਖਾ ਹੋ ਜਾਂਦਾ ਕਿਉਂਕਿ 70% ਧਰਤੀ ਕਵਰ ਕੀਤੀ ਹੋਈ ਆ ਸੋ ਇਸ ਕਰਕੇ ਕਾਰਬਨ ਡਾਈਆਕਸਾਈਡ ਦੀ ਸਮਰੱਥਾ ਉਹਦੀ ਜ਼ਿਆਦਾ ਆ ਖਿੱਚਣ ਦੀ ਤੇ ਇੱਕ ਉਹ ਸੌਫਟ ਹੋਣ ਕਰਕੇ ਪਾਣੀ ਹੋਣ ਕਰਕੇ ਉਹ ਛੇਤੀ ਸੋਸ ਹੋ ਜਾਂਦਾ ਵਿੱਚ ਹਵਾ ਤੇ ਪਾਣੀ ਛੇਤੀ ਰਲ ਜਾਂਦੇ ਨੇ ਧਰਤੀ ਦੇ ਵਿੱਚ ਨਹੀਂ ਰਲਦੇ ਦੂਜਾ ਇਸ ਦੇ ਹੋਰ ਮਨੁੱਖ ਨੂੰ ਬੜੇ ਫਾਇਦੇ ਨੇ ਬਹੁਤ ਸਾਰੀਆਂ ਖਣਿਜ ਪਦਾਰਥਾਂ ਇਸ ਦੇ ਵਿੱਚੋਂ ਨਿਕਲਦੇ ਨੇ ਖਾਦਾਂ ਨਿਕਲਦੀਆਂ ਨੇ ਮੈਨੂੰ ਯਾਦ ਹੈ ਕਿ ਇਜ਼ਰਾਈਲ ਦੀ ਇੱਕ ਕੰਪਨੀ ਸਾਇੰਟਿਸਟ ਇੱਥੇ ਆਏ ਹੋਏ ਸੀ, ਮੇਰੀ ਉਹਨਾਂ ਨਾਲ ਗੱਲਬਾਤ ਚੱਲਦੀ ਸੀ, ਇੱਕ ਸੈਮੀਨਾਰ ਦੇ ਵਿੱਚ ਉਹ ਦੱਸ ਰਹੇ ਸੀ ਕਿ ਜਿਹੜੇ ਅਸੀਂ ਹਾਈਡਰੋਪੋਨਿਕ ਖੇਤੀ ਕਰਦੇ ਹਾਂ, ਖਾਦਾਂ ਪਾਉਂਦੇ ਹਾਂ, ਹੁਣ ਹੌਟ ਹਾਊਸ, ਗ੍ਰੀਨ ਹਾਊਸ, ਖੀਰੇ ਲੱਗਦੇ ਨੇ, ਟਮਾਟਰ ਲੱਗਦੇ ਨੇ, ਹੋਰ ਕਈ ਫਸਲਾਂ ਲੱਗਦੀਆਂ ਨੇ, ਉਸ ਦੇ ਵਿੱਚ ਜਿਹੜੀ ਖਾਦ ਪੈਂਦੀ ਹੈ ਨਾ, ਖਾਸ ਕਰਕੇ ਕੈਲਸ਼ੀਅਮ, ਤੁਸੀਂ ਉਸ ਦਾ ਬ੍ਰਾਂਡ ਦੇਖਿਆ ਹੋਣਾ ਕਈ ਖਾਦਾਂ ਦਾ, ਕੰਪਨੀ ਦਾ ਨਾਂ ਹੈ ਹੈਫਾ। ਹੈਫਾ ਇਜ਼ਰਾਈਲ ਦੇ ਇੱਕ ਜਿਹੜਾ ਅੰਦਰੂਨੀ ਸਮੁੰਦਰ ਹੈ ਉਸਦੀ ਕੰਢੇ ਦੇ ਉੱਤੇ ਸ਼ਹਿਰ ਹੈ, ਬੜਾ ਇਤਿਹਾਸਕ ਸ਼ਹਿਰ ਹੈ। ਇੱਥੇ ਸਿੱਖਾਂ ਨੇ, ਸਿੱਖ ਫੌਜੀਆਂ ਨੇ ਸ਼ਹਿਰ ਨੂੰ ਆਜ਼ਾਦ ਕਰਾਇਆ ਸੀਗਾ ਵਰਲਡ ਵਾਰ ਟੂ ਦੇ ਵਿੱਚ। ਇੱਥੇ ਸਮੁੰਦਰ ਚੋਂ ਪਾਣੀ, ਖਾਰੇ ਪਾਣੀ ਚੋਂ ਕੈਲਸ਼ੀਅਮ ਕੱਢਿਆ ਜਾਂਦਾ, ਉਹ ਕੈਲਸ਼ੀਅਮ ਅਸੀਂ ਖੇਤੀ ਚ ਵਰਤਦੇ ਹਾਂ। ਸੋ ਸਮੁੰਦਰ ਦੇ ਵਿੱਚ ਇਕੱਲਾ ਕੈਲਸ਼ੀਅਮ ਨਹੀਂ, ਹੋਰ ਬਹੁਤ ਸਾਰੇ ਜਿਹੜੇ ਖਣਿਜ ਪਦਾਰਥ ਕੱਢੇ ਜਾਂਦੇ ਨੇ ਜਿਨ੍ਹਾਂ ਨਾਲ ਖੇਤੀ ਚੱਲਦੀ ਆ। ਔਰ ਸਮੁੰਦਰ ਦੇ ਵਿੱਚ ਦੁਨੀਆਂ ਦੀ 76% ਜਿਹੜੀ ਟਰੇਡ ਹੈ ਜਾਂ ਆਵਾਜਾਈ ਹੈ ਉਹ ਸਮੁੰਦਰ ਰਾਹੀਂ ਹੁੰਦੀ ਹੈ ਭਾਰ ਦੇ ਮੁਤਲਕ। ਇਕੱਲੇ ਅਮਰੀਕਾ ਦੀ ਵੀ 76% ਹੋ ਰਹੀ ਹੈ। ਤੇ ਅਮਰੀਕਾ ਦੀ ਆਪਾਂ ਇਕੋਨਮੀ ਦੀ ਗੱਲ ਕਰੀਏ ਜਿਹੜੀ ਕਿ ਸਾਰਿਆਂ ਨਾਲੋਂ ਵੱਡੀ ਇਕੋਨਮੀ ਹੈ, ਇਕੱਲੇ ਅਮਰੀਕਾ ਨੂੰ ਸਮੁੰਦਰੀ ਇਕੋਨਮੀ ਜਿਹੜੀ ਆ ਉਹ 282 ਬਿਲੀਅਨ ਦੀ ਕੀਮਤ ਹੈ ਉਸਦੀ। ਇਸ ਸਮੁੰਦਰ ਦੇ ਵਿੱਚੋਂ ਖਾਣਾ ਵੀ ਨਿਕਲਦਾ ਆ, ਮੱਛੀ ਵੀ ਲੋਕ ਪਾਲਦੇ ਨੇ, ਖਾਂਦੇ ਨੇ, ਔਰ ਦਵਾਈਆਂ ਦੇ ਲਈ ਵੀ ਕਈ ਪਦਾਰਥ ਨਿਕਲਦੇ ਨੇ। ਸੋ ਇੰਨੀ ਮਹਾਨਤਾ ਇਸ ਸਮੁੰਦਰ ਦੀ ਆ। ਤੇ ਉਧਰ ਭਗਤ ਤਰਲੋਚਨ ਜੀ ਆਪਣੇ ਸ਼ਬਦ ਦੇ ਵਿੱਚ ਸਮੁੰਦਰ ਦੇ ਬਾਰੇ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਹੇ ਮੇਰੀ ਗ੍ਰਹਿਣੀ ਗ੍ਰਹਿਣੀ, ਮੇਰੇ ਘਰ ਵਾਲੀ ਭਾਗਵਾਨ ਨੇ, ਤੂੰ ਹਮੇਸ਼ਾ ਨਾਰਾਇਣ ਨੂੰ ਨਿੰਦਦੀ ਆ, ਤੇ ਦੇਖ ਸਮੁੰਦਰ ਦੀ ਮਹਿਮਾ ਤੈਨੂੰ ਸੁਣਾਉਣਾ ਮੈਂ ਕਿ ਇਸ ਸਮੁੰਦਰ ਨੂੰ ਜਦੋਂ ਰਿੜਕਿਆ ਗਿਆ, ਇਸ ਸਮੁੰਦਰ ਨੂੰ ਐਕਸਪਲੋਰ ਕੀਤਾ ਗਿਆ ਤਾਂ ਇਸ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਜਿਸ ਨੂੰ ਕਹਿੰਦੇ ਨੇ ਨਾ 14 ਪਦਾਰਥ ਨਿਕਲੇ, ਉਸ ਦੇ ਵਿੱਚੋਂ ਅੰਮ੍ਰਿਤ ਨਿਕਲਿਆ। ਇਹ ਵੀ ਮਨੌਤ ਹੈ ਕਿ ਉਸ ਦੇ ਵਿੱਚੋਂ ਚੰਦਰਮਾ ਵੀ ਕੱਢਿਆ ਗਿਆ, ਕਾਮਧੇਨ ਗਊ ਵੀ ਉਹਦੇ ਵਿੱਚੋਂ ਨਿਕਲੀ, ਲਕਸ਼ਮੀ ਵੈਲਥ ਵੀ ਨਿਕਲੀ, ਜਿਹੜੀ ਕਿ ਹੁਣ ਆਪਾਂ ਵੈਲਥ ਦੀ ਆਪਾਂ ਗੱਲ ਕਰਕੇ ਹਟੇ ਹਾਂ, ਸਾਰੀ ਵੈਲਥ ਹੀ ਹੈ। ਕਲਪੱਤਰ ਜਾਣੀ ਕਿ ਜੀਵਨ ਦਾਨ ਦੇਣ ਵਾਲਾ ਦਰਖਤ ਵੀ ਇਸ ਦੇ ਵਿੱਚੋਂ ਨਿਕਲਿਆ। ਸ਼ਿਖਰ, ਸ਼ਿਖਰ ਧਵਨ ਨਾਮ ਤੁਸੀਂ ਕ੍ਰਿਕਟ ਦੇ ਵਿੱਚ ਸੁਣਿਆ ਹੋਣਾ, ਅਸਲ ਦੇ ਵਿੱਚ ਸ਼ਿਖਰ ਸੂਰਜ ਦੇ ਘੋੜੇ ਦਾ ਨਾਮ ਹੈ ਮਿਥਿਹਾਸ ਦੇ ਵਿੱਚ, ਉਹ ਵੀ ਇਸ ਦੇ ਵਿੱਚੋਂ ਹੀ ਨਿਕਲਿਆ। ਧਨੰਤਰ ਵੈਦ, ਵੈਦਾਂ ਦਾ ਵੈਦ, ਇਹ 14 ਰਤਨਾਂ ਦੇ ਵਿੱਚੋਂ ਨਿਕਲਿਆ। ਬੜੇ ਸੂਝਵਾਨ ਵਿਦਵਾਨ ਇਸ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਪੈਦਾ ਹੋਏ ਨੇ। ਤੇ ਇਹ ਸਮੁੰਦਰ ਜਿਹੜਾ ਆ, ਦੁਨੀਆਂ ਦੀਆਂ ਜਿੰਨੀਆਂ ਵੀ ਨਦੀਆਂ ਨੇ ਵੱਡੀਆਂ ਵੱਡੀਆਂ, ਗੰਗਾ ਹੋ ਗਈ, ਵੋਲਗਾ ਹੋ ਗਈ, ਨੀਲ ਹੋ ਗਈ, ਮਿਸੀਸਿਪੀ ਹੋ ਗਈ, ਡਾਰਲਿੰਗ ਮਰੇ, ਦੁਨੀਆਂ ਦੀਆਂ ਜਿੰਨੀਆਂ ਵੀ ਨਹਿਰਾਂ ਆ, ਨਦੀਆਂ ਨੇ, ਉਹਨਾਂ ਸਾਰਿਆਂ ਦਾ ਇਹ ਨਾਥ ਹੈ, ਸਾਰੀਆਂ ਇਹਦੇ ਵਿੱਚ ਹੀ ਜਾ ਕੇ ਸਮਾਉਂਦੀਆਂ ਨੇ। ਤੇ ਫੇਰ ਵੀ ਕਹਿੰਦੇ ਇੰਨੇ ਚੰਗੇ ਕਰਮ ਨੇ, ਇੰਨੇ ਚੰਗੇ ਇਹ ਕੰਮ ਕਰ ਰਹੇ ਨੇ, ਪਰ ਇਹਦੇ ਕਰਮ ਕੀ ਹੈ ਵੀ ਇਹ ਫੇਰ ਵੀ ਇਹ ਖਾਰਾ ਆ, ਇਹ ਲੂਣਕਾ ਆ, ਇਹ ਮਿੱਠਾ ਨਹੀਂ ਹੈ, ਉਹ ਇਹਦਾ ਖਾਰਾਪਣ ਹਟ ਨਹੀਂ ਸਕਿਆ। ਇਸ ਕਰਕੇ ਇਹ ਜਿਹੜੇ ਕਰਮ ਨੇ ਆਪਣੇ, ਹੁਣ ਮੈਂ ਇਹਦੀ ਡਿਟੇਲ ਸਟੋਰੀ ਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਲੰਬੀ ਹੋ ਜਾਏਗੀ, ਪਰ ਇਹ ਛੁੱਟਣਾ ਕਿੱਦਾਂ ਆ। ਹੁਣ ਆਪਾਂ ਜਿਹੜਾ ਮਸਲਾ ਤਾਂ ਦੱਸ ਰਹੇ ਨੇ ਭਗਤ ਜੀ ਕਿ ਮਸਲੇ ਨੇ ਕਿ ਜਿਹੜੇ ਕਰਮ ਨੇ, ਕਰਮਾਂ ਨੂੰ ਕਰਮਾਂ ਨਾਲ ਨਹੀਂ ਕੱਟਿਆ ਜਾ ਸਕਦਾ, ਕਰਮਾਂ ਨੂੰ ਕਿਸ ਤਰ੍ਹਾਂ ਕੱਟਿਆ ਜਾ ਸਕਦਾ, ਜਿਹੜੇ ਪਿੱਛੇ ਆਪਾਂ ਕਰਮ ਕਰ ਚੁੱਕੇ ਹਾਂ ਜਾਣੇ ਅਣਜਾਣੇ ਦੇ ਵਿੱਚ ਕਿਸ ਤਰ੍ਹਾਂ ਕੱਟ ਸਕਦੇ ਹਾਂ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਉੱਥੇ ਕਹਿੰਦੇ ਹਾਂ ਕਿ ਸਾਡੇ ਜਿਹੜੇ ਅਣਜਾਣੇ ਅਣਜਾਣੇ ਦੇ ਵਿੱਚ ਹੋਈਆਂ ਗਲਤੀਆਂ ਨੂੰ ਮਾਫ ਕਰਨਾ ਜੀ, ਅਸੀਂ ਭੁੱਲਣ ਹਾਰੇ ਹਾਂ। ਤੇ ਉਹ ਮਾਫ਼ ਇੱਦਾਂ ਨਹੀਂ ਕਿ ਤੁਹਾਡਾ ਕਾਂਟਾ ਲਾ ਦੇਣਾ ਮਹਾਰਾਜ ਨੇ, ਨਹੀਂ, ਉਹ ਤੁਹਾਨੂੰ ਭੁਗਤਣੇ ਹੀ ਪੈਣੇ ਆ, ਸਾਨੂੰ ਭੁਗਤਣੇ ਹੀ ਪੈਣੇ ਆ। ਪਰ ਇੱਕ ਨੁਕਤਾ ਹੈ ਗੁਰੂ ਸਾਹਿਬ ਨੇ ਦੱਸਿਆ ਆ, ਬਾਕੀ ਸਾਰੇ ਤਕਰੀਬਨ ਧਰਮ ਅੱਜ ਤੱਕ ਇਹੀ ਕਹਿੰਦੇ ਨੇ ਕਿ ਤੁਹਾਨੂੰ ਇਹ ਕਰਨਾ ਹੀ ਪੈਣਾ, ਇਹਦਾ ਕੋਈ ਨਹੀਂ, ਤੁਹਾਨੂੰ ਕਰਮਾਂ ਨਾਲ ਕਰਮ ਨੂੰ ਸਹੀ ਕਰ ਲਓ, ਹੋ ਸਕਦਾ ਆ। ਪਰ ਗੁਰੂ ਸਾਹਿਬ ਗੁਰਬਾਣੀ ਇਹ ਆਫਰ ਕਰਦੀ ਆ ਕਿ ਇਹ ਕਰਮ ਜਿਹੜੇ ਨੇ ਮਿੱਟ ਸਕਦੇ ਨੇ, ਇਹ ਵਾਸ਼ ਹੋ ਸਕਦੇ ਨੇ ਤੁਹਾਡੇ, ਡਿਲੀਟ ਹੋ ਸਕਦੇ ਨੇ। ਕਿਸ ਤਰ੍ਹਾਂ? ਭਗਤ ਜੀ ਕਹਿੰਦੇ ਪੂਰਬਲੋ ਕ੍ਰਿਤ ਕਰਮ ਨਾ ਮਿਟੇਰੀ ਕਰ ਗਏ ਹਨ। ਇਹ ਮੇਰੀ ਪਤਨੀ ਪਿਛਲੇ ਜਿਹੜੇ ਕਰਮ ਕੀਤੇ ਮਿਟ ਨਹੀਂ ਸਕਦੇ ਕਰਮਾਂ ਦੇ ਨਾਲ, ਤਾਂ ਹੀ ਤਾਂ ਕਹਿੰਦਾ ਮੈਂ ਤਾਂ ਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ ਬਦਿੱਤ ਲੋਚਨ ਰਾਮ ਜੀ। ਇੱਕ ਸਿਰਫ ਨਾਮ ਨਾਲ ਲੜ, ਨਾਮ ਦੇ ਲੜ ਲੱਗਣ ਨਾਲ ਜਿਹੜੇ ਕਰਮ ਨੇ ਮਿਟ ਸਕਦੇ ਨੇ, ਇਹੀ ਇੱਕ ਹੱਲ ਹੈ। ਹੁਣ ਇਹ ਕੀ ਹੱਲ ਹੈ, ਨਾਮ ਕੀ ਹੁੰਦਾ ਆ, ਇਹ ਇੱਕ ਵੱਖਰਾ ਵਿਸ਼ਾ ਹੈ। ਜਿਹੜੇ ਕਰਮ ਨੇ ਹਮੇਸ਼ਾ ਇੰਨਾ ਯਾਦ ਰੱਖਿਓ ਕਿ ਉਹ ਡੁਅਲਟੀ ਚ ਹੁੰਦੇ ਨੇ, ਦੁਵਿਧਾ ਚ ਹੁੰਦੇ ਨੇ। ਇੱਕ ਐਕਸ਼ਨ ਕਰੋਗੇ ਰਿਐਕਸ਼ਨ ਹੋਏਗਾ, ਰਿਐਕਸ਼ਨ ਹੋ ਰਿਹਾ ਤੇ ਐਕਸ਼ਨ ਹੋ ਰਿਹਾ। ਇਹ ਇਹ ਦੁਨੀਆ ਹੈ, ਦੂਣ ਦਾ ਮਤਲਬ ਇਹ ਡੁਅਲਟੀ ਹੁੰਦਾ ਹੈ। ਜਿਹੜਾ ਨਾਮ ਹੈ, ਨਾਮ ਦੀ ਜਿਹੜੀ ਪਰਿਭਾਸ਼ਾ ਮੈਂ ਆਪਣੀ ਕਿਤਾਬ ਚ ਵੀ ਲਿਖੀ ਆ, ਉਹ ਸਿੰਗੁਲੈਰਿਟੀ ਹੈ। ਜਦੋਂ ਤੁਸੀਂ ਇਹਨਾਂ ਤੋਂ ਉੱਤੇ ਉੱਠ ਜਾਂਦੇ ਆ ਤਾਂ ਜਿਹੜੀ ਡੁਅਲਟੀ ਖਤਮ ਹੋ ਜਾਂਦੀ ਆ। ਸੋ ਨਾਮ ਸਿੰਗੁਲੈਰਿਟੀ ਆ, ਜਦੋਂ ਤੁਸੀਂ ਸਿੰਗੁਲੈਰਿਟੀ ਨਾਲ ਜੁੜ ਜਾਂਦੇ ਨੇ, ਸਿੰਗਲ ਐਂਟੀਟੀ ਨਾਲ, ਤੁਹਾਡਾ ਮਨ ਦੁਬਿਧਾ ਦੇ ਵਿੱਚੋਂ ਇਕਾਗਰ ਹੋ ਜਾਂਦਾ ਆ ਤਾਂ ਕਰਮ ਖਤਮ ਹੋ ਜਾਂਦੇ ਨੇ। ਇਹ ਇਸ ਪੋਸੀਬਲ, ਇਹ ਹੁੰਦਾ ਆ, ਹੁੰਦਾ ਆਇਆ ਆ, ਇਹ ਕੋਈ ਇੰਨਾ ਔਖਾ ਨਹੀਂ ਹੈਗਾ, ਹੋ ਸਕਦਾ ਆ ਅਗਰ ਅਸੀਂ ਕਰਨਾ ਚਾਹੀਏ। ਤੇ ਇਹ ਸੀ ਅੱਜ ਦਾ ਵਿਚਾਰ। ਬਹੁਤ ਸਾਰੇ ਸਾਡੇ ਨਾਲ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ। ਤੇ ਅੱਜ ਇੱਕ ਨਵਾਂ ਗੀਤ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਸੁਰਜੀਤ ਖਾਨ ਦਾ ਖੁਦਾ ਤੋਂ ਖੈਰ।
ਮੁਖ ਮੋੜ ਲਿਆ ਸਾਥੋਂ ਤੂੰ ਸੱਜਣਾ, ਅਸੀਂ ਕੀ ਨੂੰ ਹਾਲ ਸੁਣਾਈਏ, ਨਹੀਂ ਆਇਆ ਵੇ ਤੂੰ ਨਹੀਂ ਦਿਲ ਵਿੱਚ। ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ ਤੋਂ ਦੂਰ ਨੀ ਭਾਵੇਂ ਕੇਲੋ ਪਿੰਡ ਵਾਲੀ ਗਲੀ ਵੀ ਨਾ ਲੰਘਾਂਗੇ ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ
ਸੁਰਜੀਤ ਖਾਨ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਸੋ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਦੇਸ਼ ਤੇ ਵਿਦੇਸ਼ ਤੇ ਵਿੱਚੋਂ ਨਵੇਂ ਸਮੇਂ ਦੇ ਮੁਤਾਬਿਕ ਔਰ ਮੈਨੂੰ ਲੱਗਦਾ ਕਿ ਕਈ ਦੇਸ਼ਾਂ ਦੇ ਵਿੱਚ ਭੁਲੇਖਾ ਪੈ ਗਿਆ ਹੋਣਾ ਕਿ ਪ੍ਰੋਗਰਾਮ ਇੰਨਾ ਛੇਤੀ ਕਿਉਂ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ ਸੋ ਸਾਰੇ ਹੀ ਐਡਜਸਟ ਕਰ ਲੈਣ ਤੇ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਈ ਇਲਾਕੇ ਜਿਹੜੇ ਆਸਟ੍ਰੇਲੀਆ ਦੇ ਆਪਾਂ ਨਾਲ ਜੋੜਨੇ ਨੇ ਸ਼ੁਰੂ ਕਰਦੇ ਹੁੰਦੇ ਆਪਾਂ ਕੇਨਸ ਤੋਂ ਜਿੱਥੇ 30 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ ਤੇ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਉੱਥੇ 28 ਡਿਗਰੀ ਤੇ ਮੌਸਮ ਬੜਾ ਰਮਣੀਕ ਬਹੁਤ ਸੋਹਣਾ 22 ਡਿਗਰੀ ਕੋਫਸ ਹਾਰਬਰ ਦੇ ਵਿੱਚ ਹਲਕੇ ਬੱਦਲ ਤੇ ਮੈਂ ਦੇਖ ਵੀ ਰਿਹਾ ਹਾਂ ਕਿ ਬਿਲਕੁਲ ਇਸੇ ਤਰ੍ਹਾਂ ਦਾ ਆ ਹਲਕੀ ਹਲਕੀ ਹਵਾ ਵੀ ਚੱਲ ਰਹੀ ਆ ਇਸ ਤੋਂ ਬਾਅਦ ਚੱਲਦੇ ਹਾਂ ਸਿਡਨੀ ਸਿਡਨੀ ਵੀ ਇਸੇ ਤਰ੍ਹਾਂ ਦਾ ਹੀ ਆ ਤੇ ਅਮਰੀਕ ਭਾਜੀ ਆਨੰਦ ਮਾਣ ਰਹੇ ਹੋਣੇ ਸਿਡਨੀ ਦੇ ਵਿਚ ਕੈਨਬਰਾ ਦੇ ਵਿਚ ਅੱਜ ਥੋੜੀਆਂ ਹਵਾਵਾਂ ਦੱਸੀਆਂ ਜਾ ਰਹੀਆਂ ਨੇ ਪਰ 29 ਡਿਗਰੀ ਤਾਪਮਾਨ ਕਿਆ ਬਾਤ ਹੈ ਸਿਡਨੀ ਨਾਲੋਂ ਤੱਤਾ ਹੋ ਗਿਆ ਉੱਥੇ ਤੇ ਮੈਲਬਨ ਦੇ ਵਿਚ 24 ਡਿਗਰੀ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ ਤੇ ਸਾਡੇ ਨਾਲ ਸੁਨੇਹੇ ਦੇ ਰਾਹੀਂ ਵੀ ਮੌਸਮ ਦੀ ਸਾਂਝ ਪਾਈ ਹੈ ਮਨਦੀਪ ਸਿੰਘ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਇਟਸ ਕਲਾਊਡੀ ਇਨ ਮੈਲਬਨ ਤੇ ਆਪਣੀ ਪਸੰਦ ਦਾ ਗੀਤ ਸੁਣਾ ਦਿਓ ਕਿਵੇਂ ਲੱਗਾ ਜੀ ਪਹਿਲਾ ਗੀਤ ਵਧੀਆ ਸੀ ਸੁਰਜੀਤ ਖਾਨ ਮੇਰਾ ਵਨ ਆਫ ਦਾ ਫੇਵਰੇਟ ਸਿੰਗਰ ਹੈ ਚਲਦੇ ਹਾਂ ਜੀ ਫਿਰ ਐਡਲੇਡ ਤੇ ਉੱਥੇ 19 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ ਹਲਕੇ ਬੂੰਦਾਬਾਂਦੀ ਵੀ ਹੋ ਸਕਦੀ ਹੈ ਪਰਥ ਦੇ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅੱਜ ਤੇ 22 ਡਿਗਰੀ ਤਾਪਮਾਨ ਰਹੇਗਾ ਡਾਰਵਿਨ ਦੇ ਵਿੱਚ ਸੁੱਕਾ ਹੀ ਆ ਕੱਲ ਮੇਰੀ ਗੱਲ ਹੋਈ ਸੀਗੀ ਕੁਝ ਸੱਜਣਾਂ ਦੇ ਨਾਲ ਸਾਰੇ ਉੱਥੇ ਤੰਦਰੁਸਤ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਸੋ ਉੱਥੇ ਵੀ 34 ਡਿਗਰੀ ਤੱਕ ਅੱਜ ਪਹੁੰਚਣ ਦੀ ਸੰਭਾਵਨਾ ਐਲਿਸ ਸਪ੍ਰਿੰਗ ਮੇਰੀ ਪਿਛਲੇ ਹਫ਼ਤੇ ਗੱਲ ਹੋਈ ਸੀ ਮਿੱਤਰ ਪਿਆਰਿਆਂ ਦੇ ਨਾਲ 36 ਡਿਗਰੀ ਤਾਪਮਾਨ ਅੱਜ ਉੱਥੇ ਹੈ ਗਰਮ ਹੈ ਤੇ ਪਰ ਬਿਲਕੁਲ ਬਠਿੰਡੇ ਵਰਗਾ ਐਲਿਸ ਸਪ੍ਰਿੰਗ ਲੱਗਦਾ ਹੁੰਦਾ ਹੈ ਜਾ ਕੇ ਦੇਖਿਓ ਕਿਤੇ ਆਨੰਦ ਆ ਜਾਂਦਾ ਹੈ ਸੋ ਦਿਨ ਸਾਫ਼ ਰਹੇਗਾ ਉੱਥੇ ਇਹ ਸੀ ਮੌਸਮ ਦੀ ਜਾਣਕਾਰੀ ਕੁੱਲ ਮਿਲਾ ਕੇ ਨਿਊ ਸਾਊਥ ਵੇਲਸ ਦੇ ਵਿੱਚ ਰਾਤੀ ਮੀਂਹ ਪਿਆ ਕਈ ਇਲਾਕਿਆਂ ਦੇ ਵਿੱਚ ਜਿਸ ਦਾ ਸਵਾਗਤ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 21 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਦਿਨ ਸਾਫ਼ 31 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ ਸੋ ਮਿੱਤਰ ਪਿਆਰੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਸਭ ਤੋਂ ਪਹਿਲਾਂ ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਕਿ ਟਾਕਿੰਗ ਅਬਾਊਟ ਮੂਸੇਵਾਲਾ ਤੇ ਪਲੀਜ਼ ਟਾਕ ਅਬਾਊਟ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਈ ਹੀ ਕੀਪ ਬ੍ਰਿੰਗਿੰਗ ਕੰਟਰੋਵਰਸ਼ੀਅਲ ਇਸ਼ੂ ਮੇ ਬੀ ਟਾਕ ਟੂ ਤਾਇਆ ਸੰਤੋਖ ਸਿੰਘ ਆਲਵੇਜ਼ ਗ੍ਰੇਟ ਲਿਸਨਿੰਗ ਦੇਖੋ ਅੱਜ ਆਪਾਂ ਗੱਲ ਕਰਨੀ ਹੈ ਇਹਦੇ ਬਾਰੇ ਤੇ ਗੱਲ ਕਰਾਂਗੇ ਮਿੰਟੂ ਭਾਜੀ ਨੂੰ ਆ ਲੈਣ ਦਿਓ ਤਾਇਆ ਜੀ ਗਏ ਹੋਏ ਨੇ ਇੰਡੀਆ ਤੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਵੀ ਲੈਣ ਦੀ ਪਰ ਮੈਨੂੰ ਲੱਗਦਾ ਕਿ ਉਹ 2-3 ਮਹੀਨੇ ਮਸ਼ਰੂਫ਼ ਰਹਿਣਗੇ ਬਿਜ਼ੀ ਰਹਿਣਗੇ ਮੈਂ ਉਹਨਾਂ ਨੂੰ ਇੰਡੀਆ 'ਚ ਮਿਲਣ ਦੀ ਕੋਸ਼ਿਸ਼ ਕਰਾਂਗਾ ਪਰਮਜੀਤ ਸਿੰਘ ਧਾਲੀਵਾਲ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਇੱਕ ਕੈਨੇਡਾ ਦੀ ਖ਼ਬਰ ਸਾਂਝੀ ਕੀਤੀ ਹੈ ਪੜ੍ਹਾਈ ਕਰਨ ਗਏ ਕੈਨੇਡਾ 'ਚ 3 ਪੰਜਾਬੀ ਵਿਦਿਆਰਥੀਆਂ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ ਹੈ ਇਹ ਟੋਰਾਂਟੋ ਦੀ ਖ਼ਬਰ ਹੈ ਐਕਸੀਡੈਂਟ ਹੋਇਆ ਕਾਰ ਦੇ ਵਿੱਚ 2 ਲੜਕੇ 1 ਲੜਕੀ ਜੋ ਇੱਕੋ ਹੀ ਕਾਲਜ ਦੇ ਵਿੱਚ ਪੜ੍ਹਦੇ ਸਨ ਕਾਰ ਦੇ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਬੜੀ ਦਰਦਨਾਕ ਖ਼ਬਰ ਹੈ ਜੀ ਤੇ ਸੋਰੀ ਟੂ ਹੀਅਰ ਮਨਜੀਤ ਸਿੰਘ ਹਾਂਜੀ ਦਲਜੀਤ ਸਿੰਘ ਭਾਜੀ ਸਾਡੇ ਨਾਲ ਜੁੜ ਗਏ ਨੇ ਫ੍ਰੈਂਚਸਟ ਫੋਰੈਸਟ ਤੋਂ ਐਮ ਡੀ ਸਪਾਈਸਿਸ ਵਾਲੇ ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਸਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਜੀ ਆਇਆਂ ਨੂੰ ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ ਉਹਨਾਂ ਨੇ ਸਮਾਂ ਸਾਨੂੰ ਦਰੁਸਤ ਕਰਵਾਇਆ ਸੀਗਾ ਪਰਥ ਦਾ ਉੱਥੇ ਹੁਣ 6:25 ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਧੰਨਵਾਦ ਹਰਦੀਪ ਰਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ ਤੇ ਸਾਰਿਆਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਬਾਈ ਜੀ ਕੀ ਹਾਲ ਹੈ ਸਭ ਠੀਕ ਠਾਕ ਮੈਨੂੰ ਲੱਗਦਾ ਇਹ ਗੀਤ ਤੋਂ ਥੋੜਾ ਜਿਹਾ ਹੋ ਗਏ ਨੇ ਤੇ ਸ਼ਾਇਦ ਗੀਤ ਏਦਾਂ ਦਾ ਲਾਤਾ ਕਰਕੇ ਫਿਰ ਠੀਕ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਹੈ ਵੈਸੇ ਹੀ ਮੈਂ ਗੀਤ ਲਾਇਆ ਸੀਗਾ ਮੈਂ ਕਿਹਾ ਚਲੋ ਥੋੜਾ ਜਿਹਾ ਸੈਡ ਗੀਤ ਵੀ ਕਦੇ ਕਦੇ ਸੁਣ ਲੈਣਾ ਚਾਹੀਦਾ ਔਰ ਅਮਨ ਚੁੱਟੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਪ੍ਰੋਗਰਾਮ ਸੋਹਣਾ ਜੀ 2 ਸਾਲ ਹੋ ਗਏ ਸੁਣਦੇ ਨੂੰ ਵਾਹ ਕਿਆ ਬਾਤ ਹੈ ਜੀ ਸ਼ੁਕਰੀਆ ਕਹਿੰਦੇ ਕੋਈ ਹਿੰਦੀ ਗੀਤ ਲਾ ਦਿਓ ਲਾ ਦਵਾਂ ਫਿਰ ਨਹੀਂ ਨਹੀਂ ਅੱਜ ਏਦਾਂ ਕਰਦੇ ਹਾਂ ਅੱਜ ਤੁਹਾਨੂੰ ਮੈਂ ਇੱਕ ਬੱਬੂ ਮਾਨ ਦਾ ਨਵਾਂ ਗੀਤ ਆਇਆ ਹਿੰਦੀ ਵਰਗਾ ਹੀ ਆ ਸਮਝ ਲਓ ਹਿੰਦੀ ਚ ਹੀ ਗਾ ਰਿਹਾ ਮੈਂ ਉਹ ਸੁਣਾਉਣਾ ਤੁਹਾਨੂੰ ਭਿੰਦਰ ਕਿਸ਼ਨਪੁਰੀ ਵੀ ਸਾਡੇ ਨਾਲ ਜੁੜ ਗਏ ਨੇ ਉਹ ਰੈਬਲ ਗੀਤ ਸੁਣਨਾ ਚਾਹੁੰਦੇ ਨੇ ਤਰਸੇਮ ਜੱਸੜ ਦਾ ਬਾ ਕਮਾਲ ਸੌਂਗ ਲੱਗਿਆ ਮੈਂ ਕੋਸ਼ਿਸ਼ ਕਰਦਾ ਜੀ ਗੀਤ ਮੇਰੇ ਕੋਲ ਹੈਗਾ ਆਈ ਥਿੰਕ ਤੇ ਪਰ ਅਗਰ ਸਮਾਂ ਲੱਗਿਆ ਤਾਂ ਮੈਂ ਜ਼ਰੂਰ ਸੁਣਾਵਾਂਗਾ ਸਿਡਨੀ ਦੇ ਵਿੱਚ ਕਹਿੰਦੇ ਧੁੰਦਲਾ ਧੁੰਦਲਾ ਹੋਇਆ ਪਿਆ ਬੱਦਲਾਂ ਦੇ ਨਾਲ ਜੀ ਬਹੁਤ ਬਹੁਤ ਸ਼ੁਕਰੀਆ ਤੇ ਲਓ ਫਿਰ ਤੁਹਾਨੂੰ ਮੈਂ ਗੀਤ ਸੁਣਾਉਣਾ ਉਸ ਤੋਂ ਬਾਅਦ ਫਿਰ ਆਪਾਂ ਮਿੰਟੂ ਭਾਜੀ ਨੂੰ ਲੈਂਦੇ ਹਾਂ ਤੇ ਗੀਤ ਨਾ ਬੱਬੂ ਮਾਨ ਮੌਸਮਾਂ ਦੇ ਨਾਲ ਬਹੁਤ ਵਧੀਆ ਸੁਣਾਉਂਦਾ ਹੁੰਦਾ ਜਿੱਦਾਂ ਟਿਪ ਟਿਪ ਟੀਨਾ ਉੱਤੇ ਪੈਂਦੀ ਬਰਸਾਤ ਹੁਣ ਇਹ ਵੀ ਸ਼ਰਾਟਾ ਗੀਤ ਹੈ ਆਓ ਸਾਉਣ ਦੇ ਮਹੀਨੇ ਦਾ ਗੀਤ
ਸ਼ਰਾਟਾ ਆਇਆ ਪੱਤੇ ਗੁੱਲ ਹੋ ਗਏ ਸੌਣ ਦਾ ਸ਼ਰਾਟਾ ਆਇਆ ਪੱਤੇ ਗੁੱਲ ਹੋ ਗਏ ਹੁਣੇ ਮੇਰੇ ਕੋਲ ਸੀ ਤੂੰ ਹੁਣੇ ਕਿੱਥੇ ਖੋ ਗਈ ਸੌਣ ਦਾ ਸ਼ਰਾਟਾ ਆਇਆ ਪੱਤੇ ਗੁੱਲ ਹੋ ਗਏ ਹੁਣੇ ਮੇਰੇ ਕੋਲ ਸੀ ਤੂੰ ਹੁਣੇ ਕਿੱਥੇ ਖੋ ਗਈ la 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 ਦੱਸ ਜਾਦੂ ਤੂੰ ਬੰਗਾਲ ਦਾ ਸਾਹ ਵਾਂਗੂ ਸਹਿ ਗਈ ਥੱਕ ਗਿਆ ਪਾਲਦਾ ਸਿੱਖ ਲਿਆ ਕਿੱਥੋਂ ਦੱਸ ਜਾਦੂ ਤੂੰ ਬੰਗਾਲ ਦਾ ਸਾਹ ਵਾਂਗੂ ਸਹਿ ਗਈ ਥੱਕ ਗਿਆ ਪਾਲਦਾ ਸੰਗ ਦਿਲ ਸੰਗ ਤੇਰੀ ਓਏ ਹੋਏ 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 ਸੰਗ ਦਿਲ ਸੰਗ ਤੇਰੀ ਨਾੜੀ ਨਾੜੀ ਕੋ ਗਈ ਹੁਣੇ ਮੇਰੇ ਕੋਲ ਸੀ ਤੂੰ ਹੁਣੇ ਕਿੱਥੇ ਖੋ ਗਈ ਸੌਣ ਦਾ ਸ਼ਰਾਟਾ ਆਇਆ ਪੱਤੀ ਗੁੱਲ ਹੋ ਗਈ ਹੁਣੇ ਮੇਰੇ ਕੋਲ ਸੀ ਤੂੰ ਹੁਣੇ ਕਿੱਥੇ ਖੋ ਗਈ ਜ਼ਮੀਂ ਮੈਂ ਹਾਂ ਜ਼ਮ ਜ਼ਮ ਖਵਾਨੀ
जनू ने मोहब्बत रगा च रवानी समी मैं समझम खवानी जनू ने मोहब्बत रगच रवानी उसना दा बूजा हो उसना दा बूजा तक नब्ज खलो गई हुने मेरे कोल सी तू हुने किथे खो गई ला 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 किथे खो गई ला 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 ला
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
अपनी बिजनेस की तरक्की ले तुसी भी हरमन रेडियो दी सेवावां हासिल कर सकदे हो। हरमन रेडियो ते अपनी बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, आस्ट्रेलिया दे विच नवे समय दे मुताबिक वीकेंड शुरू हो चुका, डे लाइट सेविंग शुरू हो चुकी है ते बहुत सारे सजना मित्रा नू शौक लग्या होना इंटरनेशनल के समा बदल क्यों गया। हां जी, साल च दो बारी बदलदा है, जद खत्म हुंदा ते शुरू हुंदा है, ते एडजस्ट प्लीज तुसी जरूर कर लेना। प्रोग्राम दिल वाली गल चल रहा है ते मेरे नाल अज दिन एतवार वाले दिन मिंटू बराड़ जी शामिल हुंदे हुंदे ने। पहला एडलेड तो हुंदे सी, फिर रिवरलैंड तो, संतरिया दे फार्म तो, ते अज कल ओ ईडन होप गार्डनस तो जुड़दे ने साडे नाल, जिहड़ा कि विक्टोरिया दे बार्डर दे आ, और होटल दे विचों साडे नाल शामिल हुंदे ने। सो प्रोग्राम दे विच मैं उन्हां दा स्वागत करदा जी। आया कहना सत श्री अकाल भाजी, की हाल चाल है? गुड मॉर्निंग।
गुड मॉर्निंग जी, हाल चाल चढ़दी कला चा, परमात्मा दी मेहर आ, रहमतां दा मींह वर रिहा
जी,
ते साडे ते भी वर रिहा, फसलां ते भी वर रिहा, चार स्प्रे मौसम बरसाती होया होया,
क्या बात,
ते सोहणियां रौनकां लगियां होंदियां, ते जिहड़ी ओह नहीं हुंदे बाबे बुल्ले दीआं जिहड़ियां ओह लाइनां अज फेर सच हो रहीआं। ਉਹ ਬਾਬਾ ਬੁੱਲੇ ਬਾਬਾ ਬੁੱਲੇ ਸ਼ਾਹ ਨੇ ਕਿਹਾ, ਕਹਿੰਦੇ ਇੱਟ ਖੜਕੇ ਵੱਜੇ ਦੁੜੱਕਾ, ਤੱਤਾ ਹੋਵੇ ਚੁੱਲਾ, ਆਵਣ ਫਕੀਰ ਤੇ ਖਾ ਖਾ ਜਾਵਣ ਰਾਜੀ ਰਹਿੰਦਾ ਬੁੱਲਾ। ਸੋ ਬੁੱਲਾ ਅੱਜ ਬਹੁਤ ਰਾਜੀ ਹੈ ਜੀ। ਹਾਂਜੀ, ਰਾਤੀ ਐਡਲੇਡ ਤੋਂ ਸੱਜਣ ਮਿੱਤਰ ਆਏ ਸੀ, ਪੁਰਾਣੇ ਰੇਡੀਓ ਨਾਲ ਜੁੜੇ ਹੋਏ ਸੱਜਣ ਮਿੱਤਰ ਹੈ ਜੀ, ਭਾਈ ਇੰਦਰਜੀਤ ਸਿੰਘ ਉਹਨਾਂ ਦੀ ਫੈਮਿਲੀ ਤੇ ਨਾਲ ਇੰਡੀਆ ਤੋਂ ਡਾਕਟਰ ਸਾਹਿਬ ਆਏ ਸਨ ਉਹਨਾਂ ਦੇ, ਤੇ ਬਸ ਹੁਣੇ ਉਹਨਾਂ ਨੂੰ ਜਸਟ ਵਿਦਾ ਕਰਕੇ ਆਪਣੀ ਜਿਹੜੀ ਰੇਡੀਓ ਵਾਲੀ ਜਿੰਮੇਵਾਰੀ ਤੇ ਬੈਠੇ ਆ ਜੀ।
ਚਲੋ, ਬਹੁਤ ਵਧੀਆ ਸਵਾਗਤ ਹੈ ਜੀ ਉਹਨਾਂ ਦਾ ਤੁਹਾਡੇ ਇਸ ਇਲਾਕੇ ਦੇ ਵਿਚ, ਜੀ ਆਇਆਂ ਨੂੰ ਸਾਰੇ ਬਾਕੀ ਸਰੋਤਿਆਂ ਦਾ ਵੀ ਆਪਾਂ ਕਰ ਦਈਏ। ਤੇ ਮਿੰਟੂ ਭਾਜੀ, ਫੇਰ ਜਿਹੜਾ ਮੀਂਹ ਪੈ ਰਿਹਾ ਸਾਰੇ ਪਾਸੇ ਵਧੀਆ ਆ, ਨਿਊ ਸਾਊਥ ਵੇਲ ਚ ਵੀ ਰਾਤੀ ਮੀਂਹ ਪਿਆ ਆ, ਤੇ ਬੱਬੂ ਮਾਨ ਨੇ ਫਿਰ ਟਾਈਮ ਸਿਰ ਇਹ ਗਾਣਾ ਕੱਢਿਆ ਦਿਨ ਬਰਸਾਤਾਂ ਦੇ, ਨਵਾਂ ਨਵਾਂ ਗੀਤ ਜਿਹੜਾ ਨਾ, ਤੇ ਉਹ ਲਾ ਕੇ ਹਟੇ ਆ। ਔਰ ਹੁਣ ਤਾਂ ਚਲੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਆਂ ਇੱਕ ਖਬਰ ਦੇ ਨਾਲ, ਖਬਰਾਂ ਪਹਿਲਾਂ ਥੋੜੀਆਂ ਕਰ ਲਈਏ
ਜੀ।
ਅਸੀਂ ਗੱਲ ਕੀਤੀ ਸੀਗੀ ਕਿ ਆਸਟ੍ਰੇਲੀਆ ਦੇ ਕੁਝ ਨਾਗਰਿਕ ਜਿਹੜੇ ਨੇ ਇਰਾਨ ਦੇ ਵਿੱਚ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਹਨਾ, ਫੜ ਲਿਆ ਗਿਆ ਸੀ, ਜੇਲ੍ਹ ਵੀ ਹੋਈ ਸੀ, ਤੇ ਉਦੋਂ ਨਾ ਸ਼ਾਇਦ ਤੁਹਾਨੂੰ ਯਾਦ ਹੋਏਗਾ ਕੁਝ ਹਫ਼ਤੇ ਪਹਿਲਾਂ ਅਸੀਂ ਇਹ ਖਬਰ ਦਿੱਤੀ ਸੀ ਕਿ ਇਰਾਨ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤਾਂ ਫੜੇ ਆ ਕਿਉਂਕਿ ਇਰਾਨ ਦਾ ਇੱਕ ਸਿਟੀਜ਼ਨ ਆਸਟ੍ਰੇਲੀਆ ਦੇ ਵਿੱਚ ਫੜਿਆ ਸੀ, ਤੇ ਉਹ ਪਹਿਲਾਂ ਐਡਲੇਡ ਰਹਿ ਰਿਹਾ ਸੀ ਤੇ ਫਿਰ ਬ੍ਰਿਸਬੇਨ, ਤੇ ਉਹਤੇ ਕੇਸ ਚੱਲ ਰਿਹਾ ਸੀ, 13 ਮਹੀਨੇ ਉਹ ਜੇਲ੍ਹ ਚ ਰੱਖੀ ਸੀ ਲੇਡੀ ਵੀ, ਤੇ ਉਹ ਵੀ ਮੇਰਾ ਖਿਆਲ ਹਜੇ ਵੀ ਹੈਗੀ ਆ, ਤੇ ਉਹਦੇ ਬੱਚੇ ਜਿਹੜੇ ਆ ਉਹ ਬੱਚੇ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ, ਬੱਚਾ ਬਾਹਰ ਹੈ, ਉਹ ਜੇਲ੍ਹ ਦੇ ਵਿੱਚ ਜਨਮ ਹੋਇਆ ਸੀ ਉਹਦਾ, ਹਨਾ, ਸੋ ਉਸ ਤਹਿਤ ਇਹ ਹੋਇਆ ਸੀ, ਤੇ ਹੁਣ ਖਬਰ ਇਹ ਆ ਰਹੀ ਹੈ ਕਿ ਉਸ ਨੂੰ ਛੱਡ ਦਿੱਤਾ ਗਿਆ ਹੈ, ਵਾਪਸ ਹੁਣ ਅਮਰੀਕਾ ਨਹੀਂ ਭੇਜਿਆ ਜਾਏਗਾ, ਉਸ ਨੂੰ ਇਰਾਨ ਭੇਜਿਆ ਜਾਏਗਾ। ਤੇ ਕੱਲ ਹੀ ਅਨਾਊਂਸਮੈਂਟ ਹੋਈ ਹੈ ਕਿ ਇਰਾਨ ਨੇ 2 ਆਸਟ੍ਰੇਲੀਅਨ ਛੱਡ ਦਿੱਤੇ। ਸੋ ਜਿੱਦਾਂ ਆਪਾਂ ਕਹਿੰਦੇ ਸੀ ਵੀ ਕੂਟਨੀਤੀ ਦੇ ਵਿੱਚ ਸੌਦੇ ਹੁੰਦੇ ਨੇ, ਤੇ ਬਿਲਕੁਲ ਉਹੀ ਗੱਲ ਨਿਕਲੀ ਜਿਹੜੀ ਆਪਾਂ ਕਰ ਹੀ ਰਹੇ ਸੀ 2 ਹਫ਼ਤੇ ਪਹਿਲਾਂ, 3 ਹਫ਼ਤੇ, ਹਨਾ। ਸੋ ਇਹ ਇੱਕ ਖਬਰ ਆਸਟ੍ਰੇਲੀਆ ਦੀ ਬਣੀ ਹੈ। ਤੇ ਉਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਕਾਫੀ ਖਲਬਲੀ ਮਚੀ ਹੋਈ ਹੈ ਟਰੰਪ ਨੂੰ ਲੈ ਕੇ, ਟਰੰਪ ਦੇ ਉੱਤੇ ਇੰਪੀਚਮੈਂਟ ਦਾ ਕੇਸ ਵੀ ਜਾਰੀ ਹੋਇਆ ਕਿ ਉਸਨੇ ਯੂਕਰੇਨ ਦੇ ਪ੍ਰੈਜੀਡੈਂਟ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਮੇਰੇ ਵਿਰੋਧੀ ਜੋ ਬਾਈਡਨ ਦੀ ਇਨਵੈਸਟੀਗੇਸ਼ਨ ਕਰੋ, ਫਿਰ ਉਸਨੇ ਪਬਲਿਕਲੀ ਚਾਈਨਾ ਨੂੰ ਕਿਹਾ ਕਿ ਤੁਸੀਂ ਵੀ ਕਰੋ ਇਸ ਦੀ ਇਨਕੁਆਇਰੀ, ਹੈ ਨਾ, ਕਿ ਇਹ ਕੀ ਕਰ ਰਹੇ ਨੇ। ਕਈ ਗੱਲਾਂ ਤਾਂ ਉਹ ਠੀਕ ਲੱਗਦਾ ਆ ਕਿਉਂਕਿ ਡੈਮੋਕਰੈਟਸ ਨੇ ਵੀ ਰਸ਼ੀਆ ਦਾ ਨਾਮ ਲੈ ਕੇ ਡੋਨਲਡ ਟਰੰਪ ਨੂੰ ਕਾਫੀ ਤੰਗ ਕੀਤਾ, 2-3 ਸਾਲ ਹੋ ਗਏ ਨੇ ਤੇ ਹੁਣ ਉਹ ਵੀ ਕਰ ਰਿਹਾ। ਮਿੰਟੂ ਜੀ, ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਇੱਕ ਅਮਰੀਕਾ ਵਰਗਾ ਦੇਸ਼ ਹੈ, ਉਸ ਦੀ ਓਪੋਜੀਸ਼ਨ ਪਾਰਟੀ ਵੀ ਤੇ ਪ੍ਰੈਜ਼ੀਡੈਂਟ ਵੀ ਹੁਣ ਇੱਦਾਂ ਉਹ ਐਕਟ ਕਰ ਰਹੇ ਨੇ ਜਿੱਦਾਂ ਇੰਡੀਆ ਪਾਕਿਸਤਾਨ ਨਹੀਂ ਕਰਦਾ ਹੁੰਦਾ? ਜੇ ਇੰਡੀਆ ਚ ਕੁਛ ਹੋਇਆ ਤਾਂ ਪਾਕਿਸਤਾਨ ਦਾ ਨਾਂ ਲਾਉਣਾ ਹੈ, ਜੇ ਪਾਕਿਸਤਾਨ ਚ ਹੋਇਆ ਤਾਂ ਇੰਡੀਆ ਦਾ ਨਾਂ ਲਾਉਣਾ ਹੈ। ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਦੇਖੋ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਨਾ ਇੱਕ ਚੀਜ਼ ਤੋਂ ਬੜਾ ਮੈਨੂੰ ਹੈਰਾਨੀ ਜਿਹੀ ਹੋ ਜਾਂਦੀ ਆ, ਵੈਸੇ ਚੰਗੀ ਵੀ ਲੱਗਦੀ ਆ, ਤੇ ਸਮਝ ਨੀ ਆ ਰਹੀ ਹਜੇ ਤੱਕ ਨਾ ਵੀ ਇਹ ਕਿੱਧਰ ਨੂੰ ਉੱਠ ਕਿੱਧਰ ਕਿਹੜੀ ਕਰਵਟ ਬੈਠੂਗਾ।
ਹਾਂਜੀ,
ਉਹ ਗੱਲ ਇਹ ਆ ਵੀ ਇੱਕ ਨੂੰ ਸਿਆਸਤ ਦੇ ਵਿੱਚ ਮੈਂ ਬਹੁਤ ਨੇੜੇ ਤੋਂ ਬਚ ਰਿਹਾ, ਮੈਂ ਸਿਆਸਤ ਦੇ ਵਿੱਚ ਨਾ ਇੱਕ ਸ਼ਬਦ ਬਾਹਰ ਮਾਰਾਉਂਦਾ ਸੀ, ਪ੍ਰੋਟੋਕੋਲ।
ਹਾਂਜੀ,
ਪ੍ਰੋਟੋਕੋਲ ਫਲਾਨੀ ਚੀਜ਼ ਪ੍ਰੋਟੋਕੋਲ ਦੇ ਤਹਿਤ ਆ, ਫਲਾਨੀ ਚੀਜ਼ ਪ੍ਰੋਟੋਕੋਲ ਦੇ ਅੰਦਰ ਆ, ਫਲਾਨੀ ਚੀਜ਼ ਪ੍ਰੋਟੋਕੋਲ ਕਰਕੇ ਨਹੀਂ ਹੋ ਸਕਦੀ, ਫਲਾਨੀ ਚੀਜ਼ ਹੋ ਸਕਦੀ, ਇੱਦਾਂ ਦੀ ਸ਼ਬਦਾਵਲੀ ਮੈਂ ਬਹੁਤ ਨੇੜੇ ਤੋਂ ਸੁਣੀ ਆ ਵੀ ਇੱਕ ਮੁੱਖ ਮੰਤਰੀ ਜੇ ਕਿਸੇ ਸਮਾਗਮ ਚ ਜਾਂਦਾ ਤਾਂ ਪ੍ਰੋਟੋਕੋਲ, ਉਹਦੀ ਚੇਅਰ ਲਾਉਣ ਦਾ ਵੀ ਪ੍ਰੋਟੋਕੋਲ ਆ, ਉਹਦੇ ਬੋਲਣ ਦਾ ਵੀ ਪ੍ਰੋਟੋਕੋਲ ਆ, ਵੀ ਇਹ ਸਿਸਟਮ ਬਣੇ ਹੋਇਆ ਇੱਕ, ਠੀਕ ਆ। ਕਈ ਵਾਰੀ ਮੈਂ ਉਸ ਪ੍ਰੋਟੋਕੋਲ ਨੂੰ ਨਿੰਦਦਾ ਵੀ ਰਿਹਾ, ਮੈਂ ਮਾੜਾ ਕਹਿੰਦਾ ਰਿਹਾ ਵੀ ਯਾਰ ਇਹ ਕੀ ਹੋਇਆ ਵੀ ਬੰਦੇ ਨੂੰ ਬੰਦਿਸ਼ਾਂ ਤੇ ਕੀ ਬਿਨਾਂ ਮਤਲਬ ਡਰਾਮਾ ਹੋਇਆ, ਕਈ ਚੀਜ਼ਾਂ ਡਰਾਮਾ ਨੀ ਹੁੰਦੀਆਂ, ਜੇ ਪ੍ਰੋਟੋਕੋਲ ਆ ਵੀ ਜੇ ਮੁੱਖ ਮੰਤਰੀ ਜਾਂ ਕੋਈ ਨੁਮਾਇੰਦਾ ਆਉਂਦਾ ਤੇ ਉਹਨੂੰ ਲੈਣ ਫਲਾਨਾ ਬੰਦਾ ਹੀ ਜਾਊਗਾ, ਇੱਥੇ ਪ੍ਰੋਟੋਕੋਲ ਆ ਇਸ ਉਹਦੇ ਨੂੰ ਫਲਾਨਾ ਏਅਰਪੋਰਟ ਤੋਂ ਜਾਂ ਕਿਤੋਂ ਵੀ ਰਿਸੀਵ ਕਰੂਗਾ ਜਾਂ ਇਸ ਨੂੰ ਐਕਸਪੋਰਟ ਦੇਣੀ ਆ ਜਾਂ ਨਹੀਂ ਦੇਣੀ, ਇੱਦਾਂ ਦੇ ਹੁੰਦੇ, ਮੈਨੂੰ ਇਹ ਲੱਗਦਾ ਸੀ ਵੀ ਉਹ ਡਰਾਮੇ ਆ। ਪਰ ਇੱਕ ਲੈਵਲ ਤੇ ਆ ਕੇ ਹੁਣ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਪਿਛਲੇ ਦੋ ਤਿੰਨ ਚਾਰ ਸਾਲਾਂ ਤੋਂ ਜਦੋਂ ਤੋਂ ਟਰੰਪ ਤੇ ਮੋਦੀ ਹੋ ਰਹੇ ਇਸ ਦੇ ਵਿੱਚ ਆਏ ਆ, ਇਸ ਘਟਨਾਕ੍ਰਮ ਚ ਆਏ ਆ, ਤਾਂ ਉਦੋਂ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਨੇ ਵੇਲੇ ਵੇਲੇ ਸਿਰ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਈਆਂ, ਠੀਕ ਆ, ਵੇਲੇ ਵੇਲੇ ਸਿਰ ਦੋਨਾਂ ਜਾਣਿਆਂ ਨੇ, ਤੁਸੀਂ ਦੇਖ ਲਓ, ਨੋਟ ਕਰ ਲਿਓ, ਬਹੁਤ ਥਾਂ ਤੇ ਪ੍ਰੋਟੋਕੋਲ ਨੂੰ ਤੋੜਿਆ, ਜਿਹੜਾ ਕਿ ਪ੍ਰੋਟੋਕੋਲ ਹੁੰਦਾ ਵੀ ਇੱਦਾਂ ਨੀ ਕਰ ਸਕਦਾ, ਕਿਤੇ ਪੀਐਮ ਮੋਦੀ ਲੋਕਾਂ ਚ ਬਜਾ ਜਵਾਕਾਂ ਦੇ ਵਿੱਚ ਚਲੇ ਗਏ ਜਾਂ ਕਿੱਦਾਂ ਏਦਾਂ ਦੇ ਮਾਹੌਲ, ਇਵੇਂ ਟਰੰਪ ਨੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਦੇਸ਼ ਦਾ ਰਾਸ਼ਟਰਪਤੀ ਹੁੰਦੇ ਪ੍ਰਾਈਵੇਟਲੀ ਪਿੰਡਾਂ ਵਾਲੀਆਂ ਲੜਾਈਆਂ ਜਾਂ ਕਹਿ ਸਕੀਏ ਜਾਂ ਇੱਕ ਬਿਜ਼ਨਸਮੈਨ ਦੀ ਬਿਜ਼ਨਸਮੈਨ ਨਾਲ ਇੱਕ ਖੜਕੀ ਜਾਂ ਇਹਦੇ ਕਿਸਮ ਦੇ ਬਿਆਨਬਾਜ਼ੀਆਂ, ਉਹ ਪ੍ਰੋਟੋਕੋਲ ਤੋਂ ਬਾਹਰ ਦਿੱਤੇ, ਮੈਨੂੰ ਇਹ ਬੁਰੇ ਲੱਗੇ। ਪਰ ਹੁਣ ਦੂਜੇ ਪਾਸੇ ਆ ਜਾਓ, ਇਹਦਾ ਦੂਜਾ ਪਹਿਲੂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਹਜੇ ਮੈਨੂੰ ਹਜੇ ਟਾਈਮ ਲੱਗੂਗਾ ਸਮਝਣ ਤੇ ਵੀ ਪ੍ਰੋਟੋਕੋਲ ਨਾਂ ਦੇ ਜਿਹਤੋਂ ਮੈਂ ਨਫ਼ਰਤ ਕਰਦਾ ਹੁੰਦਾ ਸੀ ਵੀ ਇਹ ਪ੍ਰੋਟੋਕੋਲ ਕਿਉਂ ਆ, ਮੈਨੂੰ ਹੁਣ ਜਦੋਂ ਪ੍ਰੋਟੋਕੋਲ ਤੋੜਦੇ ਆ ਤਾਂ ਮੈਨੂੰ ਐਂ ਲੱਗਦਾ ਵੀ ਐਂ ਕਿਉਂ ਕੀਤਾ। ਜਿਵੇਂ ਹੁਣ ਪਿਛਲੇ ਦਿਨੀ ਇੱਕ ਫੁੱਲ ਡਿੱਗ ਪਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਨੇ ਫੁੱਲ ਦੇਣਾ ਚਾਹਿਆ ਕਿਸੇ ਜਦੋਂ ਵਿਦੇਸ਼ ਫੇਰੀ ਦੇ ਉੱਤੇ, ਤਾਂ ਉਹਨੇ ਗੁਲਦਸਤੇ ਚ ਇੱਕ ਫੁੱਲ ਡਿੱਗ ਪਿਆ, ਤਾਂ ਪ੍ਰਧਾਨ ਮੰਤਰੀ ਅਚਾਨਕ ਝੁਕੇ ਤੇ ਝੁੱਕ ਕੇ ਤੇ ਧਰਤੀ ਤੋਂ ਫੁੱਲ ਚੁੱਕਿਆ, ਤੇ ਉਹ ਫੋਟੋਆਂ ਬਹੁਤ ਵਾਇਰਲ ਹੋਈਆਂ, ਫੋਟੋਆਂ ਆਈਆਂ ਵੀ ਭਾਈ ਧਰਤੀ ਤੋਂ ਫੁੱਲ ਚੱਕ ਰਹੇ ਆ, ਠੀਕ ਆ ਜੀ। ਹੁਣ ਗੱਲ ਹੈ, ਮੇਰੇ ਇੱਕ ਪੁਰਾਣੀ ਯਾਦ ਵੀ ਆ ਗਈ ਇਹਦੇ ਵਿੱਚ,
ਮੈਨੂੰ ਵੀ ਯਾਦ ਆ ਗਈ ਉਹ ਫੋਟੋ, ਮੈਨੂੰ ਵੀ ਫੋਟੋ ਯਾਦ ਆ,
ਉਹ ਵੀ ਆਪਾਂ ਗੱਲ ਕਰਾਂਗੇ ਤੇ ਆਪਾਂ ਉਹ ਉਹਨੂੰ ਪ੍ਰਧਾਨ ਮੰਤਰੀ ਨੇ ਫੁੱਲ ਚੱਕਿਆ। ਹੁਣ ਦੇਖੋ ਪ੍ਰੋਟੋਕੋਲ ਬਹੁਤ ਗਲਤ ਐਕਸ਼ਨ ਸੀਗਾ, ਬਹੁਤ ਗਲਤ।
ਹਾਂਜੀ ਭਾਜੀ, ਤੁਸੀਂ ਫੋਨ ਤੇ ਥੋੜਾ ਲੱਗੇ ਆਓ, ਤੁਹਾਡੀ ਆਵਾਜ਼ ਪਿੱਛੇ ਚਲੇਗੀ ਕਾਫੀ।
ਉਹ ਜਾਣੀ ਕਿ ਪ੍ਰੋਟੋਕੋਲ ਦੇ ਨਾ ਅਗੇਂਸਟ ਇਹ ਸੀ ਵੀ ਅਚਾਨਕ ਇੱਕ ਬਹੁਤ ਵੱਡਾ ਨੇਤਾ ਉਹਨੂੰ ਰਿਸੀਵ ਕਰਨ ਲਈ ਕੋਈ ਆਇਆ ਤੇ ਉਹ ਨੇਤਾ ਇੱਕਦਮ ਉੱਥੇ ਝੁਕ ਜਾਂਦਾ ਫੁੱਲ ਚੁੱਕਣ ਲਈ, ਤਾਂ ਭਾਜਣਾ ਪੈ ਜਾਂਦੀਆਂ ਕਈ ਵਾਰੀ ਸਿਕਿਉਰਿਟੀ ਨੂੰ ਵੀ ਪਤਾ ਨੀ ਇਹ ਕੀ ਐਕਸ਼ਨ ਕਰ ਰਿਹਾ, ਵੀ ਇਹ ਐਕਸ਼ਨ ਆ ਜਿਹੜਾ ਅਬਨੋਰਮਲ ਐਕਸ਼ਨ ਆ ਇੱਕ ਇੱਦਾਂ ਦੇ ਟਾਈਮ ਦੇ ਉੱਤੇ ਜਦੋਂ ਤੁਹਾਨੂੰ ਕੋਈ ਗੁਲਦਸਤਾ ਭੇਟ ਕਰਕੇ ਅੱਡੇ ਹੱਥ ਮਿਲਾ ਤੇ ਇੱਕਦਮ ਧਰਤੀ ਤੋਂ ਕੁਛ ਚੱਕਣ ਲੱਗ ਜਾਓ, ਵੀ ਉਹ ਪ੍ਰਧਾਨ ਮੰਤਰੀ ਜਿਹੜਾ ਉੱਥੇ ਚੀਫ ਗੈਸਟ ਬਣ ਕੇ ਉੱਥੇ ਗਿਆ ਹੋਵੇ, ਉਹ ਬੜੀ ਅਜੀਬ ਲੱਗੀ ਗੱਲ। ਪਰ ਦੂਜੇ ਪਾਸੇ ਜੇ ਹੁਣ ਇਸ ਨੂੰ ਲਾਉਣੇਗਾ ਤਾਂ ਉਹ ਇੱਕ ਵਿਨਿਮਰਤਾ ਤੇ ਇੱਕ ਨੋਰਮਲ ਇਨਸਾਨ ਹੋਣ ਦੀ ਵੀ ਨਿਸ਼ਾਨੀ ਦਿਖਾਉਂਦੀ ਆ ਵੀ ਮੈਂ ਇੱਥੇ ਕੋਈ ਨਰਿੰਦਰ ਮੋਦੀ ਨੂੰ ਤਰੀਫ਼ ਨਹੀਂ ਕਰ ਰਿਹਾ, ਐਵੇਂ ਨਾ ਮੇਰੇ ਮਗਰ ਡਲੇ ਲੈ ਕੇ ਪੈ ਜਾਓ। ਪਰ ਹਾਂ ਵੀ ਜਿਹੜੀ ਗੱਲ ਕਾਰਨ ਇਹ ਆ ਵੀ ਜਦੋਂ ਬੰਦਾ ਮੰਨ ਲਓ ਇੱਕ ਅਸੀਂ ਫੁੱਲਾਂ ਨੂੰ ਕਹਿੰਦੇ ਆ ਵੀ ਫੁੱਲ ਆ ਜਿਹੜੇ ਉਹ ਚੰਗੇ ਥਾਵਾਂ ਤੇ ਚੜ੍ਹਨ ਲਈ ਆ, ਉਹ ਤੇ ਜੇ ਇੱਕ ਫੁੱਲ ਡਿੱਗ ਪਿਆ ਉਹ ਪੈਰਾਂ ਹੇਠਾਂ ਆਉਣ ਦੀ ਥਾਂ ਤੇ ਉਹਦਾ ਸਤਿਕਾਰ ਵਜੋਂ ਉਹਨੂੰ ਚੱਕ ਲਿਆ ਤੇ ਉਹਨੇ ਇਹ ਦਿਖਾਤਾ ਵੀ ਮੇਰੇ ਲਈ ਪ੍ਰਧਾਨ ਮੰਤਰੀ ਪਣਾ ਬਾਅਦ ਚ, ਇਨਸਾਨੀਅਤ ਇਹ ਚੀਜ਼ਾਂ ਪਹਿਲਾਂ, ਇੱਕ ਜਿਹੜੀ ਇੱਕ ਇਨਸਾਨ ਚ ਬੰਦੇ ਚ ਹੋਣਾ ਚਾਹੀਦਾ। ਉਹੀ ਹੁਣ ਟਰੰਪ ਦੇ ਮਾਮਲੇ ਚ ਆ ਜਾਓ, ਟਰੰਪ ਸਿੱਧੀ ਲੜਾਈ ਲੜਦਾ ਜਾਂ ਸਿੱਧੀ ਗੱਲ ਕਰਦਾ ਜਾਂ ਸਿੱਧੀ ਟਾਗਰਾਂ ਕਰਦਾ, ਉਹ ਪ੍ਰੋਟੋਕੋਲਾਂ ਦੇ ਮਾਮਲੇ ਚ ਤਾਂ ਨਹੀਂ ਕਿਤੇ ਆਉਂਦੀ ਪੈਮਾਨੇ ਚ। ਪਰ ਜੇ ਲੋਕਤੰਤਰ ਦੀ ਗੱਲ ਕਰੀਏ ਤੇ ਲੋਕਾਂ ਨੂੰ ਹਰੇਕ ਗੱਲ ਸਾਹਮਣੇ ਆਉਣੀ ਚਾਹੀਦੀ ਆ ਤੇ ਉਵੇਂ ਉਹ ਆ ਜਾਂਦੀ ਆ। ਲੋਕ ਬੜੇ ਪ੍ਰਭਾਵਿਤ ਹੁੰਦੇ ਇਸ ਗੱਲ ਤੋਂ। ਸੋ ਇਹ ਚੀਜ਼ਾਂ ਨੂੰ ਨਾ ਸਾਨੂੰ ਟਾਈਮ ਲੱਗਣਾ ਹਜੇ ਘੋਖਣ ਪੜਤਾਲ ਤੇ ਫਿਰ ਪਤਾ ਲੱਗੂ ਵੀ ਚੰਗੇ ਹੋ ਰਹੀਆਂ ਜਾਂ ਮਾੜੇ ਨੂੰ ਹੋ
ਰਹੀਆਂ। ਉਹ ਵੀ ਸੁਣਾ ਦਿਓ ਫਿਰ ਪ੍ਰੋਟੋਕੋਲ ਮੋਦੀ ਸਾਹਿਬ ਨੇ ਤੋੜਿਆ ਵੀ ਤੁਹਾਡੀ ਉਹ ਵੀ ਗੱਲ ਸੁਣਾਓ। ਬਹੁਤ ਮੈਨੂੰ ਤਾਂ ਤੁਹਾਡਾ ਉਹਦੇ ਹੀ ਐਨ ਉੱਥੇ ਤਾਰ ਜੁੜ ਗਏ ਵੀ ਤੁਸੀਂ ਵੀ ਇੱਕ ਪ੍ਰੋਟੋਕੋਲ ਤੋੜਿਆ ਸੀ ਸਟੇਜ ਦੇ ਉੱਤੇ ਉਹਦਾ ਰਿਕਾਰਡ ਹਜੇ ਤੱਕ ਵੀ ਲੱਭ ਸਕਦਾ।
ਨਹੀਂ ਨਹੀਂ ਮੈਨੂੰ ਤਾਂ ਕਈ ਵਾਰੀ ਸ਼ੱਕ ਇਹ ਪੈਂਦਾ ਵੀ ਮੋਦੀ ਨੇ ਉਹ ਦੇਖ ਲਿਆ ਨਕਲ ਮਾਰੀ ਆ, ਮੇਰੀ ਨਕਲ ਕੀਤੀ ਆ, ਸੇਮ ਉਹਨੇ ਮੇਰੀ ਨਕਲ ਕੀਤੀ ਆ ਤੇ ਮੈਂ ਇਹਦੇ ਤੇ ਕਾਪੀ ਰਾਈਟ ਤੇ ਵੀ ਲਾ ਸਕਦਾ ਐਕਟ।
ਅਸੀਂ
ਮੈਂ ਦੱਸਦਾ ਜੀ 2000
ਸਾਡਾ ਵੀ ਲਾ ਦਿਓ ਨਾਲੇ, ਸਾਡੇ ਪ੍ਰੋਗਰਾਮ ਦੀ ਵੀ ਕਾਪੀ ਕੀਤੀ ਆ, ਦਿਲ ਵਾਲੀ ਗੱਲ, ਇਹਦਾ ਵੀ ਵਿੱਚੇ ਕੇਸ ਠੋਕ ਦਿਓ ਨਾਲੇ ਪੈਸੇ ਵੱਜ ਜਾਣਗੇ।
ਮਨ ਕੀ ਬਾਤ, ਆਪਾਂ ਨੂੰ ਬਹੁਤ ਕਲੋਜ਼ਲੀ ਦੇਖ ਰਿਹਾ ਮੋਦੀ, ਆਪਾਂ ਨੂੰ ਬਹੁਤ ਕਲੋਜ਼ਲੀ ਦੇਖ ਰਿਹਾ, ਹਰ ਚੀਜ਼ ਦੀ ਕਾਪੀ ਕਰਦਾ ਆਪਣੀ, ਠੀਕ ਹੈ ਨਾ। ਉਹ ਕੀ ਹੋਇਆ ਨਾ ਜੀ, 2011 ਦੇ ਵਿੱਚ ਨਾ ਇੱਕ ਖੁੱਲਾ ਮੇਲਾ ਕਰਾਇਆ ਐਡਲੇਡ ਦੇ ਵਿੱਚ ਤੇ ਉੱਥੇ ਸਟੇਜ ਲੱਗੀ, ਸਟੇਜ ਦੇ ਉੱਤੇ ਚਲੋ ਜੀ ਆਪਾਂ ਪੰਜਾਬੀ ਕਲਚਰੇਸ਼ਨ ਦੇ ਪ੍ਰੈਜੀਡੈਂਟ ਹੋਣ ਦੇ ਨਾਤੇ ਆਪਾਂ ਪੂਰਾ ਐ ਬਣੇ ਹੋਏ ਪ੍ਰਧਾਨਗੀ ਮੰਡਲ ਚ
ਪ੍ਰੋਟੋਕੋਲ
ਭੱਜਣਾ ਉੱਥੇ, ਹਾਂ ਪੂਰੇ ਪ੍ਰੋਟੋਕੋਲ ਚ ਭੱਜਣਾ ਸੈਲਰੀ ਤੇ ਇੰਨੇ ਨੂੰ ਨਾ ਮੌਕੇ ਦੀ ਮਲਟੀ ਕਲਚਰ ਮਿਨਿਸਟਰ ਸੀਗੀ ਤੇ ਉਹ ਆਏ ਤੇ ਉਹਨਾਂ ਨੂੰ ਜਦੋਂ ਫੁੱਲ ਭੇਂਟ ਕੀਤੇ ਗਏ ਤੇ ਉਹ ਮੈਂ ਜੋ ਗੁਲਦਸਤਾ ਭੇਂਟ ਕੀਤਾ ਤੇ ਉਹ ਗੁਲਦਸਤੇ ਦੇ ਵਿੱਚੋਂ ਨਾ ਇੱਕ ਮੰਚ ਜਿਹਾ ਥੱਲੇ ਡਿੱਗ ਪਿਆ।
ਅੱਛਾ,
ਉਹ ਸਾਡੇ ਦੋਨੋਂ, ਹੁਣ ਤੁਸੀਂ ਕਾਹਨੂੰ ਦੇਖੋ ਸੀਨ ਦੇਖੋ ਵੀ ਅਸੀਂ ਦੋਨੋਂ ਖੜੇ ਆ ਮਿਨਿਸਟਰ ਤੇ ਮੈਂ ਸਟੇਜ ਦੇ ਉੱਤੇ, ਇੱਕ ਗੁਲਦਸਤਾ ਉਹਨੂੰ ਭੇਂਟ ਮੈਂ ਕਰ ਰਿਹਾ, ਭੇਂਟ ਕਰਦੇ ਉਹ ਮੰਚ ਡਿੱਗ ਪਿਆ ਤੇ ਮੈਂ ਉਹਨੂੰ ਗੁਲਦਸਤਾ ਲਾਉਣ ਕੇ ਹਮਲਾਉਣ ਤੋਂ ਬਾਅਦ ਮੈਂ ਝੁਕਿਆ ਤੇ ਮੈਂ ਮੰਚ ਚੱਕ ਲਿਆ ਉਹਦੇ ਜਿਹੜਾ ਪੈਰਾਂ ਚ ਡਿੱਗਿਆ ਹੋਇਆ ਸੀ, ਜਮਾ ਉਹਦੇ ਪੈਰਾਂ ਦੇ ਉੱਤੇ ਡਿੱਗਿਆ ਹੋਇਆ ਮੰਚ ਸੀਗਾ ਤੇ ਮੈਂ ਉਹ ਚੱਕ ਲਿਆ। ਇਸੇ ਦੌਰਾਨ ਇੱਕ ਸੱਜਣ ਮਿੱਤਰ ਸੀ, ਕਿਸੇ ਜਮਾਨੇ ਚ ਮੇਰਾ ਮਿੱਤਰ ਹੁੰਦਾ ਸੀ ਤੇ ਉਹਨੂੰ ਨਾ ਥੋੜਾ ਜੈਲਸ ਫੈਕਟਰ ਸੀਗਾ, ਜੈਲਸ ਦੇ ਕਾਰਨ ਉਹ ਮੈਨੂੰ ਮਾੜਾ ਨੀ ਸਮਝਦਾ ਸੀ, ਕਿਤੇ ਵੀ ਮੇਰੀ ਚੀਜ਼ ਜੇ ਕੋਈ ਚੜਤ ਹੁੰਦੀ ਸੀ ਉਹਨੂੰ ਥੋੜੀ ਜੀ ਕਿਤੇ ਨਾ ਕਿਤੇ ਰੜਕ ਜਾਂਦੀ ਸੀ। ਬਹੁਤ ਚੰਗਾ ਫੋਟੋਗ੍ਰਾਫਰ ਸੀ ਉਹ।
ਨਹੀਂ ਉਹ ਦੂਜੀ ਗੱਲ ਇਹ ਵੀ ਸੀਗੀ ਕਿ ਉਹ ਉਹ ਹੋਰ ਪਾਸਿਓਂ ਵੀ ਪ੍ਰਭਾਵਿਤ ਹੋ ਜਾਂਦਾ ਸੀ ਬੜੀ ਛੇਤੀ
ਤੇ ਚਲੋ ਚਲੋ ਜੀ, ਉਸ ਬੰਦੇ ਨੇ ਨਾ ਬੜੀ ਸੋਹਣੀ ਫੋਟੋਗ੍ਰਾਫੀ ਸੀ ਤੇ ਉਹਨੇ 3-4 ਕਲਿੱਕ ਮਾਰੇ ਉਸ ਟਾਈਮ ਦੇ ਉੱਤੇ।
ਅੱਛਾ,
ਦੂਜੇ ਦਿਨ ਫਿਰ ਮੈਂ ਅਖਬਾਰ ਚ ਦੇਖਦਾ ਜੀ, ਅਖਬਾਰ ਦੇ ਵਿੱਚ ਖਬਰ ਛਪਦੀ ਆ ਜੀ ਇੰਡੀਆ ਦੇ ਵਿੱਚ ਤੇ ਫੋਟੋ ਵੀ ਉਹੀ ਲੱਗਦੀ ਆ ਜਿਹਦੇ ਚ ਮੈਂ ਮਲਟੀਕਲਚਰ ਮਿਨਿਸਟਰ ਦੇ ਪੈਰਾਂ ਦੀ ਧਰਨੀ ਹੱਥ ਲਾ ਰਿਹਾ ਫੋਟੋ ਦੇ ਵਿੱਚ ਤੇ ਉਸ ਹੱਥ ਲਾਉਂਦੇ ਟਾਈਟਲ ਆ ਖਬਰ ਦਾ ਵੀ ਭਾਈ ਜਿਹੜਾ ਸਵਾਗਤ ਕਰਦੇ ਹੋਏ ਮਿੰਟੂ ਬਰਾੜ ਮਲਟੀਕਲਚਰ ਮੰਤਰੀ ਦਾ। ਪਰ ਮੈਨੂੰ ਬੜਾ ਵਧੀਆ ਚੰਗਾ ਲੱਗਿਆ ਵੀ ਅਸੀਂ ਇਸ ਲੈਵਲ ਦੇ ਹੋ ਗਏ ਵੀ ਸਾਡੇ ਤੇ ਲੋਕ ਮੈਨੂੰ ਜਿਵੇਂ ਵੀ ਲੋਕ ਆ ਇਸ ਚੀਜ਼ ਨੂੰ ਵੀ ਸਨਸਨੀ ਗੇਜ ਬਣਾਉਣ ਦੀ। ਉਹ ਤਾਂ ਉਦੋਂ ਫੇਸਬੁੱਕ ਹੈ ਨੀ ਸੀ, ਉਦੋਂ ਨਾ 2011 ਤੋਂ ਪਹਿਲਾਂ ਦੀ ਮੈਂ ਫੇਸਬੁੱਕ ਜੁਆਇਨ ਨੀ ਕੀਤੀ ਸੀ, 8-9 ਚ ਕਰ ਲਈ ਸੀ ਮੈਨੂੰ ਲੱਗਦਾ, ਪਰ ਮੈਂ ਉਹ ਐਕਟਿਵ ਨੀ ਸੀ ਉਹਨਾਂ
ਸੀਗੀ ਤਾਂ ਸੀ ਫੇਸਬੁੱਕ ਪਰ ਹਜੇ ਨਿਆਣੀ ਸੀ ਉਦੋਂ ਤੇ ਬਹੁਤੇ ਲੋਕਾਂ ਤੱਕ ਪਹੁੰਚਦੀ ਨੀ ਸੀ ਗੱਲ ਉਦੋਂ, ਹਨਾ ਨਿਆਣੀ ਸੀ ਨਾ ਫਿਰ ਉੱਚੀ ਆਵਾਜ਼ ਨੀ ਸੀ ਵਿਚਾਰੀ ਦੀ। ਤੇ ਖੈਰ ਮਿੰਟੋ ਬਾਜੀ ਵੀ ਇਹ ਤਾਂ ਜਿਹੜੇ ਮਸਲੇ ਨੇ ਨਾ ਬਈ ਲੋਕ ਦੇਖਦੇ ਰਹਿੰਦੇ ਨੇ ਕਿ ਕਦੋਂ ਤੁਸੀਂ ਮਾੜੀ ਜਿਹੀ ਪ੍ਰੋਟੋਕੋਲ ਤੋੜੋ ਉਹਦੀ ਫੋਟੋ ਖਿੱਚੀਏ ਤੇ ਚੜਾਈਏ। ਇਹ ਕੱਲੇ ਤੁਸੀਂ ਨੀ ਪੀੜਤ ਹੈਗੇ ਇਹਦੇ ਵਿੱਚ ਨਾ ਜਿੰਨੇ ਵੀ ਧਾਰਮਿਕ ਥਾਂ ਨੇ, ਮੰਦਰ ਨੇ, ਗੁਰਦੁਆਰੇ ਨੇ, ਮਸਜਿਦਾਂ ਨੇ, ਮੈਂ ਨਾ ਕੱਲ ਇੱਕ ਪ੍ਰੋਗਰਾਮ ਦੇਖ ਰਿਹਾ ਸੀਗਾ, ਮੈਂ ਆਪਣੇ ਆਪ ਨੂੰ ਅਪਡੇਟ ਕਰਦਾ ਹੁੰਦਾ, ਮੈਂ ਸੀਰੀਆ ਦੀ ਸੀਰੀਆ ਦਾ ਪ੍ਰੋਗਰਾਮ ਦੇਖ ਰਿਹਾ ਸੀ। ਮੈਂ ਸੋਚਿਆ ਜਿਹੜੇ ਸਾਡੇ ਪੰਜਾਬੀ ਕੌਮ ਨੂੰ ਸਮੱਸਿਆਵਾਂ ਨੇ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਨੇ ਇਹ ਸਾਰੀਆਂ ਕੌਮਾਂ ਨੂੰ ਆ, ਉੱਤੇ ਵੀ ਬੇਚਾਰਾ ਇੱਕ ਇਮਾਮ ਤੇ ਮੌਲਵੀ ਉਹ ਵੀ ਆਹੀ ਰੋਣੇ ਰੋਂਦਾ ਸੀ ਜਿਹੜੇ ਅਸੀਂ ਰੋਣਾ, ਕਹਿੰਦਾ ਮਸਜਿਦ ਦੇ ਵਿੱਚ ਨਾ ਕਹਿੰਦਾ ਬੁਰੇ ਲੋਕੀ ਫੋਨ ਲੈ ਕੇ ਕਹਿੰਦਾ ਇੰਨਾ ਡਰ ਲੱਗਦਾ ਹੈ ਨਾ, ਕਹਿੰਦਾ ਕਹਿੰਦਾ ਬੜਾ ਹੁਣ ਰਿਸਰਚ ਕਰਨੀ ਪੈਂਦੀ ਆ। ਇੱਦਾਂ ਹੀ ਜਿਹੜੇ ਪ੍ਰੋਟੋਕੋਲ ਹੈ ਤੁਸੀਂ ਦੇਖੋ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਭਾਈਆਂ ਦੀ ਜਿਹੜੀ ਜਾਨ ਹੈ ਨਾ ਉਹ ਸੂਲੀ ਤੇ ਅਟਕੀ ਹੁੰਦੀ ਆ, ਕੀਰਤਨੀਆਂ ਦੀ, ਕਥਾ ਵਾਚਕਾਂ ਦੀ ਜਾਨ ਐਨ ਸੂਲੀ ਤੇ ਅਟਕੀ ਪਈ ਹੁੰਦੀ ਆ ਵੀ ਪਤਾ ਨੀ ਅੱਜ ਕਿਹੜਾ ਵੀਡੀਓ ਵਾਇਰਲ ਹੋ ਜਾਣਾ ਇਸ ਦੁਬਾਨ ਤੋਂ ਬਾਅਦ। ਤੇ ਉਹ ਕੱਲਾ ਮਤਲਬ ਇਹ ਨੀ ਹੈਗਾ ਵੀ ਮਿੰਟੂ ਬਰਾੜ ਦੁਖੀ ਆ ਜਾਂ ਮੈਂ ਦੁਖੀ ਆ ਜਾਂ ਟਰੰਪ ਦੁਖੀ ਮੋਦੀ ਆ, ਇਹ ਸਾਰੇ ਘਰ ਘਰ ਇਹ ਅੱਗ ਹੈ। ਤੇ ਇਹੀ ਜਿਹੜਾ ਪ੍ਰੋਟੋਕੋਲ ਜਦੋਂ ਟੁੱਟਦੇ ਨੇ ਜਾਂ ਉਹ ਥੋੜਾ ਜਿਹਾ ਪਾਸੇ ਨੂੰ ਗੱਲ ਚੱਲਦੀ ਹੈ ਤਾਂ ਜੋ ਅੱਜ ਵਿਵਾਦ ਚੱਲ ਰਿਹਾ ਟੱਟਰੀਆਂ ਵਾਲੇ ਦਾ ਜਾਂ ਹੋਰ ਜਿਹੜੇ ਵਿਵਾਦ ਚੱਲਦੇ ਰਹਿੰਦੇ ਨੇ, ਬੇਲੋੜੇ ਵਿਵਾਦ ਅਸੀਂ ਇਹਨਾਂ ਨੂੰ ਮੰਨਦੇ ਹਾਂ, ਤਾਂ ਅਸਲ ਦੇ ਵਿੱਚ ਇਹਨਾਂ ਦੇ ਪਿੱਛੇ ਗੱਲਾਂ ਹੋਰ ਹੁੰਦੀਆਂ। ਤੇ ਇਹ ਤਾਂ ਹੁੰਦੀ ਹੈ ਕਿ ਲੋਕ ਜਿਹੜੇ ਨੇ ਨਾ, ਪਹਿਲੀ ਗੱਲ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਤਮਾਸ਼ਬੀਨ ਹੈ, ਬਹੁਤ ਸਾਰੇ ਮੈਂ ਦੋਸਤੋ ਇਹ ਨਹੀਂ ਹੈਗਾ ਵੀ ਹੁਣ ਇਹ ਨਵਾਂ ਕੋਈ ਫਨੋਮੇਨਾ ਸ਼ੁਰੂ ਹੋਇਆ ਆ ਕਿ ਨਵਾਂ ਇਹ ਵਰਤਾਰਾ ਆ ਵੀ ਤਮਾਸ਼ਬੀਨ ਹੋਣੇ ਆ। ਇਹ ਸ਼ੁਰੂ ਤੋਂ ਹੀ ਇੱਦਾਂ ਆ, ਜਦੋਂ ਸੋਸ਼ਲ ਮੀਡੀਆ ਨਹੀਂ ਵੀ ਹੁੰਦਾ ਸੀ ਨਾ ਤਾਂ ਪਿੰਡਾਂ ਦੇ ਵਿੱਚ ਵੀ ਅਸੀਂ ਦੇਖਿਆ, ਅਸੀਂ ਆਪ ਹੰਡਾਇਆ ਇਸ ਗੱਲ ਨੂੰ ਕਿ ਲੋਕ ਤਮਾਸ਼ਬੀਨ ਨੇ, ਤਮਾਸ਼ਬੀਨ ਹੁੰਦੇ ਨੇ ਜ਼ਿਆਦਾਤਰ ਬਹੁਤਾਤ, ਔਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਸਮੱਸਿਆ ਤੱਕ ਪਹੁੰਚਦੇ ਨੇ, ਉਹਦਾ ਮਸਲੇ ਦਾ ਹੱਲ ਕਰਦੇ ਨੇ, ਬਾਕੀ ਸਾਰੇ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ। ਕਈ ਪਿੰਡਾਂ ਚ ਜਾਂ ਕਈ ਭਾਈਚਾਰਿਆਂ ਚ ਤਾਂ ਇਹੋ ਜਿਹੇ ਲੋਕ ਹੁੰਦੇ ਨੇ ਕਿ ਉਹ ਜਾਣ ਕੇ ਅੱਧੇ ਅੱਧੇ ਹੋ ਜਾਂਦੇ ਨੇ ਉਧਰ ਉਧਰ, ਜਿੱਦਾਂ ਟੀਮਾਂ ਨੀ ਹੁੰਦੀਆਂ ਦੋ ਖੇਡਦੀਆਂ ਇੰਡੀਆ ਤੇ ਪਾਕਿਸਤਾਨ ਦੀਆਂ, ਹਨਾ, ਅੱਧਿਆਂ ਨੇ ਉਧਰ ਹੋ ਜਾਣਾ ਅੱਧਿਆਂ ਨੇ ਉਧਰ ਹੋ ਜਾਣਾ ਤਮਾਸ਼ਾ ਦੇਖਣ ਨੂੰ, ਪੈਸੇ ਲਾਈ ਜਾਣੇ ਇੱਕ ਦੂਜੇ ਤੇ। ਇੱਦਾਂ ਜਿਹੜੀ ਸੋਸਾਇਟੀ ਦੇ ਵਿੱਚ ਇਹ ਇੱਕ ਵਰਤਾਰਾ ਆ, ਔਰ ਇਹ ਵਰਤਾਰਾ ਤਮਾਸ਼ਬੀਨਾਂ ਦਾ ਵਰਤਾਰਾ ਆ ਕਿ ਸਾਨੂੰ ਕੀ ਆ, ਮਤਲਬ ਹੁਣ ਦੋ ਆਪਸ ਦੇ ਵਿੱਚ ਕੁੱਕੜ ਲੜ ਰਹੇ ਨੇ, ਲੋਕ ਤਾਂ ਕੁੱਕੜਾਂ ਦੀ ਲੜਾਈ ਦੇ ਪਿੱਛੇ ਤਮਾਸ਼ਾ ਦੇਖਣ ਲੱਗ ਪੈਂਦੇ ਨੇ, ਇੱਕ ਉਹਦੇ ਕੁੱਕੜ ਵੱਲ ਹੋ ਜਾਂਦਾ, ਇੱਕ ਉਸ ਕੁੱਕੜ ਵੱਲ ਹੋ ਜਾਂਦਾ, ਹਨਾ, ਤੇ ਉਹ ਕੁੱਕੜ ਖੇਡ ਆ ਕੇ ਆਪਣੇ ਸਿਰ ਚ ਪਾਉਂਦੇ ਰਹਿੰਦੇ, ਲੋਕ ਤਾੜੀਆਂ ਵਜਾਉਂਦੇ ਰਹਿੰਦੇ, ਜਿਹੜੇ ਕਿ ਐਗਜੈਕਟਲੀ ਅਸੀਂ ਅੱਜ ਕਰ ਰਹੇ ਹਾਂ, ਇਹੀ ਕੁਛ ਅਸੀਂ ਕਰ ਰਹੇ ਹਾਂ, ਹਨਾ, ਅਸੀਂ ਤਾੜੀਆਂ ਵਜਾ ਰਹੇ ਹਾਂ, ਨਜ਼ਾਰੇ ਲੈ ਰਹੇ ਹਾਂ। ਅਸਲ ਦੇ ਵਿੱਚ ਜਿਹੜੀ ਸਾਡੀ ਨਿੰਦਿਆ ਸੁਣਨ ਦੀ, ਚੁਗਲੀ ਸੁਣਨ ਦੀ ਆਦਤ ਹੈ ਨਾ, ਉਹ ਇਸ ਚੀਜ਼ ਨੂੰ ਬੜਾਵਾ ਦਿੰਦੀ। ਖੈਰ ਆਪਾਂ ਇੱਥੇ ਡਿਟੇਲ ਚ ਬਾਅਦ ਦੇ ਵਿੱਚੋਂ ਗੱਲ ਕਰਾਂਗੇ। ਮਿੰਟੂ ਭਾਜੀ ਪਹਿਲਾਂ,
ਹਾਂਜੀ, ਮੈਂ ਥੋੜੀ ਜਿਹੀ ਇੱਕ ਰਲਦੀ ਗੱਲ ਦੱਸ ਦਿਆਂ।
ਹਾਂਜੀ,
ਤੁਸੀਂ ਕਿਹਾ ਵੀ ਇੱਦਾਂ ਕਰਦੇ ਆ ਜਾਂ ਗੁਰਕੇ ਚਿੱਤਰਕਾਰ ਦੀਆਂ ਫਿਲਮਾਂ ਚ ਹੁੰਦਾ ਹੀ ਆ ਵੀ ਉਹਨਾਂ ਉਹ ਘਰ ਵਾਲੀ ਘਰ ਵਾਲੇ ਨੂੰ ਅਕਸਰ ਕਹਿੰਦੇ ਆ ਤੂੰ ਕ੍ਰੋਧ ਕਰ, ਕ੍ਰੋਧ ਅੱਖਾਂ ਲਾਲ ਕਰ ਬਜਬੈਰੀ ਦੇ ਵਿੱਚ, ਵੀ ਜਾਣੀ ਕਿ ਉਹਨੂੰ ਪੰਪ ਮਾਰ ਮਾਰ ਕੇ ਲੜਵਾਉਣ ਦਿੰਦੀ ਹੈ ਲੋਕਾਂ ਨਾਲ, ਤੇ ਉਹ ਚੀਜ਼ਾਂ ਤੁਹਾਨੂੰ ਸੰਸਾਰ ਚ ਵੀ ਮਿਲਦੀਆਂ ਗਈਆਂ ਚੀਜ਼ਾਂ, ਤੇ ਤੁਹਾਨੂੰ ਕਈ ਵਾਰੀ ਨਾ ਅਜੀਬੋ ਗਰੀਬ ਗੱਲਾਂ ਵੀ ਮਿਲਦੀਆਂ। ਆਪਾਂ ਕਾਪੀ ਰਾਈਟ ਦੀ ਗੱਲ ਚੱਲੀ ਸੀ, ਮੈਨੂੰ ਕੱਲ ਹੀ ਕਿਸੇ ਸੱਜਣ ਮਿੱਤਰ ਨੇ ਹੋਰ ਵੀ ਇੱਕ ਵੀਡੀਓ ਭੇਜੀ ਸੀ ਤੇ ਹੁਣ ਮੈਂ ਸਜਾ, ਕਹਿੰਦੇ ਬਾਈ ਮੈਂ ਤੁਹਾਨੂੰ ਦੱਸਿਆ ਸੀ ਤੁਹਾਡਾ ਕਾਪੀ ਰਾਈਟ ਹੋਇਆ ਇੱਕ ਹੋਰ, ਮੈਂ ਕੀ ਹੋਇਆ, ਉਹ ਕਹਿੰਦੇ ਇੱਕ ਬਜ਼ੁਰਗ ਆ ਕੋਈ ਸ਼ਰਮਾ ਜੀ ਜਿਹਦੀ ਵੀਡੀਓ ਬਹੁਤ ਵੱਡੀ ਵਾਇਰਲ ਹੋ ਰਹੀ ਅੱਜ ਕੱਲ, ਉਹ ਮੋਦੀ ਦੇ ਸਾਰੇ ਸਿਸਟਮ ਦੇ ਖਿਲਾਫ ਬੜੀਆਂ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ,
ਅੱਛਾ,
ਤੇ ਕਹਿੰਦੇ ਉਹ ਚ ਤੁਹਾਡਾ ਕਾਪੀ ਰਾਈਟ ਹੋ ਗਿਆ। ਮੈਂ ਚੱਲ ਮੇਰਾ ਉਸ ਚ ਕੀ ਕਾਪੀ ਰਾਈਟ ਹੋ ਗਿਆ, ਉਹ ਤਾਂ ਬਹੁਤ ਵਧੀਆ ਤੇ ਗਹਿਰੀਆਂ ਗੱਲਾਂ, ਇੱਕ ਵੱਡਾ ਫਿਲੋਸਫਰ ਲੱਗ ਰਿਹਾ ਮੈਨੂੰ ਤੇ ਵੱਡੀਆਂ ਗੱਲਾਂ ਦੱਸ ਰਿਹਾ, ਤੇ ਮੇਰੇ ਨਾਲ ਉਹਦਾ ਕੀ ਮੈਚ, ਮੇਰਾ ਉਹਨੇ ਕਾਪੀ ਰਾਈਟ ਕੀ ਕਰ ਲਿਆ।
ਅੱਛਾ,
ਕਹਿੰਦਾ ਨਹੀਂ ਜੀ ਉਹ ਵਿੱਚ ਦੀ ਕਹਿ ਗਿਆ ਸੀਗਾ ਵੀ ਮੈਨੂੰ ਕੀ ਭਾਰੀ ਹੋਈ ਹੈ ਤੁਹਾਡੇ ਤੁਹਾਡਾ ਆਰਟੀਕਲ ਪੜ੍ਹ ਕੇ ਉਹਦੇ ਤੋਂ ਗੱਲਾਂ ਸੁਣਾ ਗਿਆ, ਕਹਿੰਦਾ ਮੈਨੂੰ ਕੀ ਤੇ ਤੈਨੂੰ ਕੀ ਤੜਾਕੀ, ਮੈਂ ਕਿਹਾ ਤੂੰ ਕਿਵੇਂ ਕਹਿ ਸਕਦਾ ਵੀ ਉਹ ਮੇਰੀ ਗੱਲ ਹੋ ਗਈ, ਮੈਨੂੰ ਕਿ ਤਾਂ ਕੋਈ ਨੀ ਕਹਿ ਸਕਦਾ। ਕਹਿੰਦਾ ਬਾਈ ਜੀ ਤੁਸੀਂ ਬਰੀਕੀ ਨਾਲ ਦੇਖੋ ਵੀਡੀਓ, ਮੈਂ ਕਿਹਾ ਕਿਵੇਂ, ਕਹਿੰਦਾ ਉਹ ਸਾਰੀ ਗੱਲਬਾਤ ਹਿੰਦੀ ਚ ਕਰਦਾ ਤੇ ਮੁੜ ਕੇ ਆ ਕੇ ਇੱਥੇ ਆ ਕੇ ਤੇ ਪੰਜਾਬੀ ਚ ਕਹਿੰਦਾ ਵੀ ਮੈਨੂੰ ਕੀ ਤੇ ਤੈਨੂੰ ਕੀ, ਕਹਿੰਦਾ ਉਹ ਐ ਵੀ ਕਹਿੰਦਾ ਵੀ ਮੈਨੂੰ ਕਿਉਂ ਨੀ ਹੈ,
ਮੁਝੇ
ਕਿਉਂ ਨੀ,
ਅਮਰੀਕ ਫਲੋਰਾ ਭਾਜੀ ਤੂੰ ਕਹਿ ਤੂੰ ਮੈਨੂੰ ਉਹਦੇ ਨਾਲ ਪੜ੍ਹਾਉਣ ਨੂੰ ਫਿਰੀ ਜਾਂਦਾ, ਮੈਂ ਤੇਰੇ ਤੇ ਹੈਰਾਨ ਅਮਰੀਕ ਭਾਜੀ ਵੀ ਸੁਣ ਰਹੇ ਨੇ ਪ੍ਰੋਗਰਾਮ ਤੇ ਉਹ ਮੋਦੀ ਦੀ ਡਿਫੈਂਸ ਚ ਆਏ ਨੇ ਜੀ, ਕਹਿੰਦੇ ਕਿ ਇਹ ਮੋਦੀ ਦਾ ਫਾਲਟ ਨੀ ਹੈਗਾ, ਇਹ ਕਹਿੰਦਾ ਉਹ ਜਿਹੜੀ ਕੁੜੀ ਫੁੱਲ ਲੈ ਕੇ ਖੜੀ ਸੀ ਨਾ, ਮੇ ਬੀ ਉਹਨੇ ਉਹਦੇ ਉੱਤੇ ਫੁੱਲ ਸਿੱਟਿਆ ਜਾਣ ਕੇ ਪਿਆਰ ਜਿਤਾਉਣ ਦੇ ਲਈ, ਕਿਉਂਕਿ ਮੋਦੀ ਕੁਵਾਰਾ ਹੈ ਨਾ, ਕਹਿੰਦੇ ਇਟਸ ਇੰਡੀਕੇਸ਼ਨ ਆਫ ਲਵ, ਇਹ ਫੇਵਰ ਹੀ ਆ ਹੁਣ ਭਾਜੀ ਦਾ, ਹੁਣ ਇੱਦਾਂ ਮੰਨਣਾ ਪਊਗਾ ਕਿਉਂਕਿ ਦੇਖੋ ਲੌਜਿਕ ਦੇਣ ਵੇਲੇ ਤਾਂ ਜਸਟੀਫਾਈ ਤਾਂ ਕਰਨਾ ਹੀ ਪਊਗਾ ਨਾ, ਤੇ ਭਾਜੀ ਜਸਟੀਫਾਈ ਕਰ ਰਹੇ ਨੇ। ਤੇ ਚਲੋ ਇਧਰ ਸਾਡੇ ਨਾਲ ਜਗਤਾਰ ਭਾਜੀ ਜੁੜੇ ਨੇ, ਉਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ, ਕਹਿੰਦੇ ਜੇ ਇਨਸਾਨ ਆਪਣੀ ਗਲਤੀ ਤੇ ਸਫਾਈ ਦੇਣਾ ਛੱਡ ਦੇਵੇ ਤਾਂ ਜ਼ਿੰਦਗੀ ਕੁਝ ਵਧੀਆ ਸਿੱਖਣ ਲਈ ਖੁੱਲਾ ਮੈਦਾਨ ਬਣ ਸਕਦੀ ਆ। ਬਹੁਤ ਸੋਹਣਾ ਵਿਚਾਰ, ਸ਼ੁਕਰੀਆ ਭਾਜੀ। ਤੇ ਨਵਰਾਜ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਤੁਹਾਡੀ ਕੱਲ ਵਾਲੀ ਪੋਸਟ ਵੇਖੀ ਸੀ ਤੇ ਕਮੈਂਟ ਵੀ ਪੜ੍ਹੇ, ਇੱਕ ਬੰਦੇ ਦੇ ਕਮੈਂਟ ਵੇਖੇ, ਉਹਦੀ ਲੈਂਗੁਏਜ ਸਭਿਕ ਨਹੀਂ ਸੀ ਤੇ ਗੱਲ ਗੁਰਬਾਣੀ ਦੇ ਵਿਸ਼ੇ ਤੇ ਕਰ ਰਿਹਾ ਸੀ, ਪ੍ਰੋਫਾਈਲ ਦੇਖੀ ਤੇ ਉਹ ਢੱਡਰੀਆਂ ਵਾਲੇ ਦਾ ਚੇਲਾ ਲੱਗਦਾ ਹੈ, ਤੇ ਸਿਸਟਮ ਚੈੱਕ ਕਰੋ। ਠੀਕ, ਹਾਂਜੀ ਠੀਕ ਚੱਲ ਰਿਹਾ, ਹੁਣ ਥੋੜੀ ਪ੍ਰੋਬਲਮ ਆਈ ਸੀ। ਦੇਖੋ ਜਿਹੜੀ ਮੰਦ ਬੋਲੀ ਆ ਨਾ, ਕੋਈ ਵੀ ਵਿਚਾਰ ਰੱਖਦੇ ਆ ਉਹ ਭਾਜੀ, ਉਹ ਮੈਂ ਪਾਇਆ ਤੇ ਉਹ ਸਿੱਧਾ ਉਹ ਮੂਰਖੋ ਸਿੱਧਾ ਇੱਥੋਂ ਹੀ ਸ਼ੁਰੂ ਕੀਤਾ ਉਹਨੇ ਬੰਦੇ ਨੇ। ਮੈਂ ਕੱਲ ਨਾ ਉਹ ਕਥਾ ਸ਼ੇਅਰ ਕੀਤੀ ਸੀ ਗੁਰਬਾਣੀ ਦੇ ਵਿੱਚ, ਕਹਿੰਦਾ ਇਟਸ ਟੋਟਲੀ ਫੇਕ ਨਿਊਜ਼ ਹਨਾ ਤੇ ਉਹ ਮੂਰਖੋ ਕਹਿੰਦਾ ਗੁਰਬਾਣੀ ਏਦਾਂ ਨੀ ਕਹਿੰਦੀ ਜੇ ਕਹਿੰਦਾ ਹਨੂਮਾਨ ਨੂੰ ਕਹਿੰਦਾ ਕਸ਼ਹਿਰਾ ਰਾਮ ਚੰਦਰ ਜੀ ਨੇ ਦਿੱਤਾ ਸੀ ਤਾਂ ਤੁਹਾਨੂੰ ਆਪ ਨੂੰ ਨੀ ਅਕਲ ਕਹਿੰਦਾ ਪੂਛ ਕਿਥੋਂ ਨਘਾਈ ਹੋ ਗਈ ਹੁਣ ਕਚਹਿਰੇ ਚ ਆ ਬੋਲੀ ਉਹ ਬੋਲਦੇ ਆ ਮਤਲਬ ਗੁਰਬਾਣੀ ਦੀ ਡਿਸਕ ਵੱਡਾ ਫਿਲੋਸਫਰ ਮਤਲਬ ਗੁਰਬਾਣੀ ਦੀ ਆ ਵਿਚਾਰ ਮੈਂ ਉਹਨੂੰ ਫਿਰ ਪਹਿਲਾਂ ਦੱਬ ਕਿਹਾ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਕਿਹਾ ਇਹ ਪਹਿਲੀ ਗੱਲ ਤਾਂ ਨਿਊਜ਼ ਨੀ ਹੈਗੀ ਇਹ ਗੁਰਬਾਣੀ ਦੀ ਵਿਆਖਿਆ ਤੇਰੇ ਲਈ ਹੋ ਗਈ ਨਿਊਜ਼ ਹਨਾ ਦੂਜੀ ਗੱਲ ਇਹ ਆ ਪਰ ਜੇ ਤਾਂ ਤੂੰ ਸਭਿਅਕ ਤਰੀਕੇ ਨਾਲ ਗੱਲ ਕਰਨੀ ਹੈ ਡਿਸਕਸ਼ਨ ਕਰਨੀ ਤਾਂ ਕਰ ਇੱਥੇ ਰੂਡ ਬੋਣ ਦਾ ਕੋਈ ਪੁਆਇੰਟ ਨਹੀਂ ਹੈਗਾ ਉਹ ਫਿਰ ਉਹ ਆ ਗਿਆ ਲਾਈਨ ਤੇ ਨਾ ਸਹੀ ਹੋ ਗਿਆ ਨਹੀਂ ਤਾਂ ਮਤਲਬ ਸਿੱਧੇ ਹੀ ਮਤਲਬ ਉਲੀ ਉਲੀ ਕਰਕੇ ਪੈਂਦੇ ਆ ਜਿਹੜਾ ਵੀ ਕੋਈ ਗੱਲ ਉਹ ਹੋਰ ਲਹਿਜੇ ਨਾਲ ਸੀਗੀ ਨਾ ਗੁਰਬਾਣੀ ਦੇ ਵਿੱਚ ਤੇ ਚਲੋ ਹਾਂਜੀ ਗੁਰਮੀਤ ਸਿੰਘ ਵੀ ਬਦਨੀ ਕਲਾਂ ਵਾਲੇ ਜੁੜੇ ਨੇ ਹਾਂਗਕਾਂਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਹਾਂਗਕਾਂਗ ਤੇ ਪਰਥ ਦਾ ਸਮਾਂ ਸੇਮ ਹੈ ਜੀ ਚਲੋ ਬਹੁਤ ਵਧੀਆ ਗੱਲ ਹੈ ਤੇ ਹੁਣ ਕਹਿੰਦੇ ਵਿਚਾਰਾਂ ਸੁਣਨ ਲਈ
ਤੁਹਾਡੀ ਕਿਤਾਬ ਤੋਂ ਬਾਅਦ ਹਜੇ ਦੇਖਿਓ ਇਹ ਬੁੱਧੀਜੀਵੀ ਫਿਲਾਸਫਰ ਹੋਰ ਦੇਖਿਓ ਉੱਠਦੇ
ਸੁਰਕਸ਼ਾ
ਨੰਬਰ ਇੱਕ ਨੰਬਰ ਦੋ ਤੁਹਾਨੂੰ ਤਾਂ ਫਾਇਦਾ ਹੋਵੇਗਾ ਹੋਵੇ ਆਪਾਂ ਨੂੰ ਤਾਂ ਕਹਿੰਦੇ ਕਿਤਾਬ ਨੇ ਫਾਇਦਾ ਦੇਤਾ
ਕਿੱਦਾਂ ਮਿਲ ਗਈ ਤੁਹਾਨੂੰ
ਆਪਾਂ ਤਾਂ ਨਾ ਮਿਲ ਗਈ ਕਿਤਾਬ ਮੈਂ ਮਿਲ ਗਈ ਮੈਂ ਹਜੇ ਕਿਤਾਬ ਦੇਖ ਵੀ ਨੀ ਲੱਗਾ ਕਿਉਂ ਉੱਥੇ ਕਿਤਾਬ ਪਹੁੰਚੀ
ਆ
ਮੈਂ ਇੱਥੇ ਆ ਪਰ ਪਰ ਜਦੋਂ ਕਹਿੰਦੇ ਅੱਗੇ ਫਿਲਮ ਦੀਆਂ ਟਿਕਟਾਂ ਲੈਂਦੇ ਸੀ
ਥੋੜਾ ਲਾਗੇ ਹੋ ਥੋੜਾ ਲਾਗੇ ਆਓ
ਇੰਡੀਆ ਚ ਨਾ
ਥੋੜਾ ਫੋਨ ਤੇ ਲਾਗੇ ਆਓ
ਹਾਂਜੀ ਇੰਡੀਆ ਚ ਹਾਂਜੀ ਇੰਡੀਆ ਚ ਨਾ ਅੱਗੇ ਫਿਲਮ ਦੀਆਂ ਟਿਕਟਾਂ ਲੈਂਦੇ ਆਪਾਂ
ਹਾਂਜੀ
ਤੇ ਅਸੀਂ ਕੀ ਕਰਦੇ ਨਾ ਜਿਵੇਂ ਫਿਲਮ ਮਸ਼ਹੂਰ ਹੋਣੀ ਹੁੰਦੀ ਪਤਾ ਹੀ ਹੁੰਦਾ ਵੀ ਇਹ ਚੱਲੂਗੀ
ਹਾਂਜੀ
3 ਰੁਪਏ ਦੀ ਟਿਕਟ ਆਉਂਦੀ 3 ਰੁਪਏ 65 ਪੈਸਿਆਂ ਦੀ
ਅੱਛਾ
ਤੇ ਉਹਨੂੰ ਨਾ ਫਿਰ 5 ਦੀ ਵੇਚ ਦਿੰਦੇ ਬਲੈਕ ਚ ਤੇ ਆਪ ਦੀ ਟਿਕਟ ਫ੍ਰੀ ਚ ਨਿਕਲ ਆਉਂਦੀ ਆ ਮੁੰਡੇ ਖੱਡੇ ਚੋਂ ਪੜ੍ਹਦੇ ਹੁੰਦੇ ਤੇ ਆਪਦੀ ਮੌਤ ਤੇ ਨਿਕਲਦੇ ਕੱਲ ਕੀ ਹੋਇਆ ਬਾਈ ਮੈਨੂੰ ਕਿਤਾਬ ਦਾ ਕਿਸੇ ਦਾ ਫੋਨ ਆ ਗਿਆ ਬਾਈ ਦਾ ਕਹਿੰਦਾ ਵੀ ਬਾਈ ਬਾਈ ਕਿਤਾਬ ਕਿੱਥੋਂ ਮਿਲੂ ਕਿਵੇਂ ਮਿਲੂਗੀ ਮੈਂ ਕਿਹਾ ਕਿਵੇਂ ਕਹਿੰਦਾ ਬਾਈ ਜਮਾ ਨੀ ਸਰਦਾ ਬੜੇ ਜ਼ੋਰ ਦੀ ਆਈ ਆ ਪੜ੍ਹਨੀ ਪੜ੍ਹਨੀ ਆ ਕੁਛ ਵੀ ਆ ਮੈਂ ਕਿਹਾ ਵੀ ਦੇਖੋ ਹਜੇ ਰਿਲੀਜ਼ ਨੀ ਹੋਈ ਜਦੋਂ ਰਿਲੀਜ਼ ਹੋਈ ਉਦੋਂ ਮੈਂ ਖਰੀਦ ਲਿਓ ਨਾ ਬਾਈ ਕਹਿੰਦਾ ਮੈਨੂੰ ਨੀ ਮੈਨੂੰ ਹੁਣ ਕਿੰਨੇ ਪੈਸੇ ਲੱਗਦਾ ਮੈਂ ਤੂੰ ਪਹਿਲਾਂ ਹੀ ਪੜ੍ਹਨੀ ਤੇ ਪਹਿਲਾਂ ਹੀ ਖਰੀਦਣੀ ਮੈਂ ਕਿਹਾ ਬਾਈ ਦੇਖ ਬਈ ਊਂ ਤਾਂ ਨਾ ਮਾਰਕੀਟ ਤਾਂ ਹੋਗੀ 20 ਰੁਪਿਆਂ ਦੀ 20 ਡਾਲਰ ਦੀ ਤੇ ਪਰ ਜਦੋਂ ਤੂੰ ਐਮਰਜੈਂਸੀ ਖਰੀਦੇਗਾ ਸਪੈਸ਼ਲੀ ਮੈਂ ਕਰ ਸਕਦਾ ਪਰ 50 ਰੁਪਏ ਤੇ 50 ਡਾਲਰ ਚ ਮਿਲ ਜੂਗੀ ਕਹਿੰਦਾ ਬਾਈ ਮੈਂ 50 ਦੇਣ ਨੂੰ ਤਿਆਰ ਆ ਮੈਂ ਕਿਹਾ ਬਾਈ ਫਿਰ ਐਂ ਕਰ ਮੈਂ ਤੈਨੂੰ ਕਹਿਣਾ ਗਾ ਮੇਰੇ ਘਰੋਂ ਚੱਕ ਆਪਾਂ ਤਾਂ ਕਹਿੰਦਾ 50 ਬਣਦੇ
ਤੁਸੀਂ ਬਿਜ਼ਨਸ ਚਲਾ ਲਿਆ ਤੁਸੀਂ ਮੈਂ ਕਿਹਾ ਬਿਜ਼ਨਸ ਚਲਾ ਲਿਆ ਚਲੋ ਠੀਕ ਆ ਤੇ ਕਿਤਾਬ ਦੀ ਮੈਂ ਦੱਸ ਦਵਾਂ ਜੀ ਅਪਡੇਟ ਦੇ ਦਾਂਗੇ ਅੱਜ ਮੈਂ ਗੁਰੂ ਘਰ ਜਾ ਰਿਹਾ ਪ੍ਰੋਗਰਾਮ ਤੋਂ ਬਾਅਦ ਅਰਦਾਸ ਕਰਨੀ ਹੈ ਤੇ ਉਹ ਤੋਂ ਬਾਅਦ ਫਿਰ ਪਬਲਿਕਲੀ ਅਵੇਲੇਬਲ ਹੋ ਜਾਣੀ ਆ ਕਿਉਂਕਿ ਸਾਡੀ ਦੇਖੋ ਜੀ ਓਪਨਿੰਗ ਤਾਂ ਗੁਰੂ ਦੇ ਨਾਲ ਹੀ ਆ ਗੁਰੂ ਦੇ ਲਈ ਗੁਰੂ ਨੇ ਲਿਖਵਾਈ ਆਪਾਂ ਉਹਨੂੰ ਅਰਦਾਸ ਕਰਕੇ ਆਪਾਂ ਓਪਨ ਕਰ ਦੇਣੀ ਆ ਬਾਕੀ ਕੈਨਬਰਾ ਆਪਣੇ ਫੰਕਸ਼ਨ ਰੱਖਿਆ ਹੋਇਆ ਉਹਦੇ ਬਾਰੇ ਵੀ ਗੱਲ ਕਰਾਂਗੇ ਵਿਜੇ ਵਿਰਦੀ ਹੁਣਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਹੈ ਚਾਈਨਾ ਦੀ ਜਿਹੜੀ ਕਿ ਮੈਂ ਸ਼ੇਅਰ ਕਰ ਦਿੱਤੀ ਆਪਣੇ ਲਾਈਵ ਬਲੌਗ ਤੇ ਤੁਸੀਂ ਦੇਖੋ ਇਹਨਾਂ ਨੇ ਖਿੱਚ ਕੇ ਭੇਜੀ ਆ ਤੇ ਕਹਿੰਦੇ ਕਿ ਗੁੱਡ ਮਾਰਨਿੰਗ ਮੈਂ ਕਹਿੰਦੇ ਚਾਈਨਾ ਦੇ ਵਿੱਚ ਕਿਆ ਬਾਤ ਹੈ ਚਾਈਨਾ ਤੋਂ ਪ੍ਰੋਗਰਾਮ ਸੁਣ ਰਹੇ ਹਾਂ ਕੱਲ ਕਹਿੰਦੇ ਚਾਈਨਾ ਦੀ ਗ੍ਰੇਟ ਵਾਲ ਕਹਿੰਦੇ ਮੈਂ ਕੱਲ ਗ੍ਰੇਟ ਵਾਲ ਆਫ ਚਾਈਨਾ ਚ ਗਿਆ ਸੀ ਕਹਿੰਦੇ ਵਾਕਿਆ ਕਹਿੰਦੇ ਇਹ ਕੰਧ ਤੇ ਬਸ ਜਾਣਾ ਹੀ ਬਣਦਾ ਹੀ ਆ ਵਿਜਿਟ ਹੈ ਵਰਥ ਹੈ ਚਲੋ ਬਹੁਤ ਬਹੁਤ ਧੰਨਵਾਦ ਕਿਤੇ ਰੱਬ ਨੇ ਚਾਹਿਆ ਤਾਂ ਜ਼ਰੂਰ ਚੀਨ ਦੀ ਕੰਧ ਵੀ ਦੇਖਾਂਗੇ ਆਪਾਂ ਤੇ ਚਾਲ ਹੁਣੀ ਵੀ ਕਈ ਖਬਰਾਂ ਸਾਡੇ ਨਾਲ ਭੇਜ ਰਹੇ ਨੇ ਤਾਂ ਜਗਿੰਦਰ ਸਿੰਘ ਸੋਹੀ ਭਾਜੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਗੁਰਦੁਆਰਾ ਗਲੈਨਵੁੱਡ ਪਾਰਕਲੀ ਸਾਹਿਬ ਦੇ ਬਾਹਰੋਂ ਉਨ੍ਹਾਂ ਨੇ ਤਸਵੀਰ ਭੇਜੀ ਆ ਤੇ ਇਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਾਰੀਆਂ ਲਾਈਵ ਬਲੌਗ ਦੇ ਉੱਤੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਰਣਜੀਤ ਸੇਖੋਂ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੀਪ ਜੋਤ ਸਿਉਂ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਤੇ ਕਹਿੰਦੇ ਨੇ ਕੇ ਐਸ ਮੱਖਣ ਦੀ ਵੀ ਗੱਲ ਕਰਿਓ ਕਰਦੇ ਆ ਜੀ ਗੱਲ ਕੋਈ ਗੱਲ ਨੀ ਤੇ ਸੁਰਜੀਤ ਸਿੰਘ ਯੈਸ ਤੋਂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਯੈਸ ਵਾਲਿਓ ਕੈਨਬਰਾ ਜ਼ਰੂਰ ਮਿਲਣਾ ਆਪਾਂ ਉੱਥੇ ਯੂਨੀਵਰਸਿਟੀ ਆਫ ਕੈਨਬਰਾ ਚ 26 ਅਕਤੂਬਰ ਦਿਨ ਨੋਟ ਕਰ ਲਓ 4 ਵਜੇ ਉੱਥੇ ਸੈਮੀਨਾਰ ਵੀ ਆ ਇੰਡੀਆ ਤੋਂ ਆ ਰਹੇ ਨੇ ਹੈੱਡ ਆਫ ਡਿਪਾਰਟਮੈਂਟ ਹਿਸਟਰੀ ਦੇ ਪੰਜਾਬੀ ਯੂਨੀਵਰਸਿਟੀ ਤੋਂ ਲੈਕਚਰ ਦੇ ਰਹੇ ਨੇ ਡਾਕਟਰ ਮੁਹੰਮਦ ਅਦਰੀਸ ਗੁਰੂ ਨਾਨਕ ਪਾਤਸ਼ਾਹ ਤੇ ਔਰ ਯੂਨੀਵਰਸਿਟੀ ਆਫ ਕੈਨਬਰਾ ਚ ਹੋਊਗਾ ਔਰ ਉਥੇ ਮੇਰਾ ਵੀ ਇਕ ਛੋਟਾ ਜਿਹਾ ਲੈਕਚਰ ਹੋਊਗਾ ਤੇ ਨਾਲ ਬੁੱਕ ਰਿਲੀਜ਼ ਵੀ ਹੋ ਚੁੱਕੀ ਹੋਏਗੀ ਤੇ ਸਾਡੇ ਨਾਲ ਘੁੰਮਣ ਭਾਜੀ ਵੀ ਜੁੜੇ ਨੇ ਇੰਡੀਆ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁੱਕੜ ਕੰਬੋਜ ਕਬੀਲਾ ਪਾਲਦੇ ਜੱਟ ਝੋਟਾ ਸੰਸਾਰ ਸਨ ਸਾਰ ਕਬੀਲਾ ਗਾਲਦੇ ਤੇ ਇਹ ਉਹਨਾਂ ਨੇ ਭੇਜਿਆ ਇੱਕ ਅਖਾਣ ਤੇ ਮੈਂ ਇਹਨੂੰ ਦਰੁਸਤ ਕਰਕੇ ਥੋੜੀ ਦੇਰ ਬਾਅਦ ਪੜਾਂਗਾ ਸੋ ਮਿੰਟੂ ਜੀ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਇੱਕ ਨਾ ਗੀਤ ਆ ਬੜੀ ਡਿਮਾਂਡ ਆ ਰਹੀ ਹੈ ਉਹ ਵੀ ਲਾ ਦਈਏ ਨਾਲ ਹੀ ਤਰਸੇਮ ਜੱਸੜ ਦਾ ਤੇ ਉਸ ਤੋਂ ਬਾਅਦ ਨਾਲੇ ਤੁਸੀਂ ਚਾਹ ਧਰ ਲਓ ਮਾੜੀ ਜੀ ਮੈਨੂੰ ਲੱਗਦਾ ਤੁਸੀਂ ਬਹੁਤ ਜ਼ਿਆਦਾ ਹੀ ਮਸ਼ਰੂਫ ਹੈ ਪ੍ਰਾਹੁਣਿਆਂ ਨੂੰ ਖਿਲਾਨੇ ਰਹਿੰਦੇ ਆਪ ਖਾਂਦੇ ਨੀ ਤੁਸੀਂ ਚਾਹ ਤੇ ਨਾਲ ਟੋਸਟ ਟੋਸਟ ਕਰੋ ਤੇ ਆਪਾਂ ਪ੍ਰੋਗਰਾਮ ਕਰਨਾ ਹਜੇ ਇੱਕ ਘੰਟਾ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ
ਜੀ 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 ਬਿਲਕੁਲ ਮਿਲਦੇ
ਸਾਡੇ ਬਾਕੀ ਨੇ ਵੈਸਟਰਨ ਪੇਂਡੂ ਨਾ ਬਣੀ ਕਦੇ ਸਰਕਾਰਾਂ ਨਾ ਬਸ ਚੱਲਦੀ ਜ਼ਿੰਦਗੀ ਯਾਰਾਂ ਨਾ ਉਹ ਯਾਰੀ ਚ ਤਲਵਾਰਾਂ ਨਾ ਵੀ ਹੇਟਰ ਮੱਚਦੇ ਖਾਰਾਂ ਨਾ ਜਿਹੜੀ ਲਿਖਦੀ ਕਲਮ ਸਾਡੀ ਕਲਾਮ ਸਾਡੇ ਬਾਕੀ ਨੇ ਉਹ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵੀ ਕੌਮਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਉਹ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਰਹੇ ਫਿਰਦੇ ਸੜਕਾਂ ਤੇ ਜੋ ਬੰਦੇ ਭੇਜਣ ਨਰਕਾਂ ਤੇ ਕੁਝ ਲੀਡਰ ਹੋ ਗਏ ਠਰਕਾਂ ਤੇ ਸਿੰਗਰ ਹੋ ਗਏ ਬਲਕਾਂ ਤੇ ਗੀਤਾਂ ਵਿੱਚ ਬਦਮਾਸ਼ੀ ਆ ਕਦੇ ਸਿਸਟਮ ਮੂਰੇ ਬੋਲੇ ਨੀ ਟੀਵੀ ਤੇ ਪੜਦੇ ਕਿੱਲਰ ਨੇ ਕੁਝ ਤਾਂ ਸੜਕ ਤੇ ਖੋਲੇ ਨੀ ਭਾਵੇਂ ਯਾਰ ਦੀ ਗੱਡੀ ਛੋਟੀ ਆ ਪਰ ਉਹਦੇ ਵਿੱਚ ਨਜ਼ਾਰੇ ਨੇ ਹਿੱਸਾ ਦੇ ਨਾਲ ਪੜਦੀ ਨੀ ਸਾਡੇ ਆਮ ਯਾਰ ਜੇ ਸਾਰੇ ਨੇ ਮਨ ਮਰਜ਼ੀਆਂ ਦੇ ਨਾਲ ਉੱਡਦੇ ਆ ਲਗਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਰਹੇ ਪਹਿਲਾਂ ਮੂਮੈਂਟ ਛੇੜੀ ਸੀ ਉਹ ਜਿਹੜੀ ਮੱਛਰੀ ਫਿਰਦੀ ਸੀ ਸਰਕਾਰ ਗੋਰੇ ਦੀ ਘੇਰੀ ਸੀ ਉਹ ਲੜੂਆਂ ਦੇ ਲਈ ਜੁੱਤੀ ਆ ਜਮੀਰੇ ਅਜੇ ਨਾ ਸੁੱਤੀ ਆ ਉਹ ਕੌਮ ਨੂੰ ਲੋੜ ਆ ਲੀਡਰ ਦੀ ਚੋਰਾਂ ਨਾਲ ਰਲ ਕੇ ਕੁੱਤੀ ਆ ਸਖ ਲਾਣ ਤੇ ਐਸੇ ਸਿਸਟਮ ਤੇ ਜਿਹੜੇ ਹਵਾ ਚ ਗੱਲਾਂ ਕਰਦੇ ਨੇ ਪਰ ਕੁੱਤੇ ਰੈਸਕਿਊ ਹੋ ਜਾਂਦੇ ਇੱਥੇ ਬੱਚੇ ਬੋਰ ਚ ਮਰਦੇ ਨੇ ਨਹੀਂ ਸੁੱਤੇ ਸ਼ੇਰ ਨੂੰ ਛੇੜੀ ਦਾ ਇੰਤਕਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਲੋੜ ਪਈ ਹਿੱਕਾਂ ਤਾਣਦੇ ਆ ਹਥਿਆਰਾਂ ਵਾਲੇ ਜਖੀਰੇ ਨੇ ਉਹ ਸੂਰੇ ਸਾਡੇ ਵੀਰੇ ਨੇ ਉਹ ਗੁੱਟਾਂ ਦੇ ਵਿੱਚ ਕਲੇ ਸਾਡੇ ਨਾਰੰਨਾ ਵਾਲੇ ਕਲੀਰੇ ਨੇ ਅੱਜ ਇੱਕ ਦੋ ਪੰਨੇ ਫੋੜੇ ਨੇ ਕਿਤਾਬ ਲਾਈਫ ਦੀ ਬਾਕੀ ਆ ਉਹ ਸਾਦਾ ਵਰਗੀ ਫਿਰਦੀ ਆ ਤੇ ਸੋਤੀ ਜਾਂਦੇ ਆਕੀ ਆ ਛੋਟੀ ਰਾਤ ਰੋਮਾਂਟਿਕ ਆ ਤੇ ਸ਼ਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ
ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 Diploma in Children Services. ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ.
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ.
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ.
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह के सवाल का जवाब तुसी ले सकोगे. सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर.
10 to 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस. लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने. फेस टू फेस IELTS PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो. वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Subah che adab, dilon pyariyan, thodi pange baaz, bahut hi karariyan, nahi chaldiyan, pyar che gaddariyan, adab motiyara.
Main na nikki hundi aidi utri hunni ha na, mainu shaktiman vendiyan nu kehne keh rehna na cha banaun nu, main na cha ch thuk sit ke laun.
Starring Sonam Bajwa, Ninja, Mehreen Peer Zada. And introducing Ajay Sarkaria. Khara Dubar to tuhade nazdeeki cinema karan vich.
Roti hajam nahi hundi. Varto Golden Grain Flour Mills da Garewal Chakki Aata Taaza Kat Chemical di varton wali kanak jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ. ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ. ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56.
दास्तान अनमुल्ले रिश्तियां दी, प्यार दी, तकरार दी, स्टारिंग सैमी गिल, किंग बी चौहान एंड सिद्धू मूसेवाला. तेरी मेरी जोड़ी
बड़े बेरी साब रहे हैं दुनियादारी च, यारी च फट निकलने तो दुश्मनी दे विच पत्तल निकलने.
13 सितंबर तो तुहाडे नजदीकी सिनेमा घरां च.
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ. ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ. ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ. ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ. ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ. ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ. ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ.
ਜੀ ਦੋਸਤੋ, ਵੀਕਐਂਡ ਸ਼ੁਰੂ ਹੋ ਚੁੱਕਾ, ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਤੇ ਆਪ ਸਭ ਦਾ ਸਵਾਗਤ ਹੈ ਜੀ ਨੂੰ, ਸਤਿ ਸ੍ਰੀ ਅਕਾਲ. ਤੇ ਮੇਰੇ ਨਾਲ ਮਿੰਟੂ ਬਰਾੜ ਭਾਜੀ ਸ਼ਾਮਲ ਹੋਏ ਨੇ ਈਡਨ ਹੋਪ ਗਾਰਡਨਸ ਵਿਕਟੋਰੀਆ ਤੋਂ. ਭਾਜੀ ਤੁਹਾਡਾ ਵੀ ਸਵਾਗਤ ਇੱਕ ਵਾਰੀ ਫੇਰ ਪ੍ਰੋਗਰਾਮ ਚ. ਪਹਿਲਾਂ ਆਪਾਂ ਸੁਨੇਹੇ ਲਈਏ ਆਪਣੇ ਸੱਜਣਾ ਮਿੱਤਰਾਂ ਦੇ.
ਬਿਲਕੁਲ ਜੀ ਬਿਲਕੁਲ, ਸੱਜਣਾ ਮਿੱਤਰਾਂ ਦੇ ਸੁਨੇਹਾ ਨਾਲ ਹੀ ਸਾਰਾ ਕੁਛ
ਜੀ. ਵਿਕਰਮਜੀਤ ਸਿੰਘ ਬਰਾੜ ਬੁਲਬੁਲਗੇ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਸਤਿ ਸ੍ਰੀ ਅਕਾਲ ਵਿਕਰਮ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਸਾਡੇ ਨਾਲ ਅਜਮੇਰ ਸਿੰਘ ਵੀ ਜੁੜੇ ਨੇ, ਉਹਨਾਂ ਦਾ ਮੈਸੇਜ ਮੈਂ ਪੜ੍ਹਦਾ. ਤੇ ਇੱਕ ਮੈਸੇਜ ਸਾਨੂੰ ਨਵਰਾਜ ਹੁਣਾਂ ਨੇ ਭੇਜਿਆ ਤੇ ਉਹਦੀ ਵੀ ਆਪਾਂ ਗੱਲ ਕਰਨੀ ਹੈ. ਤੇ ਪੋਲੀਥੀਨ ਬੰਦ ਅੱਛਾ ਕਦਮ, ਲੇਕਿਨ ਕੌਣ ਸੀ ਪੋਲੀਥੀਨ ਬੰਦ? ਕਿਆ ਕੁਰਕਰੇ ਬਿਸਕੁਟ ਨਮਕੀਨ ਕੀ ਪੈਕਿੰਗ ਵਾਲੀ ਪੋਲੀਥੀਨ ਬੰਦ, ਅਮੂਲ ਦੁੱਧ ਦਹੀਂ ਮੱਠੀ ਕੀ ਪੋਲੀਥੀਨ ਬੰਦ ਹੈ। ਹਾਂਜੀ ਇਹ ਤੇ ਕਰਦੇ ਆ ਗੱਲ, ਆਸਟ੍ਰੇਲੀਆ ਦੇ ਵਿਚ ਵੀ ਹੋ ਚੁੱਕੀ ਹੈ ਤੇ ਆਪਾਂ ਦੱਸਾਂਗੇ ਤੁਹਾਨੂੰ ਇਹਦੇ ਆਸਟ੍ਰੇਲੀਆ ਚ ਕੀ ਫਾਇਦੇ ਆ। ਬੰਦ ਤਾਂ ਕਰਨੀ ਪੈਣੀ ਆ ਪਰ ਸਹਿਜ ਸਹਿਜ ਇਹ ਹੋ ਜਾਣੀ ਆ। ਤੇ ਉਸ ਤੋਂ ਇਲਾਵਾ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਸੀ ਤੇ ਉਹਨਾਂ ਨੇ ਵਾਧਾ ਕੀਤਾ ਨੌਲੇਜ ਦੇ ਵਿਚ ਸਾਡੀ ਜੀ। ਕਹਿੰਦੇ ਕਛੌਟੀ ਨੂੰ ਕਛਹਿਰਾ ਲਿਖਣ ਨਾਲ ਲੋਕ ਭੜਕਦੇ ਹਨ। ਭਾਈ ਕਾਨ ਸਿੰਘ ਨਾਭਾ ਨੇ ਲੰਗੋਟੀ ਛੋਟੀ ਕੱਛ ਵਗੈਰਾ ਵੀ ਕੀਤੇ ਹਨ। ਸੰਤ ਸਮਾਜ ਦਾ ਕਹਿਣਾ ਹੈ ਕਿ ਕਹਿਣਾ ਕਿ ਕਛਹਿਰਾ ਹਨੂੰਮਾਨ ਨੂੰ ਦਿੱਤਾ ਹੈ ਤੇ ਇਸ ਤੇ ਵੀ ਇਤਰਾਜ ਹੈ। ਗੁਰ ਸ਼ਬਦ ਵਿਚ ਤਾਂ ਇਸ ਦੇ ਉਲਟ ਹੈ ਕਿ ਉਸ ਦੀ ਛੋਟੀ ਕੱਛ ਨਾ ਛੁੱਟੀ। ਹਾਂਜੀ ਇਹ ਥੋੜੀ ਇਹ ਠੀਕ ਨਹੀਂ ਲੱਗਦੀ। ਮੈਂ ਵੀ ਇਹਦੇ ਬਾਰੇ ਦਿੱਤਾ ਸੀ, ਇੰਗਲਿਸ਼ ਚ ਕੁਛ ਹੋਰ ਲਿਖੀ ਹੋਈ ਹੈ ਤੇ ਵਿਆਖਿਆਕਾਰਾਂ ਨੇ ਕੁਛ ਹੋਰ ਲਿਖੀ। ਭਾਵ ਹੋ ਸਕਦਾ ਕਿ ਪੂਰੇ ਵਸਤਰ ਨਾ ਪਹਿਨਣ ਦੀ ਆਗਿਆ ਮਿਲੀ ਰਾਮ ਦੀ ਇਤਨੀ ਸੇਵਾ ਦੇ ਕਰਨ ਦੇ ਬਾਵਜੂਦ। ਸ਼ਬਦ ਵਿਚ ਨਾਮ ਜਪਣ ਨੂੰ ਸੇਵਾ ਤੇ ਉੱਤਮਤਾ ਦਿੱਤੀ ਗਈ ਹੈ। ਹਾਂਜੀ ਬਿਲਕੁਲ ਮੈਂ ਸਹੀ ਗੱਲ ਕਰਾਂ, ਇੱਕ ਐਗਜ਼ਾਮਪਲ ਦਿੱਤੀ ਹੈ ਜੀ। ਇਹ ਕੋਈ ਮੈਂ ਇਹ ਨਹੀਂ ਕਹਿ ਰਿਹਾ, ਮੋਹਰ ਨਹੀਂ ਲਾ ਰਿਹਾ, ਇੱਕ ਗੁਰਬਾਣੀ ਦੇ ਵਿਚ ਉਦਾਹਰਣ ਭਗਤ ਤਰਲੋਚਨ ਜੀ ਨੇ ਦਿੱਤੀ ਹੋਈ ਆ। ਤੇ ਨਾ ਇੱਕ ਸੱਜਣ ਨੇ ਹੋਰ ਨੇ ਉਹ ਮੇਰੇ ਤੇ ਬੜਾ ਕਈ ਵਾਰੀ ਔਖੇ ਵੀ ਹੋ ਜਾਂਦੇ ਨੇ ਤੇ ਮਿੰਟੂ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਮੈਸੇਜ ਪਾਇਆ ਸੀ ਕਹਿੰਦੇ ਰਾਮ ਪ੍ਰੋਵਾਈਡ ਮੁਕਤੀ ਨੋਟ ਅੰਡਰਵੀਅਰ। ਤੇ ਉਹ ਠੀਕ ਹੈ, ਮਤਲਬ ਉਹ ਵੀ ਠੀਕ ਹੈ, ਪਰ ਜਿਹੜਾ ਨਾ ਕਈ ਵਾਰੀ ਜਦੋਂ ਡਿਸਕਸ਼ਨ ਚੱਲਦੀ ਹੁੰਦੀ ਆ ਤਾਂ ਉਹਦਾ ਪਰਸਪੈਕਟਿਵ ਦੇਖਣਾ ਪੈਂਦਾ ਕਿਸ ਪਰਸਪੈਕਟਿਵ ਦੇ ਵਿਚ ਡਿਸਕਸ਼ਨ ਚੱਲ ਰਹੀ ਆ। ਤੇ ਹੁਣ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਥੋੜੀ ਜਿਹੀ ਕਛਹਿਰਿਆਂ ਬਾਰੇ, ਠੀਕ ਆ। ਹੁਣ ਇਹ ਧਾਰਨਾ ਹੈ ਸੰਤ ਸਮਾਜ ਦੀ, ਜਿਸ ਤਰ੍ਹਾਂ ਆਪਣੇ ਅਜਮੇਰ ਸਿੰਘ ਹੁਣੀ ਦੱਸਿਆ ਕਿ ਕਛਹਿਰਾ ਜਿਹੜਾ ਸੀ ਉਹ ਰਾਮ ਚੰਦਰ ਜੀ ਨੇ, ਉਹ ਵੈਸੇ ਕਹਿੰਦੇ ਸੀ ਕਛਹਿਰਾ ਹਨੂੰਮਾਨ ਨੇ ਦਿੱਤਾ ਸਮਾਜ ਨੂੰ, ਪਰ ਅਸਲ ਦੇ ਵਿਚ ਰਾਮ ਚੰਦਰ ਜੀ ਦਾ ਹੁਣ ਪ੍ਰਮਾਣ ਆਉਂਦਾ ਹੈ ਕਿ ਉਹਨਾਂ ਨੇ ਕਛਹਿਰਾ ਕੱਛ ਪ੍ਰੋਵਾਈਡ ਕੀਤੀ। ਇੱਥੇ ਮੈਂ ਦੱਸਦਾ ਕਿ ਬਹੁਤ ਸਾਰੇ ਜਿਹੜੇ ਹੁਣ ਤੁਸੀਂ ਪੂਛ ਵਾਲੀ ਗੱਲ ਕੀਤੀ ਸੀ, ਪੂਛ ਕਿੱਦਾਂ ਲੰਘਾਉਂਦੇ ਸੀਗੇ ਵਿਚ, ਹਨਾ। ਇਹ ਇੱਕ ਨਾ ਜਦੋਂ ਤੁਸੀਂ ਕਵਿਤਾ ਲਿਖਦੇ ਆ ਇਹ ਗੱਲ ਆ ਜਾਣੀ, ਹੁਣ ਇਹ ਗੱਲ ਨਾ ਹੌਲੀ ਹੌਲੀ ਇੱਧਰ ਨੂੰ ਤੁਰਨੀ ਆ ਟੱਟਰੀਆਂ ਵਾਲੇ ਵੱਲ ਨੂੰ ਹੀ, ਮਾਈ ਭਾਗੋ ਵੱਲ ਨੂੰ ਹੀ, ਕਿ ਜਦੋਂ ਤੁਸੀਂ ਕਾਵਿ ਲਿਖਦੇ ਆ, ਠੀਕ ਹੈ, ਤਾਂ ਕਾਵਿ ਦੇ ਵਿਚ ਤੁਸੀਂ ਇਹ ਲਿਖਦੇ ਆ ਵੀ ਉਹ ਜੀ ਚੰਦ ਤਾਰਿਆਂ ਤੇ ਉਡਾਰੀ ਮਾਰ ਆਇਆ, ਤਾਂ ਉਹ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਚੰਦ ਤਾਰਿਆਂ ਤੇ ਜਾ ਆਇਆ ਆ, ਉਹਦਾ ਮਤਲਬ ਇਹ ਹੁੰਦਾ ਕਿ ਉਹਦੀ ਸੋਚ ਚੰਦ ਤਾਰਿਆਂ ਤੇ ਬਿਯੋਂਡ ਯੂਨੀਵਰਸਲ ਸੋਚ ਹੋ ਗਈ, ਹੈਨਾ, ਇੱਦਾਂ ਹੁੰਦੀ ਆ। ਕਵਿਤਾ ਦੇ ਵਿਚ ਤੁਸੀਂ ਲਿਖਦੇ ਹੋ ਕਿ ਮੈਂ ਤੇਰੇ ਲਈ ਚੰਦ ਵੀ ਲਿਆ ਸਕਦਾ ਤੋੜ ਕੇ, ਤੇਰੇ ਕੰਨਾਂ ਦੇ ਵਿਚ ਜਿਹੜੇ ਝੁਮਕੇ ਪਾਵਾਂ ਮੈਂ ਚੰਦ ਦੇ ਬਣਾ ਲਾ, ਮਤਲਬ ਇਹ ਕਿ ਉਹ ਜੇ ਹੁਣ ਅੱਜ ਤੋਂ ਬਾਅਦ ਲੈ ਵੀ ਉਹ ਅੱਜ ਤੋਂ 20 ਸਾਲ ਬਾਅਦ ਜਾਂ 40 ਸਾਲ ਬਾਅਦ ਲੋਕ ਜਾਂ 2000 ਸਾਲ ਬਾਅਦ ਕਹਿਣ ਬਈ 1990 ਦੇ ਵਿਚ ਨਾ ਜਿਹੜੇ ਬੰਦੇ ਸੀਗੇ ਉਹ ਚੰਦ ਕਈ ਵਾਰੀ ਤੋੜ ਕੇ ਲਿਆ ਕੇ ਕਈਆਂ ਨੇ ਝੁਮਕੇ ਬਣਵਾਏ ਆ, ਇਹ ਤਾਂ ਦੁਬਾਰਾ ਫਿਰ ਕਿਸੇ ਨੇ ਲਾਇਆ, ਤੇ ਉਹ ਕੋਈ ਹਿਸਟਰੀ ਨਹੀਂ ਬਣ ਜਾਂਦੀ। ਇਸੇ ਤਰ੍ਹਾਂ ਨਾ ਜਿਹੜਾ ਅਸੀਂ ਕਹਿ ਦਿੰਦੇ ਹਾਂ ਹਨੂੰਮਾਨ ਬਾਂਦਰ ਸੀਗਾ, ਉਹ ਅਸਲ ਚ ਆਪਾਂ ਬਾਂਦਰ ਕਹਿੰਦੇ, ਬਾਂਦਰ ਦਾ ਮਤਲਬ ਕੀ ਆ, ਅਸਲ ਚ ਬਾਂਦਰ ਨਹੀਂ ਸੀਗਾ, ਉਹਨਾਂ ਨੂੰ ਵਨ ਨਰ ਕਹਿੰਦੇ ਨੇ, ਦੋ ਅੱਖਰਾਂ ਦਾ ਬਣਿਆ ਹੋਇਆ ਵਨ ਤੇ ਨਰ, ਵੀ ਜਿਹੜਾ ਜੰਗਲਾਂ ਦੇ ਵਿਚ, ਹਾਂ ਵਨ ਮਨੁੱਖ, ਜਿਹੜਾ ਜੰਗਲਾਂ ਦੇ ਵਿਚ ਰਹਿਣ ਵਾਲਾ ਮਤਲਬ ਮਨੁੱਖ ਨੇ, ਜਿੱਦਾਂ ਹੁਣ ਟ੍ਰਾਈਬਲ ਏਰੀਆ, ਹੁਣ ਤੁਸੀਂ ਅੱਜ ਅਫਰੀਕਾ ਐਮਾਜ਼ਨ ਜਾਓ ਉੱਥੇ ਹਜੇ ਵੀ ਜਿਹੜੇ ਵਨ ਨਰ ਰਹਿ ਰਹੇ ਨੇ, ਮਤਲਬ ਨਰ ਜਿਹੜੇ ਬੰਦੇ ਆ ਉਹ ਵਨਾਂ ਚ ਰਹਿ ਰਹੇ ਨੇ, ਆਪਣੇ ਮੂਲ ਜਿੱਦਾਂ ਰਹਿੰਦੇ ਹੀ ਹੁੰਦੇ ਆ, ਹਨਾ, ਉਹ ਵੀ ਲੰਗੋਟ, ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖੋ, ਉਹ ਵੀ ਕੱਲਾ ਲੰਗੋਟ ਹੀ ਲਾਉਂਦੇ ਨੇ, ਮਤਲਬ ਤੁਸੀਂ ਕੰਪੈਰੇਟਿਵ ਦੇਖੋ ਕਿ ਹਿੰਦੁਸਤਾਨ ਦੇ ਵਿਚ ਉਦਾਂ ਸੁਣਨ ਦੇ ਵਿਚ ਆਇਆ ਕਿ ਹਨੂੰਮਾਨ ਰਾਜਸਥਾਨ ਤੋਂ ਸੀ, ਉਸਦਾ ਜਿਹੜਾ ਮੂਲ ਇਲਾਕਾ ਸੀ, ਹਾਂ ਹਾਂ, ਉਹਨਾਂ ਦਾ ਜਿਹੜਾ ਮੂਲ ਇਲਾਕਾ ਸੀ ਨਾ ਉਹ ਰਾਜਸਥਾਨ ਦੇ ਜੰਗਲਾਂ ਦੇ ਵਿਚੋਂ, ਰਾਜਸਥਾਨ ਚ ਵੀ ਜੰਗਲ ਹੈਗੇ ਨੇ, ਅਸੀਂ ਉਹਨੂੰ ਰੇਤਾ ਹੀ ਸਮਝੀ ਜਾਂਦੇ ਉੱਤੇ, ਉਹ ਉਥੋਂ ਦੇ ਸੀ ਤੇ ਉਹ ਵਨਾਂ ਦੇ ਵਿਚ ਰਹਿੰਦੇ ਸੀ, ਵਨ ਨਰ ਸੀਗੇ, ਉਹ ਲੰਗੋਟ ਵੀ ਨਹੀਂ ਸੀ ਲਾਉਂਦੇ ਹੁੰਦੇ, ਉਹ ਇਸ ਤਰ੍ਹਾਂ ਦੇ ਹੀ ਸੀਗੇ, ਤੇ ਉਹਨਾਂ ਦੀ ਦੇਹੀ ਦੇ ਉੱਤੇ ਕਾਫੀ ਵਾਲ ਹੁੰਦੇ ਸੀ ਪ੍ਰੋਟੈਕਸ਼ਨ ਦੇ ਲਈ। ਤੇ ਮੈਨੂੰ ਇਉਂ ਲੱਗਦਾ ਆ ਕਿ ਜਦੋਂ ਆਪਾਂ ਗੁਰਬਾਣੀ ਪੜ੍ਹੀਏ ਜਾਂ ਹੋਰ ਘੋਖੀਏ ਕਿ ਸ੍ਰੀ ਰਾਮ ਚੰਦਰ ਜੀ ਸਿਵਿਲਾਈਜ਼ਡ ਆਏ ਸੀਗੇ, ਰਾਜੇ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਨੰਗ ਢੱਕਣਾ ਹੈ, ਆਪਣੇ ਆਪ ਨੂੰ ਕਵਰ ਰੱਖਣਾ ਹੈ, ਮਰਿਆਦਾ ਚ ਰਹਿਣਾ, ਮਰਿਆਦਾ ਪੁਰਸ਼ੋਤਮ ਇਸੇ ਕਰਕੇ ਕਹਿੰਦੇ ਆ। ਮੈਨੂੰ ਲੱਗਦਾ ਉਹਨਾਂ ਨੇ ਉਹ ਜਿਹੜਾ ਲੰਗੋਟ ਪਹਿਨਾਇਆ ਵੀ ਬਈ ਤੂੰ ਆਪਣਾ ਨੰਗ ਢੱਕ, ਹਨਾ, ਤੇ ਆਪਣਾ ਨੰਗ ਢੱਕ ਤੇ ਇਹ ਇਹ ਢੱਕ ਕੇ ਰੱਖ, ਤੇ ਤਾਂ ਕਿ ਆਪਾਂ ਮਤਲਬ ਲੜਾਈ ਲੜਨੀ, ਇੱਕ ਮਰਿਆਦਾ ਚ ਕੀਤਾ ਉਹਨੂੰ, ਵਨ ਨਰ ਤੋਂ ਉਹਨਾਂ ਨੇ ਉਹਨਾਂ ਨੂੰ ਨਰ ਬਣਾਇਆ, ਤੇ ਇਹਦੇ ਅੰਡਰਲਾਈਨ ਗਿਆਨ ਇਹਦਾ ਇਹ ਹੈ, ਨਾ ਕਿ ਉਹ ਉਹਨੂੰ ਬਾਂਦਰ ਬਣਾਤਾ, ਉਹਦੀ ਪੂਛ ਸੀਗੀ, ਉਹਦਾ ਆਹ ਸੀਗਾ ਉਹ ਸੀਗਾ ਨਾ, ਉਹ ਜਿਹੜੀ ਹਾਂ ਠੀਕ ਹੈ, ਉਹਨੂੰ ਪੂਛ ਨੂੰ ਅੱਗ ਲਾ ਕੇ ਬਣਾ ਕੇ ਉਹਨੂੰ ਜਾਲ ਦਿੱਤੀ, ਹੈਨਾ, ਤੇ ਉਹ ਇੱਕ ਕਾਵਿਕ ਐਂਗਲ ਤੋਂ ਦੇਖਣਾ ਬਣਦਾ ਉਹਨੂੰ, ਨਾ ਕਿ
ਗੰਢ ਹੈ ਜੀ ਗੁਰਬਾਣੀ ਦੇ ਵਿਚ ਗੁਰਬਾਣੀ ਦੀ ਵਿਆਖਿਆ ਕਰ ਰਹੇ ਕਹਿੰਦੇ ਆ ਅਕਸਰ ਆਮ ਬਹੁਤ ਸਾਰੇ ਵਿਆਖਿਆ ਕਰ ਰਹੇ ਇਹ ਇਕ ਗੱਲ ਵਿਚਾਰਦੇ ਆ ਕਹਿੰਦੇ ਆ ਵੀ ਗੁਰਬਾਣੀ ਅਥਾਹ ਸਾਗਰ ਆ ਇਹ ਸਾਗਰ ਦੇ ਵਿਚੋਂ ਜਿਹਦਾ ਜਿੱਡਾ ਕੁ ਲੋਟਾ ਓਨਾ ਕੁ ਭਰ ਲੈਂਦਾ ਤੇ ਓਨੀ ਕੁ ਗੱਲ ਕਰ ਲੈਂਦਾ ਸਿੰਪਲ ਜਾ ਫੰਡਾ ਠੀਕ ਆ ਇਹੀ ਚੀਜ਼ ਇੱਥੇ ਆ ਗਈ ਇਹ ਸਾਰੇ ਕਰਤੀ ਵੀ ਇੱਕ ਸਨੈਰੀਓ ਆ ਇੱਕ ਸਨੈਰੀਓ ਕ੍ਰੀਏਟ ਕਰਤਾ ਇੱਕ ਕਵੀ ਨੇ ਇੱਕ ਸ਼ਾਇਰ ਨੇ ਇੱਕ ਲੇਖਕ ਨੇ ਇੱਕ ਸਨੈਰੀਓ ਬਣਾਤਾ ਜਿਹ ਚੋ ਜ਼ਿਆਦਾ ਸੰਭੋਲਿਕ ਜਿਹੜੀ ਇੱਕ ਲੈਂਗੁਏਜ ਵਰਤ ਲਈ ਠੀਕ ਆ ਮੇਰੇ ਵਰਗਿਆਂ ਤੇ ਦੋਸ਼ ਵੀ ਲੱਗਿਆ ਵੀ ਇਹ ਸਾਹਿਤਕ ਲੈਂਗੁਏਜ ਨੀ ਵਰਤਦਾ ਉਹ ਸਾਹਿਤਕ ਲੈਂਗੁਏਜ ਕਿਹਾ ਜਾਂਦਾ ਉਹਨੂੰ ਜਿਹਦੇ ਚ ਸਿੰਬਲ ਯੂਜ਼ ਕੀਤੇ ਜਾਂਦੇ ਆ ਜਿਹਦੇ ਚ ਇੱਕ ਹਿੰਟ ਦਿੱਤੇ ਜਾਂਦੇ ਆ ਨਾ ਕਿ ਗੱਲ ਕਲੀਅਰ ਕੀਤੀ ਜਾਂਦੀ ਆ ਠੀਕ ਆ ਗੱਲ ਕਲੀਅਰ ਕਰਨੀ ਹੁੰਦੀ ਤੁਸੀਂ ਆਪਣੀ ਬੁੱਧੀ ਨਾਲ ਤੁਹਾਡੀ ਬੁੱਧੀ ਕਿੱਥੇ ਖੜੀ ਆ ਹੁਣ ਦੇਖ ਲੋ ਜੇ ਇੱਕ ਭੁੱਖਾ ਢਿੱਡੋ ਭੁੱਖਾ ਬੰਦਾ ਉਹਨੂੰ ਹਰ ਗੋਲ ਚੀਜ਼ ਚੋ ਰੋਟੀ ਦਿਖੂਗੀ ਠੀਕ ਆ ਹੁਣ ਐ ਲੱਗੂ ਇਹ ਗੋਲ ਆ ਤੇ ਰੋਟੀ ਆ ਤਾਂ ਏਦਾਂ ਹੀ ਜੇ ਜੀ ਬੁੱਧੀ ਜਿਹੋ ਜੀ ਸੋਚ ਦਾ ਮਾਲਕੂ ਉਹੋ ਜੀ ਚੀਜ਼ ਚੋ ਲੱਭ ਲੈਂਦਾ ਤੇ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿਚੋਂ ਗੰਦ ਚੋ ਵੀ ਚੰਗੀ ਚੀਜ਼ ਲੱਭਣ ਦੀ ਕੋਸ਼ਿਸ਼ ਕਰ ਲਈ ਉਹਦੇ ਚੋ ਵੀ ਕੋਈ ਗਿਆਨ ਹਾਸਲ ਕਰ ਲਿਆ ਉਹ ਜ਼ਿੰਦਗੀ ਚ ਮੇਰੇ ਹਿਸਾਬ ਨਾਲ ਸਭ ਤੋਂ ਕਾਮਯਾਬ ਆ ਨਾ ਤਾਂ ਉਹ ਫਾਲਤੂ ਦੀ ਇਹਨੂੰ ਕਿੰਤੂ ਪਰੰਤੂ ਆਵੇ ਕਿਸੇ ਦੀ ਗੱਲ ਚੋ ਜ਼ਿੰਦਗੀ ਚੋ ਨਾ ਕੁਛ ਬੁਰਾ ਆਵੇ ਤੇ ਗੁਰਬਾਣੀ ਚ ਪਹਿਲੀ ਗੱਲ ਅਸੀਂ ਮੈਂ ਤਾਂ ਵੀ ਮੈਂ ਹੁਣ ਇਸ ਟਾਈਮ ਜਿੰਨੇ ਲਿਸਨਰ ਸੁਣ ਰਹੇ ਆ ਨਾ ਮੈਂ ਉਹਨਾਂ ਨੂੰ ਸੌਂਹ ਪਾ ਕੇ ਆਵਾਂ ਵੀ ਮੈਂ ਇੱਕ ਲਾਈਨ ਬੋਲੂਗਾ ਹੁਣ ਤੇ ਤੁਸੀਂ ਇੱਕ ਬੰਦਾ ਵੀ ਹੱਥ ਖੜਾ ਕਰ ਦਿਓ ਜਿਹਨੇ ਜ਼ਿੰਦਗੀ ਚੋ ਬੋਲੀ ਨਾ ਹੋਵੇ ਜਾਂ ਵਰਤੀ ਨਾ ਹੋਵੇ ਪਰ ਉਹ ਵਰਤਣ ਵੇਲੇ ਨਾ ਤਾਂ ਦਿਲ ਵਰਤਿਆ ਨਾ ਆਪਦਾ ਸੋਚ ਵਰਤੀ ਨਾ ਉਹ ਜਾ ਹੋਣ ਦੀ ਕੋਸ਼ਿਸ਼ ਕੀਤੀ ਨਾ ਉਹ ਗੱਲਾਂ ਉਹ ਹੈ ਜੀ ਹਮ ਕਹਿ ਦਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਠੀਕ ਆ ਕਹਿ ਦਿੰਦੇ ਨਾ ਕਿਸੇ ਕੋਈ ਇੱਕ ਸਿੰਗਲ ਬੰਦਾ ਕਹਿ ਦੋ ਜਿਹਨੇ ਨਹੀਂ ਕਿਹਾ ਪਰ ਜਾਂ ਤਾਂ ਇਹਦੇ ਅਰਥ ਕਿਹਨੇ ਸਮਝਿਆ ਜਾਂ ਇਹਦੇ ਤੇ ਅਮਲ ਕਿਹਨੇ ਕਰਿਆ ਉਹ ਵੱਖਰੀ ਗੱਲ ਆ ਤੇ ਜਦੋਂ ਤੁਸੀਂ ਉਸ ਅਵਸਥਾ ਚ ਆ ਗਏ ਉਹ ਸਿੰਬਲਾਂ ਨੂੰ ਸਮਝ ਕੇ ਤੇ ਉਹ ਚੋਂ ਪੋਜ਼ਿਟਿਵ ਚੀਜ਼ਾਂ ਕੱਢਣ ਲੱਗ ਗਏ ਤਾਂ ਹਮ ਨਹੀਂ ਚੰਗੇ ਫਿਰ ਬੁਰਾ ਨਹੀਂ ਕੋਈ ਉੱਥੇ ਲਾਗੂ ਹੋ ਜੂ ਉੱਥੇ ਸਾਬਤ ਹੋ ਜੂਗਾ ਇਹ ਪ੍ਰੋਬਲਮ ਹੀ ਇੱਥੇ ਆ ਰਹੀ ਆ ਵੀ ਕੋਈ ਵੀ ਬੰਦਾ ਨਾ ਜੋ ਮਰਜ਼ੀ ਜੇ ਲਿਖਦਾ ਬੋਲਦਾ ਉਹਨੂੰ ਉਹਦੇ ਚੋਂ ਨਾ ਉਹਨੇ ਚੋਂ ਆਪਦਾ ਆਪਦੇ ਬੁੱਧੀ ਮੁਤਾਬਕ ਅਰਥ ਕੱਢਣ ਦੀ ਕੋਸ਼ਿਸ਼ ਕਰਦਾ ਆਪਦੀ ਬੁੱਧੀ ਮੁਤਾਬਕ ਕੋਈ ਗੱਲ ਕੱਢਣ ਦੀ ਕੋਸ਼ਿਸ਼ ਕਰਦਾ ਮੈਨੂੰ ਪਤਾ ਮੇਰੇ ਹਜੇ ਤੱਕ ਮੇਰੇ ਤੇ ਜਿਹੜਾ ਬਲੇਮ ਲੱਗੀ ਜਾਂਦਾ ਵੀ ਇਹ ਨਾ ਨਗਰ ਕੀਰਤਨ ਦਾ ਵਿਰੋਧੀ ਆ ਇਹ ਰੇਡੀਓ ਤੇ ਬੋਲਿਆ ਸੀ ਠੀਕ ਆ ਤੇ ਪਰ ਜਿਹੜੀ ਗੱਲ ਮੈਂ ਬੋਲੀ ਸੀ ਉਹੀ ਗੱਲ ਅਗਲੇ ਸਾਲ ਉਹੀ ਅਦਾਰਾ ਅਮਲ ਚ ਲਿਆਇਆ ਤੇ ਉਹਨਾਂ ਨੂੰ ਚੰਗੀ ਵੀ ਲੱਗੀ ਤੇ ਉਹ ਅੱਜ ਵੀ ਸਾਰੇ ਜਾਣੇ ਖੁਸ਼ ਆ ਵੀ ਹਾਂ ਬਿਲਕੁਲ ਸਹੀ ਆ ਤੇ ਪਰ ਹਜੇ ਤੱਕ ਅਸੀਂ ਪ੍ਰੋਪਰ ਉਵੇਂ ਕਾਮਯਾਬ ਨਹੀਂ ਹੋਏ ਮੈਂ ਉਦੋਂ ਕੀ ਕਿਹਾ ਸੀ ਮੈਂ ਸਿੰਪਲ ਇੰਨਾ ਕਿਹਾ ਸੀ ਨਾ ਵੀ ਨਗਰ ਕੀਰਤਨ ਕੱਢਣਾ ਉਹ ਅਸੀਂ ਨਾ ਜੇ ਕੱਢਣਾ ਤਾਂ 26 ਜਨਵਰੀ ਨੂੰ ਕੱਢ ਲਿਆ ਕਰੀਏ ਤਾਂ ਉਹਦਾ ਮੇਰਾ ਕਹਿਣ ਦਾ ਰੀਜ਼ਨ ਇਹ ਸੀ ਵੀ ਜੇ ਅਸੀਂ ਕਿਸੇ ਨਾਰਮਲ ਦਿਨ ਚ ਕੱਢਦੇ ਹਾਂ ਤਾਂ ਉਦੋਂ ਨਾ ਲੋਕਾਂ ਨੂੰ ਫੇਰ ਤਕਲੀਫ਼ ਹੋ ਜੂਗੀ ਆਪਾਂ ਨੂੰ ਸਰਕਾਰਾਂ ਲਈ ਵੀ ਜਗ੍ਹਾ ਲੈਣੀ ਪਊਗੀ ਸਭ ਕੁਛ ਕਰਨਾ ਪਊਗਾ ਤੇ 26 ਜਨਵਰੀ ਨੂੰ ਆਸਟ੍ਰੇਲੀਆ ਗੌਰਮੈਂਟ ਨੇ ਇੱਕ ਅਸੂਲ ਬਣਾਇਆ ਹੋਇਆ 6 ਮਹੀਨੇ ਪਹਿਲਾਂ ਤੁਹਾਡੀ ਸੰਸਥਾ ਨੂੰ ਲੈਟਰ ਆ ਜਾਂਦਾ ਵੀ ਦੱਸੋ ਭਾਈ ਤੁਸੀਂ ਅੱਜ ਪਰੇਡ ਚ ਹਿੱਸਾ ਲੈਣਾ ਉਦੇ ਤੁਸੀਂ ਕਹੋ ਹਾਂ ਲੈਣਾ ਉਹਦੇ ਨਾਲ ਇੰਟੈਲੀਜੈਂਸੀ ਦੇਖਦੀ ਹੈ ਸਾਡੀ ਸਾਰੇ ਆਸਟ੍ਰੇਲੀਆ ਦੀ ਵੀ ਇਹ ਕੌਮ ਕਿਹੋ ਜੀ ਆ ਕਿੰਨੇ ਇਹਨਾਂ ਦੇ ਕਿੰਨਾ ਇਹਨਾਂ ਦੇ ਇੱਕ ਆ ਤੇ ਉਹ ਵਰਤਾਰਾ ਹੋਇਆ ਉਦੋਂ ਅਗਲੇ ਸਾਲ ਹੀ ਉੱਥੇ ਜਦੋਂ ਪਰੇਡ ਦੇ ਉੱਤੇ ਮੁੰਡਿਆਂ ਨੇ ਆਪਣੇ ਸਿੱਖੀ ਪਹਿਰਾਵੇ ਚ ਆ ਕੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਤਾਂ ਹਜ਼ਾਰਾਂ ਬੰਦਿਆਂ ਨੇ ਪੁੱਛਿਆ ਵੀ ਯਾਰ ਇਹ ਤਾਂ ਕਮਾਲ ਦੀ ਸੇਵਾ ਕਮਾਲ ਦੀਆਂ ਗੱਲਾਂ ਤਾਂ ਏਦਾਂ ਮੈਂ ਤਾਂ ਸਿਰਫ ਇੱਕ ਲੌਜਿਕ ਤੇ ਵਧੀਆ ਗੱਲ ਹੀ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਮੇਰੇ ਤੇ ਮੋਹਰ ਲਾਤੀ ਜੀ ਕਾਮਰੇਡ ਆ ਜੀ ਏਦਾਂ ਕਰਦਾ ਜੀ ਬੋਧਾਂ ਕਰਦਾ ਇੱਕ ਸ਼ਖਸ ਤਾਂ ਹਜੇ ਵੀ ਆਇਆ ਜਾ ਹਜੇ ਦੇਖ ਲੋ 5 ਸਾਲ 6 ਸਾਲ ਹੋ ਗਏ ਗੱਲ ਨੂੰ ਇੱਕ ਸ਼ਖਸ ਤਾਂ ਹਜੇ ਵੀ ਆ ਜਾ ਵੀ ਤੜਕੇ ਹੱਥ ਨੇ ਜੋ ਮੈਨੂੰ ਗਾਲਾਂ ਨਾ ਕੱਢੇ ਨੂੰ ਨੀਂਦ ਹੀ ਨੀ ਆਉਂਦੀ ਤੇ ਪੂਰੇ ਰਹਿੰਦਾ ਗੁਰਸਿੱਖੀ ਸਰੂਪ ਚ ਤੇ ਹਰ ਗੱਲ ਤੇ ਇਹ ਹਰੇਕ ਬੰਦੇ ਨੂੰ ਕਹੂਗਾ ਹਰੇਕ ਬੰਦੇ ਕੋਲ ਪਤਾ ਕੀ ਕਹੂਗਾ ਹੁਣ ਛੋਟੇ ਸ਼ਹਿਰ ਆ ਗੱਲ ਤੁਹਾਡੇ ਕੋਲ 2 ਮਿੰਟਾਂ ਚ ਆ ਜਾਂਦੀ ਘੁੰਮ ਕੇ ਨਾ ਕਾਮਰੇਡ ਨੀ ਜਿੱਦੇ ਜਾੜੇ ਠਾ ਗਏ ਨਾ ਮਸਲ ਕੇ ਰੱਖ ਦੂ ਮਸਲ ਕੇ ਉਹ ਮੈਂ ਤਾਂ ਕਈ ਵਾਰੀ ਕੋਸ਼ਿਸ਼ ਕਰੀ ਜਾਂਦਾ ਵੀ ਉਹ ਜਾੜੇ ਭਰਾਵਾ ਮੈਂ ਆਪੇ ਚੱਲ ਕੇ ਆ ਜਾਂਦਾ ਮੈਂ ਦੱਸ ਕਿੱਥੇ ਆਵਾਂ ਮਸਲ ਮਸਲ ਨਾ ਉਹ ਗੱਲ ਪਰ ਪ੍ਰੋਬਲਮ ਇਹ ਹੈ ਨਾ ਵੀ ਇਹ ਲੋਕਾਂ ਤੇ ਫਿਰ ਆਪਾਂ ਤਾਂ ਇੱਥੇ ਮਨ ਸਮਝਾ ਲੈਂਦੇ ਹਾਂ ਵੀ ਜਿੰਨੀ ਕੁ ਜਿਹਦੇ ਚ ਗੁਰਬਾਣੀ ਕਹਿੰਦੀ ਆ ਜੀ ਜੇ ਗੁਰਬਾਣੀ ਇਹਨਾਂ ਲੋਕਾਂ ਨੇ ਪੜ੍ਹੀ ਹੁੰਦੀ ਨਾ ਜਾਂ ਗੁਰਬਾਣੀ ਤੇ ਅਮਲ ਕੀਤਾ ਹੁੰਦਾ ਤੇ ਨੌਬਤਾਂ ਹੀ ਨੀ ਆਉਂਦੀਆਂ ਸੀ ਫਿਰ ਤਾਂ ਹਮ ਹੀ ਨੀ ਚੰਗੇ ਫਿਰ ਤਾਂ ਬੁਰਾ ਕੋਈ ਹੈ ਹੀ ਨੀ ਮੈਨੂੰ ਕਹਿ ਦਿੰਦੇ ਤੂੰ ਲੜ ਪਾ ਸੈਸ਼ ਨਾਲ ਤੂੰ ਬੋਲ ਪਾ ਮੈਂ ਕਹਿ ਦਿੰਦਾ ਨਹੀਂ ਮੈਂ ਨਾ ਲੜਨਾ ਨਾ ਬੋਲਣਾ ਨਾ ਮੈਨੂੰ ਕੀ ਲੋੜ ਪਈ ਆ ਜੋ ਬੰਦਾ ਆਪਦੀ ਜ਼ਬਾਨ ਗੰਦੀ ਜੋ ਮਰਜ਼ੀ ਕਰੀ ਜਾਵੇ ਮੈਂ ਤਾਂ ਉਹ ਰਾਮੂ ਆ ਜਿਹੜੇ ਰਾਮੂ ਨੂੰ ਕੋਈ ਗਾਲਾਂ ਕੱਢੀ ਜਾਂਦਾ ਸੀ ਜ਼ੋਰ ਸ਼ੋਰ ਦੀ ਉਹ ਰਾਮੂ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇ ਰਾਮੂ ਮੂਹਰੋਂ ਹੱਸੀ ਜਾਂਦਾ ਸੀ ਉਹ ਆਹਦਾ ਵੀ ਤੂੰ ਹੱਸੀ ਜਾਂਦਾ ਕਹਿੰਦਾ ਅਸਲ ਚ ਮੈਂ ਤਾਂ ਐਂ ਹੱਸੀ ਜਾਂਦਾ ਵੀ ਮੈਂ ਰਾਮੂ ਹੈ ਹੀ ਨੀ ਮੈਂ ਤਾਂ ਸ਼ਾਮੂ ਇਸ ਕਰਕੇ ਆਪਣਾ ਸਿੰਪਲ ਜਾ ਫੰਡਾ
ਚਲੋ ਮੈਂ ਹੁਣ ਏਦਾਂ ਆ ਵੀ ਅਸੀਂ ਪਾਰ ਤਾਰਾ ਕਰਕੇ ਛੱਡਣਾ, ਨਿਵਰਤੀ ਕਰਕੇ ਛੱਡਣੀ ਆ। ਹੁਣ ਇਹ ਆ ਵੀ ਮੈਂ ਨਾ ਇੱਕ ਪੜਿਆ ਸੀ ਕਿਤੇ, ਕਹਿੰਦੇ ਵੀ ਮੈਂ ਨਾ ਮਤਲਬ ਜਦੋਂ 92-93 ਦੇ ਵਿਚ ਨਾ ਮੇਰੀ ਅਗਿਆਨਤਾ ਸਿਖਰਾਂ ਤੇ ਸੀ ਉਸ ਵੇਲੇ, ਉਦੋਂ ਮੈਂ ਪੜਿਆ ਸੀ ਵੀ ਹਰੀ ਸਿੰਘ ਨਲੂਆ ਕਹਿੰਦੇ ਵੀ 22 ਗਜ ਦਾ ਕਛਿਹਰਾ ਸੀ ਉਹਦਾ, ਹਨਾ। ਤੇ ਜਦੋਂ ਇਹ ਗੱਲ ਕਿਤੇ ਮੈਂ ਪੜ੍ਹੀ ਨਾ, ਮੈਨੂੰ ਕਿਸੇ ਨੇ ਦੱਸੀ, ਢਾਡੀ ਨੇ ਸ਼ਾਇਦ ਉਦੋਂ ਆਏ ਹੋਣਗੇ ਦਿਲਬਰ ਹੁਣੀ, ਤਾਂ ਮੈਂ ਨਾ ਹੱਸਿਆ। ਮੈਂ ਕਿਹਾ ਲੈ ਸ਼ਰੇ ਆਵੇ ਗੱਪਾਂ ਮਾਰੇ, ਮੈਂ ਕਿਹਾ ਜੀ ਤੁਸੀਂ ਢਾਡੀਆਂ ਨੂੰ ਨਾ ਆਦਤ ਹੁੰਦੀ ਆ ਵਧਾ ਚੜਾ ਕੇ ਗੱਲ ਕਰਨ ਦੀ, ਹਨਾ, ਤੇ ਉਹ ਤੁਸੀਂ ਥੋੜਾ ਛੋਟਾ ਕਰ ਲਓ, ਏਡਾ ਨਾ 22 ਗਜ ਦਾ ਕਛਿਹਰਾ, ਹਨਾ। ਤੇ ਮੈਂ ਵੀ ਅਗਿਆਨ ਸੀਗਾ, ਮਤਲਬ ਮੇਰੇ ਚ ਅਗਿਆਨਤਾ ਸੀਗੀ ਨਾ, ਤੇ ਚਲੋ ਗੱਲ ਆਪਣੀ ਸਿਰੇ ਨਾ ਚੜ ਸਕੀ, ਤਾਂ ਮੇਰੇ ਮਨ ਦੇ ਵਿਚ ਉਹ ਰਹੀ ਵੀ ਇਹ 22 ਗਜ ਦਾ ਕਛਿਹਰਾ ਹੋ ਕਿੱਦਾਂ ਸਕਦਾ ਵੀ, ਅਸੀਂ ਤਾਂ ਕਛਿਹਰੇ ਦੇਖੇ ਆ, ਉਹ ਹੁੰਦੇ ਤਾਂ ਵੱਡੇ ਆ ਨਾਰਮਲ ਨਾਲੋਂ ਸਿੰਘਾਂ ਦੇ, ਪਰ ਇਹ 22 ਗਜ। ਕਹਿੰਦਾ ਜੀ ਉਦੋਂ ਮਤਲਬ ਹਰੀ ਸਿੰਘ ਨਲੂਆ 22 ਗਜ ਦਾ ਕਛਿਹਰਾ ਪਾਉਂਦਾ ਹੁੰਦਾ ਸੀ, ਠੀਕ ਹੈ। ਹੁਣ ਤੁਸੀਂ ਵੀ ਸਾਰੇ ਹੈਰਾਨ ਹੋਵੋਗੇ ਵੀ ਇਜ਼ ਇਟ ਪੋਸੀਬਲ, ਕੀ ਇਹ ਸੱਚੇ ਹੋ ਸਕਦਾ ਆ। ਫੇਰ ਨਾ ਮੈਂ ਇੰਡੀਆ ਗਿਆ 2002-3 ਦੇ ਵਿਚ, ਤੇ ਮੇਰੇ ਮਨ ਦੇ ਵਿਚ ਇਹ ਆਈ ਵੀ ਮੈਂ ਪੁੱਛਣਾ ਜ਼ਰੂਰ ਆ ਵੀ ਇਹਦਾ ਬੇਸ ਕੀ ਆ, ਇਹਦਾ ਮਤਲਬ ਕਿੱਥੋਂ ਇਹ ਗੱਲ ਕਿੱਥੋਂ ਆਈ ਆ। ਤੇ ਮੈਂ ਉਹਨਾਂ ਕੋਲ ਗਿਆ, ਹਨਾ, ਉਹ ਬੈਂਕ ਚ ਕੰਮ ਕਰਦੇ ਸੀ। ਮੈਂ ਕਿਹਾ ਜੀ ਮੈਂ ਪੜਿਆ ਵੀ ਫਿਰ ਬਾਅਦ, ਮਤਲਬ ਪੜਿਆ ਵੀ ਸੀ ਤੇ ਉਹਨਾਂ ਤੋਂ ਵੀ ਗੱਲ, ਮੈਂ ਕਿਹਾ ਦੇਖੋ ਇਹ ਗੱਲ ਤੁਸੀਂ ਕਿੱਦਾਂ ਕੀ। ਕਹਿੰਦੇ ਦੇਖੋ ਅਸੀਂ, ਸਾਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਵੀ ਜਿਹੜੇ ਅਸੀਂ ਅੱਜ ਕੱਲ ਕਛਿਹਰੇ ਪਾ ਰਹੇ ਹਾਂ ਇਹ ਸਿੰਬੋਲਿਕ ਕਛਿਹਰੇ ਨੇ, ਇਹ ਉਹ ਕਛਿਹਰੇ ਨਹੀਂ ਹੈਗੇ ਜਿਹੜੇ ਲੜਾਈਆਂ ਚ ਪਾਏ ਜਾਂਦੇ ਨੇ। ਜਿਹੜੇ ਯੋਧੇ ਕਛਿਹਰੇ ਪਾਉਂਦੇ ਸੀ ਉਹ ਡਿਫਰੈਂਟ ਸੀ। ਮੈਂ ਕਿਹਾ ਉਹ ਕਿੱਦਾਂ ਪਾਏ ਜਾਂਦੇ? ਉਹਨਾਂ ਨੇ ਜੀ ਫਿਰ ਮੈਨੂੰ ਸਮਝਾਇਆ, ਕਹਿੰਦੇ ਅਸੀਂ ਵੀ ਰਿਸਰਚ ਕੀਤੀ ਆ, ਅਸੀਂ ਨਿਹੰਗਾਂ ਕੋਲ ਗਏ ਆ, ਸਾਰੇ ਜਾਣੇ ਆ ਜਿਹੜੇ ਘੋੜ ਸਵਾਰ ਹੁੰਦੇ ਨੇ ਜਾਂ ਜਿਹੜੇ, ਡਿਪੈਂਡ ਕਰਦਾ ਕਿੱਦਾਂ ਦੇ, ਕਈ ਤਾਂ ਕਛਿਹਰੇ ਇੱਦਾਂ ਪਾਉਂਦੇ ਨੇ, ਕਈ ਜਿਹੜੇ ਹੁਣ ਗਦਾਧਾਰੀ ਹੁੰਦੇ ਨੇ ਜਾਂ ਮੋਲੇ ਹੁੰਦੇ ਨੇ ਜਿਹਨਾਂ ਕੋਲ ਡਾਂਗਾਂ, ਉਹ ਬੰਨਦੇ ਨੇ। ਅਸਲ ਦੇ ਵਿੱਚ ਕਛਿਹਰਾ ਜਿੱਦਾਂ ਪੱਗ ਬੰਨੀ ਦੀ ਆ, ਇੱਦਾਂ ਕਛਿਹਰਾ ਵੀ ਬੰਨਿਆ ਜਾਂਦਾ ਤੁਹਾਡੇ ਲੱਕ ਦੇ ਦੁਆਲੇ, ਤੇ ਉਹ ਲੱਕ ਦੇ ਦੁਆਲੇ ਬੰਨਿਆ ਜਾਂਦਾ, ਬਟੇ ਦਿੱਤੇ ਜਾਂਦੇ ਆ ਤਾਂ ਕਿ ਤੁਹਾਡੇ ਜਿਹੜੇ ਇਹ ਸੋਫਟ ਥਾਂ ਨੇ, ਤੁਹਾਡੇ ਜਿਹੜੇ ਲਿੰਗ ਨੇ, ਉਹਨਾਂ ਤੇ ਕੋਈ ਸੱਟ ਨਾ ਵੱਜੇ। ਘੋੜੇ ਸਵਾਰੀ ਕਰਨੀ ਆ ਤਾਂ ਤੁਹਾਨੂੰ ਉਹੋ ਜਿਹੇ ਕਛਿਹਰੇ ਪਾਣੇ ਆ, ਉਹ ਕੁਸ਼ਨਿੰਗ ਕਰਦਾ ਆ ਤੁਹਾਡੇ ਮਸਲਸ ਨੂੰ, ਪ੍ਰੋਟੈਕਟ ਕਰਦਾ ਉਹ ਮਤਲਬ ਗੋਡਿਆਂ ਤੱਕ। ਸੋ ਉਹ ਪੱਗ ਮੰਗਰ ਉਹਦੇ ਬਲ ਦਿੱਤੇ ਜਾਂਦੇ ਨੇ, ਇੱਦਾਂ ਕਛਿਹਰੇ ਬੰਨੇ ਜਾਂਦੇ ਨੇ, ਸੋ ਉਹਨੂੰ ਕਹਿੰਦੇ ਨੇ ਕਛਿਹਰਾ। ਸੋ ਮੈਂ ਉਹ ਪਹਿਲੀ ਵਾਰ ਮੈਂ ਹੈਰਾਨ ਰਹਿ ਗਿਆ, ਮਤਲਬ ਮੇਰਾ ਨਾ ਮਤਲਬ ਸੁਣ ਹੋ ਗਿਆ ਵੀ ਮੈਂ ਆਪਣੇ ਆਪ ਨੂੰ ਫਿੱਟ ਲਾਣ ਤਾਂ ਪਾਈਆਂ ਕਿ ਮਤਲਬ ਮੈਂ ਕਿੰਨਾ ਮਤਲਬ ਅਗਿਆਨੀ ਸੀਗਾ ਕਿ ਮੈਨੂੰ ਇਹ ਗੱਲਾਂ ਸਮਝ ਨਹੀਂ ਆਈਆਂ।
ਹਾਂ ਅਗਿਆਨੀ ਵੀ ਨਹੀਂ ਕਹਿ ਸਕਦੇ, ਹਾਂ
ਅਰਧ ਗਿਆਨ ਸੀਗਾ ਕਿ ਉਹਨਾਂ ਨੇ ਗੱਲ ਕਹੀ,
ਹਾਂ
ਤੇ ਉਹਨਾਂ ਨੇ ਗੱਲ ਕਹੀ ਤੇ ਮੈਂ ਉਹਦਾ ਮਜ਼ਾਕ ਦਾ ਪਾਤਰ ਬਣਾਇਆ, ਪਰ ਜਦੋਂ ਉਹਨਾਂ ਨੇ ਮੈਨੂੰ ਡਿਟੇਲ ਸਮਝਾਇਆ ਤੇ ਇਟ ਮੇਡ ਸੈਂਸ ਕਿ ਹੋ ਸਕਦਾ, ਬਿਲਕੁਲ ਹੋਊਗਾ ਕਿ ਹਰੀ ਸਿੰਘ ਨਲੂਆ ਜਿਹਨੇ 24-24 ਘੰਟੇ ਘੋੜਿਆਂ ਤੇ ਰਹੇ ਆ, ਕਈ ਕਈ ਦਿਨ ਘੋੜਿਆਂ ਤੇ ਰਹੇ ਆ, ਤੇ ਉਹ ਤਾਂ ਮਤਲਬ ਖੱਲੀਆਂ ਪੈ ਜਾਣ ਉਹਨਾਂ ਦੇ ਤਾਂ, ਹਨਾ, ਉਹ ਤਾਂ ਵੱਢ ਹੋ ਜਾਣ ਸਾਰੇ। ਸੋ ਇਸ ਕਰਕੇ ਮਤਲਬ ਉਹ ਇਟ ਮੇਡ ਸੈਂਸ ਕਿ ਉਹ ਸਮੇਂ ਦੀ ਕਾਢ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਸਿੰਘਾਂ ਨੇ ਆਪ ਬਣਾਈ, ਤੇ ਸਾਨੂੰ ਨਾ ਮਤਲਬ ਬਹੁਤ ਹਰ ਐਂਗਲ ਤੋਂ ਸਾਨੂੰ ਦੇਖਣਾ ਚਾਹੀਦਾ, ਡਿਟੇਲ ਚ ਜਾਣਾ ਚਾਹੀਦਾ ਇਹ ਤੋਂ ਪਹਿਲਾਂ ਕਿ ਮਜ਼ਾਕ ਬਣਾਉਣ ਤੋਂ। ਖੈਰ ਇੱਥੇ ਇੰਨਾ ਹੀ, ਪਰ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਆ, ਮੈਸੇਜ ਵੀ ਆ ਰਹੇ ਨੇ, ਰਵਿੰਦਰ ਗਿੱਲ ਆ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਨਾਮ ਗਿੱਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਬੱਡੀ ਦੇਖਣ ਜਾ ਰਹੇ ਨੇ, ਚੈਪਟਨ ਮੇਲਾ ਹੋ ਰਿਹਾ ਅੱਜ, ਹਾਂਜੀ ਬਿਲਕੁਲ। ਗੁਰਨਾਮ ਸਿੰਘ ਭੁੱਲਰ ਵੀ ਮਲਡੂਰੇ ਤੋਂ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੇ ਸਾਡੇ ਨਾਲ ਗੁਰਿੰਦਰ ਭੰਗਲ ਜੁੜੇ ਨੇ, ਕਹਿੰਦੇ ਪ੍ਰੂਨਿੰਗ ਕਿੱਦਾਂ ਸ਼ੁਰੂ ਕਰ ਲਈ ਜੀ? ਨਹੀਂ ਹਜੇ ਨਹੀਂ ਜੀ ਕੀਤੀ, ਕਰਾਂਗੇ। ਤੇ ਹੁਣ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਵਿਵਾਦ ਚੱਲ ਰਿਹਾ ਆ, ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਗੱਜਣ ਵਾਲਾ ਬਾਈ ਜੀ ਦੇ ਨਾਲ, ਮਿੰਟੂ ਭਾਜੀ, ਵੀ ਹੁਣ ਇਹ ਆਮੋ ਸਾਹਮਣੇ ਹੋਣਗੇ ਅਕਾਲ ਤਖ਼ਤ ਸਾਹਿਬ ਤੇ, ਜਾਂ ਕੀ ਕੀ ਸਿਚੁਏਸ਼ਨ ਕੀ, ਕਿਉਂਕਿ ਮੈਂ ਤਾਂ ਫਾਲੋ ਹੀ ਨਹੀਂ ਕਰਦਾ, ਮੈਂ ਕਲੇਸਾਂ ਚ ਪੈਂਦਾ ਹੀ ਨਹੀਂ ਹੈਗਾ, ਤੁਸੀਂ ਦੱਸੋ ਕੀ ਸਿਚੁਏਸ਼ਨ ਕੀ ਆ?
ਨਹੀਂ ਦੇਖੋ, ਮੇਰੇ ਹਿਸਾਬ ਨਾਲ ਨਾ ਜਦੋਂ ਆਮੋ ਸਾਹਮਣੇ ਹੋਣ ਨਾ ਹੋਣ ਦਾ ਅੱਡ ਚੀਜ਼ ਆ, ਪਰ ਬੈਸਟ ਆਈਡੀਆ ਇਹ ਹੈ ਵੀ ਇੱਕ ਇਹੋ ਜਿਹੀ ਮੀਟਿੰਗ ਜ਼ਰੂਰ ਸੱਦਣੀ ਚਾਹੀਦੀ ਹੈ ਜਥੇਦਾਰਾਂ ਨੂੰ, ਤੇ ਸਾਡੀ ਜਿਹੜੇ ਕੌਮ ਦੇ ਮੇਨ ਮੇਨ ਪ੍ਰਚਾਰਕ ਆ ਜਾਂ ਮੇਨ ਮੇਨ ਜਿਹੜੇ ਲੋਕ ਆ, ਮੈਂ ਉਹਨਾਂ ਨੂੰ ਮਾੜੇ ਨੀ ਕਹਿ ਰਿਹਾ, ਉਹ ਸਿੱਖੀ ਫੈਲਾ ਰਹੇ ਆ, ਸਿੱਖੀ ਬਾਰੇ ਬਹੁਤ ਸੋਹਣੀਆਂ ਚੀਜ਼ਾਂ ਹੋ ਰਹੀਆਂ, ਵੱਧ ਰਹੀ ਆ, ਫੁੱਲ ਰਹੀ ਆ, ਪਰ ਥੋੜੀ ਜਿਹੀ ਨਾ ਇੱਕ ਉਹ ਨੀ ਹੁੰਦਾ ਵੀ ਰੀਟ੍ਰੇਨਿੰਗ ਲੱਗਦੀ ਹੁੰਦੀ ਇੱਕ, ਜਿਵੇਂ ਆਪਣੇ ਇੱਥੇ ਹੁਣ ਮੈਂ ਆਸਟ੍ਰੇਲੀਆ ਦੇ ਲਿਸਨਰ ਤਾਂ ਸਾਡੇ ਸਮਝਦੇ ਆ ਵੀ ਜੋਬ ਦੇ ਵਿੱਚ ਜੇ ਤੁਸੀਂ ਕੋਈ ਗਲਤੀ ਕਰ ਲਓ ਨਾ, ਮੈਂ ਤਾਂ ਕਈ ਵਾਰੀ ਕੀਤੀ, ਉਹ ਗਲਤੀ ਕਰਨ ਤੋਂ ਬਾਅਦ ਤੁਹਾਨੂੰ ਨਾ ਇੱਕ ਉਹ ਆਉਂਦਾ ਗਾ ਕਹਿੰਦੇ ਆ ਸਪੈਸ਼ਲ ਚੈਕਿੰਗ ਆ ਜਾਂਦੀ ਹੈ, ਕਈ ਵਾਰੀ ਤੁਹਾਡਾ ਕੁਆਲਿਟੀ ਟੈਕਨੀਸ਼ੀਅਨ ਤੁਹਾਨੂੰ ਦੇਖਦਾ ਨੇੜੇ ਤੋਂ ਵਾਚ ਕਰਦਾ, ਤੇ ਫਿਰ ਉਹਨੂੰ ਲੱਗਦਾ ਵੀ ਇਹਨੂੰ ਇੱਕ ਵਾਰੀ ਹੋਰ ਟ੍ਰੇਨਿੰਗ ਦੀ ਲੋੜ ਆ ਸ਼ਾਇਦ, ਜਿਹੜੀ ਸੈਮੀ ਟ੍ਰੇਨਿੰਗ ਕਹਿ ਦਿੰਦੇ ਉਹਨੂੰ, ਛੋਟੀ ਟ੍ਰੇਨਿੰਗ ਦੀ, ਵੱਡੀ ਨੀ, ਤਾਂ ਉਹ ਲਾ ਦਿੰਦੇ ਆ ਤੇ ਉਹਦੇ ਨਾਲ ਫਿਰ ਬੰਦਾ ਨਾ ਉਹ ਗਲਤੀਆਂ ਕਰਨ ਨੂੰ ਹਟ ਜਾਂਦਾ। ਮੇਰਾ ਇਹ ਮੰਨਣਾ ਵੀ ਇਹ ਘਟਨਾਕ੍ਰਮ ਨੂੰ ਆਪਾਂ ਛੱਡੀਏ ਵੀ ਕੌਣ ਮਾੜਾ ਕੌਣ ਚੰਗਾ, ਇਹਨੂੰ ਛੱਡੀਏ ਗੱਲ ਨੂੰ, ਤੇ ਆਪਾਂ ਇਹ ਸਮਝੀਏ ਵੀ ਸਾਰੇ ਚੰਗੇ ਆ, ਪਰ ਉਹਨਾਂ ਨੂੰ ਨਾ ਸਹੀ ਜਿਹੜਾ ਰਾਹ ਜਿਹੜੀ ਡਾਇਰੈਕਸ਼ਨ ਆ ਵੀ ਮੰਨ ਲਓ ਮੈਂ ਹੁਣ ਇੱਥੋਂ ਮੇਰੇ ਕੋਲੇ ਗੈਸਟ ਆਏ ਸੀ ਤੇ ਉਹ ਆਦੇ ਜੀ ਅਸੀਂ ਗ੍ਰੇਟ ਓਸ਼ੀਅਨ ਰੋਡ ਦੇ ਥਰੂ ਮੈਲਬਰਨ ਜਾਣਾ, ਠੀਕ ਆ, ਚਲੋ ਮੈਂ ਤਾਂ ਗੂਗਲ ਤੇ ਦੇਖ ਕੇ ਤੇ ਉਹਨਾਂ ਨੂੰ ਰੂਟ ਬਣਾ ਕੇ ਦੇਤਾ ਵੀ ਇੱਧਰ ਦੀ ਤੁਸੀਂ ਜਾ ਸਕਦੇ ਹੋ। ਮੰਨ ਲਓ ਉਹੀ ਗ੍ਰੇਟ ਓਸ਼ੀਅਨ ਰੋਡ ਦੇ ਉੱਤੇ ਜਾਣ ਲਈ ਕੋਈ ਹੋਰ ਬੰਦਾ ਹੋਰ ਰਾਹ ਚੁਣਦਾ ਹੋਵੇ, ਕੋਈ ਹੋਰ ਚੁਣਦਾ ਹੋਵੇ, ਤੇ ਉਹ ਰਾਹ ਉਨਾ ਵਧੀਆ ਨਾ ਹੋਵੇ, ਉਹ ਰਾਹ ਕਨਫਿਊਜ਼ਨ ਹੋਵੇ ਜਾਂ ਅਗਲਿਆਂ ਨੂੰ ਕਨਫਿਊਜ਼ਨ ਪੈਦਾ ਕਰਦਾ ਹੋਵੇ, ਤਾਂ ਉਦੋਂ ਬਿਹਤਰ ਆ ਵੀ ਇੱਕ ਰਾਹ ਦੀ ਗਾਈਡਲਾਈਨ ਆ ਜਿਹੜੀ, ਵੈਸੇ ਗਾਈਡਲਾਈਨਾਂ ਬਣੀਆਂ ਹੋਈਆਂ ਰਹਿਤ ਮਰਿਆਦਾ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਦੀਆਂ, ਪਰ ਉਹਦੀ ਰੀਟ੍ਰੇਨਿੰਗ ਲਾਉਣੀ ਚਾਹੀਦੀ ਹੈ, ਖਾਸ ਕਰਕੇ ਉਹਨਾਂ ਪ੍ਰਚਾਰਕਾਂ ਦੀ, ਉਹਨਾਂ ਲੋਕਾਂ ਦੀ ਜਿਹੜੇ ਸਦਾ ਹੀ ਕੋਈ ਨਾ ਕੋਈ ਵਿਵਾਦ ਚ ਰਹਿਣਾ ਪਸੰਦ ਕਰਦੇ ਜਾਂ ਵਿਵਾਦ ਖੜੇ ਕਰਨੇ ਪਸੰਦ ਕਰਦੇ ਆ। ਸਿੱਖਿਜ਼ਮ ਦੇ ਵਿੱਚ ਸਿੱਖੀ ਦੇ, ਜੇ ਸਿੱਖੀ ਦਾ ਤੁਸੀਂ ਭਲਾ ਚਾਹੁੰਦੇ ਹੋ ਜਾਂ ਸਿੱਖਿਜ਼ਮ ਦੇ ਅਸਲੀ ਫਲਸਫੇ ਨੂੰ ਫੈਲਾਉਣਾ ਚਾਹੁੰਦੇ ਹੋ ਜਾਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਦੇ ਉੱਤੇ ਚੱਲਣਾ ਚਾਹੁੰਦੇ ਹੋ, ਤਾਂ ਵਿਵਾਦ ਤਾਂ ਉੱਥੇ ਹੈ ਹੀ ਨੀ ਕਿਤੇ, ਵਿਵਾਦ ਨਾਂ ਦੀ ਤਾਂ ਚੀਜ਼ ਹੀ ਨੀ ਹੈਗੀ, ਕਿਉਂਕਿ ਵਿਵਾਦ ਤਾਂ ਉੱਥੇ ਹੋਊ ਨਾ ਜਿੱਥੇ ਕੋਨਾ ਮਾਨੂੰ ਹੋਊਗਾ। ਗੁਰੂ ਸਾਹਿਬ ਨੇ ਕਿਹਾ ਕੋਨਾ ਮਾਨੂੰ ਨੀ, ਗੋਸ਼ਟੀ, ਉਹਨਾਂ ਨੇ ਕਿਤੇ ਬਹਿਸ ਸ਼ਬਦ ਨੀ ਵਰਤਿਆ, ਉਹਨਾਂ ਨੇ ਗੋਸ਼ਟੀ ਸ਼ਬਦ ਵਰਤਿਆ ਵੀ ਗੋਸ਼ਟੀ ਕਰੋ, ਗੋਸ਼ਟੀ ਕਰਕੇ ਜਿਹੜਾ ਵੀ ਤੱਤ ਨਿਕਲਦਾ ਉਸ ਤੱਤ ਦੇ ਉੱਤੇ ਅਮਲ ਕਰੋ। ਸੋ ਉਹ ਗੋਸ਼ਟੀ ਲੋੜ ਹੈ ਇਸ ਟਾਈਮ, ਮੈਨੂੰ ਲੱਗਦਾ ਅਕਾਲ ਤਖ਼ਤ ਸਾਹਿਬ ਤੋਂ ਫਰਮਾਨਦਾਰੀ ਹੋਵੇ, ਹਰ ਪ੍ਰਚਾਰਕ ਨੂੰ ਬੁਲਾਇਆ ਜਾਵੇ, ਸਾਰੇ ਪ੍ਰਚਾਰਕਾਂ ਨੂੰ ਬੈਠ ਕੇ ਜਿਹੜੇ ਨਿੱਜੀ ਸਾਡੇ ਆਪਸ ਵਿੱਚ ਮਤਭੇਦ ਆ ਉਹ ਦੂਰ ਕੀਤੇ ਜਾਣ, ਹਰ ਬੰਦੇ ਨੂੰ ਉਹਨਾਂ ਨੂੰ ਕੋਈ ਛੋਟਾ ਨਾ ਦਿਖਾਵੇ, ਅਕਾਲ ਤਖ਼ਤ ਸਾਹਿਬ ਤੋਂ ਵੀ ਇਹ ਨਾ ਹੋਵੇ ਵੀ ਕੋਈ ਉਹਨਾਂ ਨੂੰ ਛੋਟਾ ਦਰਸਾਇਆ ਜਾਵੇ, ਉਹਨਾਂ ਨੂੰ ਕਹੇ ਨਹੀਂ ਤੁਹਾਡੀਆਂ ਸੇਵਾਵਾਂ ਬਹੁਤ ਵਧੀਆ ਸਲਾਹਣ ਯੋਗ ਆ, ਪਰ ਅਸੀਂ ਚਾਹੁੰਦੇ ਹਾਂ ਗੁਰੂ ਨਾਨਕ ਦਾ ਫਲਸਫਾ ਜਿਹੜਾ ਉਹ ਵਿਵਾਦਮਈ ਨਾ ਹੋ ਕੇ ਰਹਿ ਜੇ, ਉਹਦੇ ਚ ਜਿਹੜੀਆਂ ਮੂਹੀਆਂ ਬਣ ਚੁੱਕੀਆਂ ਟਕਸਾਲ ਦੀਆਂ, ਮਸ਼ੀਨਰੀਆਂ ਦੀਆਂ, ਇਧਰਲੀਆਂ ਉਧਰਲੀਆਂ, ਹਰੀਆਂ ਬੇਲਾਂ, ਲਾਲ ਬੇਲਾਂ, ਪੀਲੀਆਂ ਬੇਲਾਂ, ਉਹ ਜਿਹੜੀਆਂ ਚੱਲ ਪਈਆਂ ਨਾ, ਮੈਂ ਮਾਫੀ ਚਾਹੁੰਦਾ ਇਸ ਸ਼ਬਦਾਂ ਲਈ, ਪਰ ਇਹ ਕਿਤੇ ਜਾਇਜ਼ ਨਹੀਂ ਹੈ।
ਮਿੰਟੂ ਬਾਜੀ,
ਨਹੀਂ ਨਹੀਂ, ਗੁਰੂ ਨਾਨਕ ਦਾ ਸਿੱਖ ਹੋਣਾ ਹੀ
ਆ। ਇੱਕ ਇੱਕ ਜਿਹੜਾ ਆਪਾਂ ਹੱਲ ਪਹਿਲਾਂ ਦੇਣ ਲੱਗ ਪਏ, ਹੱਲ ਆਪਾਂ ਪਹਿਲਾਂ ਹੀ ਦੇ ਦਈਏ ਕਿ ਮੈਨੂੰ ਲੱਗਦਾ ਕਿ ਚਲੋ ਹੁਣ ਬੜੇ ਪੜੇ ਲਿਖੇ ਜਥੇਦਾਰ ਨੇ, ਬੜਾ ਉਹਨਾਂ ਦੀ ਸ਼ਲਾਘਾ ਸੁਣੀ ਹੈ ਬਹੁਤ ਪਾਸਿਓਂ, ਪਹਿਲਾਂ ਏਦਾਂ ਲੱਗਦਾ ਸੀਗਾ ਵੀ ਉਹ ਇਮੇਚਰ ਹੋਣਗੇ, ਛੋਟੇ ਨੇ, ਪਰ ਉਹਨਾਂ ਦੀ ਹੁਣ ਸ਼ਲਾਘਾ ਸੁਣੀ ਆ ਕਾਫੀ, ਤੇ ਮੈਂ ਉਹ ਉਹਨਾਂ ਤੱਕ ਗੱਲ ਪਹੁੰਚਦੀ ਵੀ ਆਪਣੀ ਸੁਣਦੇ ਵੀ ਆ, ਤੇ ਮੈਨੂੰ ਇਉਂ ਲੱਗਦਾ ਕਿ ਹੁਣ ਸਮਾਂ ਆ ਕਿ ਉਹ ਅਕਾਲ ਤਖ਼ਤ ਦੀ ਥੋੜੀ ਜਿਹੀ ਜਿਹੜੀ ਮਰਿਆਦਾ ਆ, ਅਕਾਲ ਤਖ਼ਤ ਦੀ ਜਿਹੜੀ ਪਾਵਰ ਹੈ ਉਹ ਉਸ ਦਾ ਇਸਤੇਮਾਲ ਕਰਨ, ਤੇ ਉਹ ਇੱਕ ਨਾ ਰਜਿਸਟ੍ਰੇਸ਼ਨ ਸਿਸਟਮ ਬਣਾਉਣ, ਜਿਸ ਤਰ੍ਹਾਂ ਗੋਰਿਆਂ ਨੇ ਇੱਥੇ ਲਾਇਸੈਂਸ ਸਿਸਟਮ ਬਣਾਇਆ ਕਿ ਜਿਹੜੇ ਜਿੰਨੇ ਵੀ ਪ੍ਰਚਾਰਕ ਹੈ ਕੋਈ ਵੀ ਆ ਉਹ ਰਜਿਸਟਰ ਕਰ ਸਕਦਾ ਉੱਥੇ ਹੋ ਜਾਵੇ, ਤੇ ਉਹਨਾਂ ਦੇ ਲਈ ਇੱਕ ਟ੍ਰੇਨਿੰਗ ਹੋਵੇ, ਦੋ ਚਾਰ ਦਿਨ ਦੀ, ਪੰਜ ਦਿਨ ਦੀ
ਗਾਈਡਲਾਈਨਸ
ਹੋਵੇ, ਤੇ ਉੱਤੇ ਉਹ ਸਾਈਨ ਕਰਨ ਵੀ ਹਾਂ ਬਈ ਆ ਮੈਂ ਇਹਨੂੰ ਫਾਲੋ ਕਰੂੰਗਾ, ਤੇ ਉਹਨਾਂ ਨੂੰ 6-6 ਮਹੀਨੇ ਬਾਅਦ ਮੁੜ ਕੇ ਜਾ ਕੇ ਉੱਥੇ ਇੱਕ ਇੱਕ ਦਿਨ ਦਾ ਰਿਫਰੈਸ਼ਰ ਕੋਰਸ ਜਿਹੜਾ ਆ ਉਹ ਕਰਾਇਆ ਜਾਵੇ, ਉਹਨਾਂ ਨੂੰ ਅਪਡੇਟ ਕੀਤਾ ਜਾਵੇ ਵੀ ਕਿਹੜੇ ਕਿਹੜੇ ਹੁਕਮਨਾਮਾ ਸਾਹਿਬ ਆਏ ਨੇ, ਕੀ ਹੁਣ ਸਾਡੀਆਂ ਸਮੱਸਿਆਵਾਂ ਆਈਆਂ, ਉਹ ਟੀਮ ਜਿਹੜੀ ਉਹਨਾਂ ਨੂੰ ਅਪਡੇਟ ਕਰੇ, ਉਹਦੇ ਵਿੱਚ ਕੋਈ ਪੋਲਿਟਿਕਸ ਨਾ ਹੋਵੇ, ਤੇ ਰਹਿਤ ਮਰਿਆਦਾ ਦੀ ਉਹਨਾਂ ਨੂੰ ਸਾਈਨ ਪੇ ਇਹ ਫਾਲੋ ਕਰਾਣੀ ਹੈ, ਤੇ ਇਹ ਇੱਕ ਸਿਸਟਮ ਬਣਾ ਕੇ, ਰਜਿਸਟ੍ਰੇਸ਼ਨ ਸਿਸਟਮ ਬਣਾ ਕੇ ਉਹਨਾਂ ਨੂੰ ਫਾਲੋ ਕਰਾਂ, ਉਹਨਾਂ ਦੀ ਲਿਸਟ ਜਾਰੀ ਕਰਾਂ ਵੀ ਇਹ ਜਿਹੜੇ ਪ੍ਰਚਾਰਕ ਨੇ ਇਹ ਅਕਾਲ ਤਖ਼ਤ ਸਾਹਿਬ ਤੋਂ ਇਹ ਪ੍ਰਮਾਣ ਸ਼ੁਦਾ ਪ੍ਰਚਾਰਕ ਨੇ, ਹਨਾ, ਤੇ ਇਹ ਇਹ ਗਾਈਡਲਾਈਨਸ ਨੇ, ਸਾਰੇ ਸੰਗਤ ਨੂੰ ਵੀ ਪਤਾ ਹੋਵੇ, ਤੇ ਫਿਰ ਦੇਖੋ ਜਦੋਂ ਇਹ ਸਿਕੰਜਾ ਕਸ ਹੁੰਦੇ ਤਾਂ ਕਿੱਦਾਂ ਮਜਾਲ ਕੇ, ਹੁਣ ਦੇਖੋ ਆਸਟ੍ਰੇਲੀਆ ਦੇ ਵਿੱਚ ਜਾਂ ਕਿਤੇ ਵੀ ਆ ਐਜੂਕੇਸ਼ਨ ਸਿਸਟਮ ਚੱਲਦਾ, ਇੱਕ ਟੀਚਰ ਹੀ ਰੱਖ ਲਓ ਐਜੂਕੇਸ਼ਨ ਸਿਸਟਮ ਦੇ ਅੰਡਰ ਆਉਂਦੇ ਨੇ, ਜਦੋਂ ਕੋਈ ਟੀਚਰ ਆਪਣਾ ਪ੍ਰੋਟੋਕੋਲ ਭੰਗ ਕਰਦਾ, ਆਸਟ੍ਰੇਲੀਆ ਦੇ ਵਿੱਚ ਦੇਖ ਲਓ ਜਾਂ ਕਿਤੇ ਵੀ ਦੇਖ ਲਓ ਕਿ ਉਹ ਮਤਲਬ ਬੱਚਿਆਂ ਨਾਲ ਬਦਸਲੂਕੀ ਕਰਦਾ ਆ, ਕੋਈ ਸੈਕਸੁਅਲ ਏਦਾਂ ਦੀ ਕਰਦਾ, ਕੋਈ ਅਸੋਲਟ ਕਰਦਾ ਆ, ਤਾਂ ਉਹ ਰਿਪੋਰਟ ਹੁੰਦੀ ਆ, ਉਹ ਬੰਦ ਹੁੰਦਾ, ਬੈਨ ਹੁੰਦਾ, ਉਹਨੂੰ ਸਜ਼ਾ ਵੀ ਹੁੰਦੀ ਆ, ਹਨਾ, ਤੇ ਮੁੜ ਕੇ ਉਹ ਪੜ੍ਹਾ ਨਹੀਂ ਸਕਦਾ। ਸੋ ਇਹ ਇਹ ਜਿਹੜੀਆਂ ਚਰਚ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਕੈਥੋਲਿਕ ਚਰਚ ਦੇ ਵਿੱਚ ਆ ਰਹੀਆਂ, ਰਾਇਲ ਕਮਿਸ਼ਨ ਚੱਲਦੇ ਨੇ, ਜੇਲਾਂ ਹੋ ਰਹੀਆਂ ਨੇ, ਤੇ ਆਸਟ੍ਰੇਲੀਆ ਦਾ ਸਾਰਿਆਂ ਨੇ ਵੱਡਾ ਆਰਕ ਬਿਸ਼ਪ ਉਹ ਜੇਲ੍ਹ ਉਹ ਤਾਂ ਜੇਲ੍ਹ ਦੇ ਵਿੱਚ ਹੈ ਕਿਉਂਕਿ ਇਹੋ ਜਿਹਾ ਸਿਸਟਮ ਸੀ, ਐਸਟੈਬਲਿਸ਼ ਕੀਤਾ ਹੋਇਆ ਸੀ। ਤੇ ਸਾਡੇ ਵੀ ਜਿਹੜੇ ਅਦਾਰੇ ਨੇ ਉਹਨਾਂ ਨੂੰ ਵੀ ਇੱਦਾਂ ਕਰਨਾ ਚਾਹੀਦਾ, ਨਹੀਂ ਤਾਂ ਇਹ ਆਪਣੀਆਂ ਆਪਣੀਆਂ ਮੋਹੀਆਂ ਲੈ ਕੇ ਤੁਰੇ ਹੋਏ ਨੇ ਤੇ ਇਹ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਨੇ ਸਿੱਖੀ ਨੂੰ, ਸਿੰਪਲ ਐਸ ਦੈਟ। ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਜਿੰਨੇ ਡੇਰੇ ਬਣ ਰਹੇ ਨੇ, ਜਿੰਨੇ ਆਪਣੇ ਆਪਣੇ ਪ੍ਰਚਾਰਕ ਜਿਹੜੇ ਆਪਣੇ ਆਪਣੇ ਗੁਰਦੁਆਰੇ ਬਣਾ ਰਹੇ ਨੇ, ਇਹ ਅਸਲ ਦੇ ਵਿੱਚ ਕੀ ਹੈ ਕਿ ਇਹ ਜਿਹੜੀ ਸਾਂਝੀਵਾਲਤਾ ਆ ਸਿੱਖੀ ਦੀ, ਇੱਕ ਯੂਨਾਈਟਿਡ ਫਰੰਟ ਹੈ ਸਾਡਾ, ਉਸ ਨੂੰ ਢਾਹ ਲਾ ਕੇ ਬਾਕੀ ਦੂਸਰੇ ਧਰਮਾਂ ਦੀ ਨਜ਼ਰ ਮਤਲਬ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਉਹ ਆਪਣਾ ਹੀ ਇੱਕ ਵਿੱਚੋਂ ਪ੍ਰਾਈਵੇਟ ਬਣਾਉਣਾ ਚਾਹੁੰਦੇ ਨੇ, ਪ੍ਰਾਈਵੇਟਾਈਜ਼ਡ ਪ੍ਰਾਈਵੇਟ ਕਾਲਜ ਜਾਂ ਪ੍ਰਾਈਵੇਟ ਇੱਦਾਂ ਬਣਾਉਣਾ ਚਾਹੁੰਦੇ, ਪ੍ਰਾਈਵੇਟਾਈਜੇਸ਼ਨ ਕਰਨਾ ਚਾਹੁੰਦੇ ਨੇ। ਹੁਣ ਇਸ ਤਹਿਤ ਜਿਹੜੇ ਤਾਂ ਹੁਣ ਅਕਾਲ ਤਖ਼ਤ ਤੋਂ ਜਾਂ ਸਰਕਾਰੀ ਟੀਚਰ ਆ ਰੱਖ ਲਓ, ਉਹਨਾਂ ਨੇ ਤਾਂ ਪੜ੍ਹਾਈ ਜਾਣਾ ਜੋ ਉਹਨਾਂ ਨੂੰ ਉੱਪਰ ਆਉਣਾ, ਜਿਹੜੇ ਪ੍ਰਾਈਵੇਟ ਸਕੂਲ ਹੈ ਜਾਂ ਹੋਰ ਉਹਨਾਂ ਨੂੰ ਫਿਰ ਡਰਾਮੇ ਵੀ ਕਰਨੇ ਪੈਣੇ ਆ, ਉਹਨਾਂ ਨੂੰ ਸਟੇਜ ਸ਼ੋਅ ਵੀ ਕਰਨੇ ਪੈਣੇ ਆ, ਉਹਨਾਂ ਨੂੰ ਪ੍ਰਮੋਸ਼ਨ ਵੀ ਕਰਨੀ ਪੈਣੀ ਆ, ਉਹਨਾਂ ਨੂੰ ਚਰਚਾਵਾਂ ਵੀ ਕਰਾਉਣੀਆਂ ਪੈਣੀਆਂ ਤਾਂ ਕਿ ਐਡਵਰਟਾਈਜ਼ਮੈਂਟ ਵੀ ਉਹਨਾਂ ਦੀ ਬੱਲੇ ਬੱਲੇ ਹੋਵੇ। ਸੋ ਇਹ ਮੁੱਢਲੀ ਪ੍ਰੋਬਲਮ ਇਹ ਆਈ ਓ ਹੈ, ਪ੍ਰਾਈਵੇਟਾਈਜੇਸ਼ਨ ਦੀ ਪ੍ਰੋਬਲਮ ਆਈ ਓ ਹੈ। ਇਹ ਜਿਹੜੇ ਸ਼ੋਸ਼ੇ ਛੱਡ ਹੋ ਰਹੇ ਨੇ, ਕੰਟਰੋਵਰਸੀ ਚੱਲ ਰਹੀ ਆ, ਹਰ ਦੀਵਾਨ ਦੇ ਵਿੱਚ ਕੋਈ ਨਾ ਕੋਈ ਕੰਟਰੋਵਰਸੀਅਲ ਚੀਜ਼ ਪੇਸ਼ ਕੀਤੀ ਜਾਂਦੀ ਆ, ਉਹ ਸਿਰਫ ਲੋਕਾਂ ਤੱਕ ਆਪਣਾ ਬ੍ਰਾਂਡ ਪਹੁੰਚਾਉਣ ਦੀ ਗੱਲ ਹੋ ਰਹੀ ਹੈ। ਮੈਂ ਇਹਨੂੰ ਇਸ ਨਜ਼ਰੀਏ ਨਾਲ ਦੇਖ ਰਿਹਾ, ਹੋਰ ਕੋਈ ਨਹੀਂ। ਤੁਸੀਂ ਤੁਹਾਡਾ ਕੀ?
ਬਿਲਕੁਲ ਜੀ ਬਿਲਕੁਲ, ਦੇਖੋ ਦੇਖੋ ਪਹਿਲਾਂ ਇਦੋਂ ਵੀ ਜ਼ਿਆਦਾ ਇੱਕ ਵਾਰੀ ਵਰਸ ਸਿਸਟਮ ਹੋ ਚੁੱਕਿਆ, ਇਦੋਂ ਜ਼ਿਆਦਾ ਵਰਸ ਮੈਂ ਤਾਂ ਕਹਿਣਾ ਵੀ ਢੱਡਰੀਆਂ ਵਾਲੇ ਨੇ ਵੀ ਆਪਣੇ ਲੋਕਟ ਪਵਾਤੇ ਸੀ।
ਹਾਂਜੀ,
ਇਹ ਯਾਦ ਹੋਣਾ
ਸਰਸਗੜ੍ਹ
ਨੇ ਤਾਂ ਚਲੋ ਪਾਉਣ ਦੇ ਉਹ ਤਾਂ ਪਵਾਈ ਜਾਂਦਾ, ਉਹ ਤਾਂ ਕੋਈ ਚੱਕਰ ਨੀ, ਢੱਡਰੀਆਂ ਵਾਲੇ ਨੇ ਵੀ ਆਪਣੇ ਲੋਕਟ ਪਵਾਤੇ ਸੀ, ਇੱਥੋਂ ਤੱਕ ਵਰਸ ਆ ਗਈ ਸੀ। ਪਰ ਜੇ ਥੋੜਾ ਜਿਹਾ ਸਿਕੰਜਾ ਕਿਸੇ ਤਾਂ ਉਹਦਾ ਫਰਕ ਆਏ ਗੱਲ ਦੇ, ਤੇ ਉਸ ਨਾਲ ਜਿਹੜੀ ਅੱਜ ਹੋਰ ਦੌਰ ਹੋ ਗਿਆ। ਹੁਣ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਜਿਹੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਸੀ ਹੋਰ ਸੀ, ਉਹ ਅਸੀਂ ਵੀ ਕਿਸੇ ਟਾਈਮ ਚ ਉਹਨਾਂ ਨੂੰ ਟੋਕਦੇ ਰਹੇ ਹਾਂ, ਅਸੀਂ ਵੀ ਕਿਸੇ ਟਾਈਮ ਚ ਉਹਨਾਂ ਨੂੰ ਕਹਿੰਦੇ ਰਹੇ ਵੀ ਇਹ ਗਲਤ ਆ ਗੱਲਾਂ, ਉਹਨਾਂ ਦੀ ਕ੍ਰਿਟੀਸਿਜ਼ਮ ਕਰਦੇ ਰਹੇ। ਹੁਣ ਜਿਹੜੀ ਪੋਜੀਸ਼ਨ ਅੱਜ ਦੀ ਘੜੀ, ਅੱਜ ਦੀ ਪੋਜੀਸ਼ਨ ਜੇ ਉਹਨਾਂ ਦੀ ਗਲਤੀ ਆ ਤਾਂ ਮੈਨੂੰ ਲੱਗਦਾ ਉਹ ਆ ਵੀ ਉਹ ਦੁਨਿਆਵੀ ਗੱਲਾਂ ਦੇ ਉੱਤੇ ਬਹੁਤ ਸਾਰਾ ਵਕਤ ਲਾਉਂਦੇ ਆ, ਇਧਰਲੀਆਂ ਉਧਰਲੀਆਂ ਗੱਲਾਂ ਤੇ, ਜਾਂ ਤਾਂ ਉਹਨਾਂ ਨੂੰ ਨਾ ਭੜਕਾਇਆ ਜਾਂਦਾ, ਕੋਈ ਨਾ ਕੋਈ ਮਸਲਾ ਉਹਨਾਂ ਦੇ ਦੀਵਾਨ ਤੋਂ ਪਹਿਲਾਂ ਛੱਡ ਦਿੱਤਾ ਜਾਂਦਾ ਤੇ ਫਿਰ ਉਹ ਉਸ ਮਸਲੇ ਤੇ ਪੂਰੇ ਦਾ ਪੂਰਾ ਦੀਵਾਨ ਕਰ ਦਿੰਦੇ ਆ, ਜਿੱਥੇ ਕਿ ਦੀਵਾਨ ਹੋਣਾ ਚਾਹੀਦਾ ਸੀ ਗੁਰਬਾਣੀ ਦੀ ਕਿਸੇ ਗੱਲ ਦੇ ਉੱਤੇ, ਉਹ ਹੁੰਦਾ ਨੀ। ਹੁਣ ਆਹ ਜਿਹੜੀ ਬਹੁਤ ਵੱਡੀ ਇੱਕ ਦਿੱਕਤ ਆ ਰਹੀ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਉਹ ਬਹੁਤ ਐਕਟਿਵ ਰਹਿੰਦੇ ਆ, ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਐਕਟਿਵਨੈਸ ਚ ਮੈਂ ਸਾਡੇ ਸਾਰੇ ਲਿਸਨਰ ਨੂੰ ਚੈਲੰਜ ਕਰਦਾ ਵੀ ਮੈਨੂੰ ਕੋਈ ਗੁਰਬਾਣੀ ਦੀ ਵਿਆਖਿਆ ਦਾ ਜਾਂ ਉਹਦਾ ਛੇਤੀ ਛੇਤੀ ਲੱਭ ਕੇ ਦਿਖਾਇਓ ਜੀ ਵੀ ਆਹ ਚੀਜ਼ ਆ ਜਿਹੜਾ ਏਦਾਂ ਹੁੰਦਾ, ਪਰ ਮੈਨੂੰ ਕਿਤੇ ਨੀ ਲੱਭਿਆ। ਮੈਨੂੰ ਤਾਂ ਉਹ ਚੀਜ਼ਾਂ ਜ਼ਰੂਰ ਬਹੁਤ ਲੱਭੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਉਹਨਾਂ ਦੀ ਕੰਟਰੋਵਰਸੀ ਹੁੰਦੀ ਆ, ਕੰਟਰੋਵਰਸੀ ਦੇ ਵਿੱਚ ਉਹ ਏਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ ਵੀ ਇਹਨੇ ਫਲਾਨੇ ਬਾਬੇ ਨੇ ਫਲਾਨੇ ਨੂੰ ਕੁਛ ਕਹਿਤਾ, ਧਮਕੇ ਨੇ ਧਮਕੇ ਨੂੰ ਕੁਛ ਕਹਿਤਾ, ਤੇ ਇਸ ਕਰਕੇ ਜਿਹੜੀ ਮੇਨ ਪ੍ਰੋਬਲਮ ਹੀ ਆ ਰਹੀ ਹੈ ਜੇ ਗੁਰਬਾਣੀ ਤੇ ਕੰਸਨਟ੍ਰੇਟ ਕਰਨ ਤਾਂ ਕੋਈ ਵਿਵਾਦ ਹੁੰਦਾ ਹੀ ਨਹੀਂ। ਦੂਜੀ ਜਿਹੜੀ ਤੁਸੀਂ ਕਲਾਸ ਲਗਾਉਣ ਦੀ ਗੱਲ ਕਹੀ ਨਾ, ਉਹੀ ਮੈਂ ਕਹਿਣਾ ਵੀ ਜੇ ਇੱਕ ਕਿਸਮ ਦਾ ਰਜਿਸਟ੍ਰੇਸ਼ਨ ਸਿਸਟਮ ਹੋ ਜੇ, ਸਾਰਾ ਕੁਛ ਹੋ ਕੇ ਇੱਦਾਂ ਚੱਲੇ ਤਾਂ ਵਧੀਆ ਰੂ, ਪਰ ਇਹਦਾ ਵੀ ਇੱਕ ਪੱਖ ਇਹ ਆ ਵੀ ਥੋੜੇ ਦਿਨਾਂ ਨੂੰ ਨਾ ਐ ਬੋਰਡ ਨਾ ਲੱਗ ਜਾਣ ਵੀ ਰਜਿਸਟਰਡ ਪ੍ਰਚਾਰਕ ਮਾਰਾ ਏਜੰਟ ਏਦਾਂ ਏਦਾਂ ਹੋ ਕੇ ਫੀਸਾਂ ਵੱਧ ਨਾ ਹੋ ਜਾਣ। ਤੇ ਕੱਲ ਹੀ ਕਿਸੇ ਨੇ ਕਿਹਾ, ਕੱਲ ਕਿਸੇ ਬੰਦੇ ਦੀ ਬੜੀ ਪਿਆਰੀ ਕੋਟ ਮੈਨੂੰ ਆਈ ਸੀਗੀ, ਤੇ ਉਹ ਕਿਹਾ ਸੀ ਕਹਿੰਦਾ ਮਾਇਆ ਨਾਲ ਨੀ ਜਾਂਦੀ, ਜੋ ਪਦਾਰਥ ਆ ਇੱਥੇ ਰਹਿ ਜਾਂਦੇ ਆ, ਨਾ ਮੇਰੀ ਮੇਰੀ ਕਰਦੇ ਤੁਰਿਆ ਫਿਰਿਆ ਕਰੋ, ਮਾਇਆ ਮਾਇਆ ਕਰਦੇ ਤੁਰਿਆ ਫਿਰੋ। ਇੰਨੀ ਗੱਲ ਸਮਝਾਉਣ ਦੇ ਸਾਡੇ ਪ੍ਰਚਾਰਕ 2 ਲੱਖ ਰੁਪਈਆ ਲੈਂਦੇ ਆ ਜੀ ਇੱਕ ਦੀਵਾਨ ਦਾ।
ਮਾਇਆ ਮਾਇਆ ਲੈਂਦੇ, ਮੈਂ ਕਦੇ ਕਹਿਣ ਲੱਗੇ ਮੈਨੂੰ ਦੇ ਜਾਓ, ਤੁਹਾਨੂੰ ਤੁਹਾਡੇ ਤਾਂ ਕਿਸੇ ਕੰਮ ਨੀ ਆਣੀ।
ਨਹੀਂ ਜੀ 2 ਲੱਖ ਇਸ ਚੀਜ਼ ਦਾ ਲੈਂਦੇ ਆ ਸਿਰਫ ਵੀ ਭਾਈ ਮਾਇਆ ਕਿਤੇ ਦੇ ਨਾਲ ਨੀ ਜਾਂਦੀ।
ਨਹੀਂ ਦੇਖੋ ਗੱਲਾਂ ਤਾਂ ਸਹੀ ਆ, ਆਪਣੇ ਜਗਤਾਰ ਭਾਜੀ ਕਹਿ ਰਹੇ ਨੇ ਕਿ ਮੇਰੀ ਅਧੂਰੀ ਜਾਣਕਾਰੀ ਨੂੰ ਪੂਰਾ ਕਰਿਓ ਜੀ, ਕਹਿੰਦੇ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਸੁਣਨ ਚ ਆਇਆ ਕਿ ਉਹਦਾ ਖਰੜਾ 13-14 ਸਾਲ ਰੁਲਦਾ ਰਿਹਾ ਫਿਰ ਜਾ ਕੇ ਪ੍ਰਿੰਟ ਹੋਇਆ। ਪਹਿਲੀ ਗੱਲ ਜੇ ਇਹ ਸਹੀ ਹੈ ਤਾਂ ਇਸ ਦੇ ਰਲੇ ਦੇ ਚਾਂਸ ਹੋ ਸਕਦੇ ਨੇ, ਬਿਲਕੁਲ ਹੈਗੇ ਨੇ ਜੀ, ਤੇ ਇਹ ਪਿਛਲੀ ਵਾਰੀ ਆਪਾਂ ਡਿਟੇਲ ਚ ਗੱਲ ਕੀਤੀ
ਪਰ ਸਿੰਪਲ ਇਹਨਾਂ ਨੂੰ ਮੈਂ ਦੱਸ ਦਿੰਦਾ ਵੀ ਬਾਈ ਗੱਜਣ ਵਾਲੇ ਆ ਪਿਛਲੇ 10 ਸਾਲਾਂ ਤੋਂ ਉੱਥੇ ਜੋਬ ਕਰ ਰਹੇ ਆ,
ਮਿੰਟੂ ਭਾਜੀ ਆਪਾਂ ਗੱਲ ਕੀਤੀ ਇਹਦੇ ਬਾਰੇ ਪਿਛਲੇ ਸਾਲ ਪੇ, ਉਹਦੇ ਵਿੱਚ ਸੋਧਾਂ ਕਰਨ ਵਾਲੀ ਇਹ ਸਰ ਕਹਿੰਦੇ ਮੌਜੂਦਾ ਬਾਬਿਆਂ ਦਾ ਕਹਿਣਾ ਕਿ ਜਦੋਂ ਮਾਈ ਭਾਗੋ ਨੂੰ ਗੁਰਬਾਣੀ ਦੀ ਸਮਝ ਆ ਗਈ ਤਾਂ ਉਹਨਾਂ ਦੀ ਸੁੱਧ ਬੁੱਧ ਖੋ ਗਈ। ਇਹ ਗੱਲ ਸਮਝ ਤੋਂ ਬਾਹਰ ਹੈ, ਗੁਰਬਾਣੀ ਸੁੱਧ ਬੁੱਧ ਗਵਾਉਂਦੀ ਹੈ ਜਾਂ ਬੁੱਧੀ ਦਾ ਗਿਆਨ ਦਿੰਦੀ ਆ। ਦੇਖੋ ਮੈਂ ਤੁਹਾਨੂੰ ਦੱਸਦਾ ਜਗਤਾਰ ਜੀ ਕਿ ਜਦੋਂ ਆਪਾਂ ਗੁਰਬਾਣੀ ਦਾ ਅਧਿਐਨ ਕਰੀਏ ਨਾ, ਜਦੋਂ ਗੁਰੂ ਦਾ ਤੁਹਾਡੇ ਤੱਕ ਤੁਹਾਡੇ ਦੇ ਉੱਤੇ ਮਿਹਰ ਹੁੰਦੀ ਹੈ ਨਾ, ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਮੈਂ ਗੁਰੂ ਤੋਂ ਇੰਨਾ ਪ੍ਰਭਾਵਿਤ ਹਾਂ ਕਿ ਮੇਰੀ ਸੁੱਧ ਬੁੱਧ ਖੋ ਗਈ। ਇਹ ਮੈਂ ਜਸਟੀਫਾਈ ਕਰਦਾ, ਇਹ ਹੁੰਦੀ ਹੈ ਗੁਰਬਾਣੀ ਪੜ੍ਹ ਕੇ ਦੇਖੋ। ਮੈਂ ਹੁਣ ਸ਼ਬਦ ਮੈਨੂੰ ਯਾਦ ਨਹੀਂ ਆ ਰਹੇ, ਪਰ ਮੈਂ ਅਨੇਕਾਂ ਸ਼ਬਦ ਤੁਹਾਨੂੰ ਭੇਜ ਸਕਦਾ ਕਿ ਜਦੋਂ ਇੱਕ ਸਿੱਖ ਗੁਰੂ ਦਾ ਪ੍ਰਵਚਨ ਸੁਣਦਾ, ਗੁਰੂ ਦਾ ਹੁਕਮ ਸੁਣਦਾ ਆ, ਗੁਰੂ ਦੇ ਲੜ ਲੱਗਦਾ ਆ, ਤਾਂ ਉਸ ਦੀ ਜਿਹੜੀ ਕਰੰਟ, ਉਸ ਦੀ ਸੁੱਧ ਤੇ ਬੁੱਧ ਜਿਹੜੀ ਉਹਨੇ ਸੈੱਟ ਕੀਤੀ ਹੁੰਦੀ ਆ। ਹੁਣ ਕਈਆਂ ਦੀ ਸੈੱਟ ਹੋਈ ਓ ਹੈ ਕਸ਼ਹਿਰਿਆਂ ਦੇ ਮਾਮਲੇ ਦੇ ਵਿੱਚ, ਹੁਣ ਜਦੋਂ ਨਵੀਂ ਗੱਲ ਸੁਣਦੇ ਉਹਨਾਂ ਦੀ ਸੁੱਧ ਬੁੱਧ ਗਵਾ ਬਹਿੰਦੇ ਆ, ਗਾਲਾਂ ਤੇ ਵੀ ਉਤਰ ਆਉਂਦੇ ਆ ਫਿਰ, ਹਨਾ। ਜਾਂ ਕਈ ਲੋਕ ਜਿਹੜੇ ਬੜੇ ਪ੍ਰਭਾਵਿਤ ਹੁੰਦੇ ਨੇ, ਬਾਈ ਜੀ ਆਹ ਗੱਲ ਪਹਿਲੀ ਵਾਰੀ ਸੁਣੀ ਆ, ਠੀਕ ਆ। ਅਸਲ ਦੇ ਵਿੱਚ ਸੁੱਧ ਬੁੱਧ ਇੱਥੇ ਮਤਲਬ ਹੈ ਕਿ ਜੋ ਉਹਨਾਂ ਨੇ ਆਪਣੀ ਸੈੱਟ ਕੀਤੀ ਹੁੰਦੀ ਮੈਂਟੈਲਿਟੀ, ਉਹ ਉਹਨਾਂ ਦੀ ਖਤਮ ਹੋ ਜਾਂਦੀ ਆ ਤੇ ਉਹ ਟੋਟਲੀ ਗੁਰੂ ਦੇ ਹੋ ਕੇ ਰਹਿ ਜਾਂਦੇ ਨੇ। ਤੇ ਇਹ ਬਿਲਕੁਲ ਬਿਲਕੁਲ ਏਦਾਂ ਹੋ ਸਕਦਾ ਕਿ ਮਾਈ ਭਾਗੋ ਜਦੋਂ ਗੁਰੂ ਸਾਹਿਬ ਦੇ ਟੱਚ ਚ ਆਈ ਤਾਂ ਉਹਨਾਂ ਦਾ ਤੇਜ, ਉਹਨਾਂ ਦਾ ਵੇਗ, ਉਹਨਾਂ ਦੀ ਨੌਲੇਜ, ਉਹਨਾਂ ਦਾ ਗਿਆਨ ਦੇਖ ਕੇ ਉਹਨਾਂ ਨੂੰ ਇਉਂ ਲੱਗਿਆ ਕਿ ਉਹਨਾਂ ਦੀ ਜੋ ਭਾਵਨਾ ਤੋਂ ਵੀ ਜ਼ਿਆਦਾ ਉਹ ਪ੍ਰਭਾਵਿਤ ਹੋਈ, ਉਹਦੇ ਸੁੱਧ ਬੁੱਧ ਗਵਾਚ ਗਈ। ਇਹਦਾ ਮਤਲਬ ਇਹ ਹੁੰਦਾ ਹੈ ਕਾਵਿਕ ਭਾਸ਼ਾ ਦੇ ਵਿੱਚ, ਹਨਾ। ਦੂਜੀ ਗੱਲ
ਦੇਖੋ ਉਹੀ
ਜੀ, ਦੂਜੀ ਗੱਲ ਉਹ ਕਹਿੰਦੇ ਕਿ ਜਿਸ ਅਵਸਥਾ ਦੀ ਉਹ ਗੱਲ ਕਰਦੇ ਨੇ ਕਿ ਮਾਈ ਭਾਗੋ ਦੀ ਅਵਸਥਾ ਗੁਰੂ ਸਾਹਿਬ ਤੋਂ ਵੀ ਉੱਪਰ ਹੋ ਗਈ ਸੀ। ਹਾਂ, ਹੁਣ ਇਹਦੀ ਗੱਲ ਵੀ ਆਪਾਂ ਪਿਛਲੀ ਵਾਰੀ ਕੀਤੀ ਆ ਕਿ ਅਸਲ ਦੇ ਵਿੱਚ ਉਹ ਜਿਹੜਾ ਨਗਨ ਅੱਖਰ ਲਿਖਿਆ ਗਿਆ, ਜਾਂ ਮੈਂ ਪੜੂੰਗਾ ਹੁਣ ਦੁਬਾਰਾ ਪੜੂੰਗਾ, ਤੇ ਮੈਨੂੰ ਯੰਗ ਤੋਂ ਕਹਿ ਰਹੇ ਨੇ ਆਪਣੇ ਦੋਸਤ ਵੀ ਕਹਿ ਰਹੇ ਨੇ, ਕਹਿੰਦੇ ਤੁਸੀਂ ਮੰਨਦੇ ਹੋ। ਦੇਖੋ ਮੈਂ ਮੰਨਦਾ ਨਹੀਂ, ਮੈਂ ਪੜ੍ਹਦਾ ਜ਼ਰੂਰ ਹਾਂ, ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਆ ਵੀ ਉਹ ਉਹਦੇ ਵਿੱਚ ਕਵੀ ਇਹ ਕਹਿਣਾ ਚਾਹੁੰਦਾ, ਜਿੱਥੇ ਤੱਕ ਗੱਜਣ ਵਾਲਾ ਜੀ ਨੇ ਪਿਛਲੀ ਵਾਰੀ ਦੱਸਿਆ ਸੀ ਕਿ ਮਾਈ ਭਾਗੋ ਇੰਨੀ ਕੁ ਉਹਦੇ ਚ ਤੀਬਰਤਾ ਸੀ, ਇੰਨੀ ਕੁ ਡੈਡੀਕੇਸ਼ਨ ਸੀ ਗੁਰੂ ਸਾਹਿਬ ਪ੍ਰਤੀ ਕਿ ਉਹਦੇ ਕੋਲ ਕਿਸੇ ਬੰਦੂਕ ਦਾ ਨਾਮ ਵੀ ਲੈਂਦੇ ਸੀ ਵੀ ਉਹ ਬੰਦੂਕ ਸੀ, ਤੇ ਉਹ ਪਹਿਰਾ ਦਿੰਦੀ ਸੀ ਰਾਤ ਨੂੰ ਖੜ ਕੇ ਬਾਹਰ, ਉਹਨਾਂ ਦੇ ਛਾਉਣੀ ਦੇ ਬਾਹਰ ਪਹਿਰਾ ਦਿੰਦੀ ਹੁੰਦੀ ਸੀ, ਉਹਦੀ ਡਿਊਟੀ ਹੁੰਦੀ ਸੀ। ਤੇ ਉਹ ਉਹਦੀ ਇੰਨੀ ਕੁ ਸੁੱਧ ਬੁੱਧ ਜਿਹੜੀ ਆ ਉਹ ਹੋ ਗਈ ਸੀਗੀ ਡੈਡੀਕੇਸ਼ਨ ਗੁਰੂ ਸਾਹਿਬ ਦੇ ਲਈ ਕਿ ਉਹਨੂੰ ਮੀਂਹ ਹਨੇਰੀ ਹਵਾ ਪਾਣੀ ਦੀ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ ਹੁੰਦੀ ਕਿ ਉਹ ਡਿਊਟੀ ਤੇ ਖੜੀ ਰਹਿੰਦੀ, ਚਾਹੇ ਚੱਲ ਚੱਲ ਮੀਂਹ ਪਏ ਵੀ ਜਾਵੇ, ਚਾਹੇ ਹਨੇਰੀ ਚੱਲੀ ਜਾਵੇ, ਹਿਲਦੀ ਨਹੀਂ ਸੀ ਹੁੰਦੀ। ਇੱਥੋਂ ਤੱਕ ਕਿ ਉਹ ਜਿਹੜਾ ਹੁਣ ਨਗਨ ਵਾਲੀ ਗੱਲ ਆ ਜਾਣੀ ਵੀ ਜੇ ਡਿਊਟੀ ਦਿੰਦੇ ਉਹਦੇ ਸਿਰ ਤੋਂ ਚੁੰਨੀ ਵੀ ਸਰਕ ਜਾਂਦੀ ਸੀ, ਉਹ ਨਗਨ ਹੋ ਜਾਂਦੀ ਸੀ, ਤਾਂ ਵੀ ਉਹ ਆਪਣੀ ਡਿਊਟੀ ਨਹੀਂ ਸੀ ਛੱਡਦੀ ਹੁੰਦੀ। ਹੁਣ ਜੇ ਇਸ ਐਂਗਲ ਤੋਂ ਦੇਖਣਾ ਹੈ ਤੇ ਇਹ ਤਾਂ ਡੈਡੀਕੇਸ਼ਨ ਦੱਸ ਰਿਹਾ ਵੀ ਉਹ ਆਪਣੀ ਨਗਨ ਅਵਸਥਾ ਨੂੰ ਵੀ ਲੁਕਾਉਣ, ਨਗਨ ਹੁਣ ਚੁੰਨੀ ਲੈ ਜਾਣੀ। ਦੇਖੋ ਪੁਰਾਣੇ ਜਮਾਨੇ ਦੇ ਵਿੱਚ ਨਾ ਜੇ ਔਰਤ ਦੀ ਬਾਂਹ ਵੀ ਦਿਸਣ ਲੱਗ ਜਾਂਦੀ ਸੀ ਜਾਂ ਗਲਾ ਵੀ ਦਿਸਣ ਲੱਗ ਜਾਂਦਾ ਸੀ ਤੇ ਉਹਨੂੰ ਵੀ ਨਗਨ ਹੀ ਕਹਿੰਦੇ ਹੁੰਦੇ ਸੀਗੇ, ਹਨਾ। ਆਪਾਂ ਨੂੰ ਮਤਲਬ ਦੇਖਣਾ ਪੈਣਾ ਵੀ ਕਿਸ ਜਮਾਨੇ ਦੇ ਵਿੱਚ ਇਹ ਚੀਜ਼ ਲਿਖੀ ਗਈ ਆ, ਗੱਲ ਕਦੋਂ ਹੋ ਰਹੀ ਆ। ਹਾਂ, ਚੁੰਨੀ ਲੈਣ ਨੂੰ ਨਗਨ ਕਿਹਾ ਜਾਂਦਾ ਸੀ, ਹੁਣ ਵੀ ਕਹਿੰਦੇ ਨੇ ਕਈ ਬਜ਼ੁਰਗ ਭਈ ਯਾਰ ਤੂੰ ਤੂੰ ਆ ਆਪਣਾ ਨੰਗ ਢੱਕ, ਹਨਾ। ਨੰਗ ਢੱਕਣ ਦਾ ਮਤਲਬ ਚੁੰਨੀ ਲੈ ਲਾ ਸਿਰ ਦੇ ਉੱਤੇ, ਹਨਾ। ਸੋ
ਬਸ ਮੈਂ ਸਿੱਧੂ ਸਾਹਿਬ ਨਾਲ, ਸਿੱਧੂ ਸਾਹਿਬ ਮੈਂ ਤੁਹਾਨੂੰ ਮਾਫ਼ੀ ਚਾਹੂੰਗਾ, ਮੈਨੂੰ ਪੈਣਾ ਹੈ ਜਾਣਾ, ਪਰ ਮੈਂ ਜਾਂਦਾ ਜਾਂਦਾ ਇੱਕ ਗੱਲ ਕਹਿਣੀ ਚਾਹੂੰਗਾ ਸਾਡੇ ਸਰੋਤਿਆਂ ਨੂੰ ਤੇ ਲਿਸਨਰ ਨੂੰ, ਕਿਉਂਕਿ ਇਹ ਟੌਪਿਕ ਹੈਗਾ ਬਹੁਤ ਵੱਡਾ ਤੇ ਛੋਟਾ, ਤੇ ਕਈ ਵਾਰੀ ਜਿਵੇਂ ਮੈਸੇਜ ਸਾਨੂੰ ਕਰਨ ਲੱਗ ਜਾਂਦੇ, ਰਾਮ ਦੀ ਗੱਲ ਕਰਦੇ ਆ, ਸ਼ਾਇਦ ਉਸਦੀ ਮਿਥਿਹਾਸ ਦੀ ਗੱਲ ਕਰਦੇ ਆ। ਦੇਖੋ ਇਹ ਪਹਿਲਾਂ ਹੀ ਦੱਸ ਤੱਕਿਆ ਵੀ ਤੁਸੀਂ ਤੁਹਾਡੇ ਘੜੇ ਮੁਤਾਬਕ, ਤੁਹਾਡੀ ਗੜਬੀ ਮੁਤਾਬਕ, ਤੁਹਾਡੀ ਭਾਂਡੇ ਮੁਤਾਬਕ ਤੁਹਾਡੀ ਸੋਚ ਜਾਊਗੀ, ਤੁਸੀਂ ਭਾਂਡਾ ਵੱਡਾ ਕਰਨ ਦੀ ਕੋਸ਼ਿਸ਼ ਕਰੋ, ਹਰ ਬੰਦੇ ਨੂੰ ਮੇਰੀ ਬੇਨਤੀ ਆ। ਦੂਜਾ ਜਾਂਦਾ ਜਾਂਦਾ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜਾ ਨਗਨ ਆ ਨਾ, ਨਗਨ ਜੇ ਆਪਾਂ ਆਪਣੀ ਸੋਚ ਦਾ ਨਗਨ ਢੱਕ ਲਈਏ ਤੇ ਮੈਨੂੰ ਲੱਗਦਾ ਕਿਤੇ ਦਿੱਕਤ ਹੀ ਹੈਣੀ ਜੀ। ਬਸ ਅਸਲ ਚ ਨੰਗੀ ਤਾਂ ਸਾਡੀ ਸੋਚ ਹੋਈ ਪਈ ਆ, ਸਾਡੀ ਸੋਚ ਨੰਗੀ ਹੋਣ ਕਰਕੇ ਹਰ ਚੀਜ਼ ਚ ਸਾਨੂੰ ਫਿਰ ਉਹ ਝਲਕਾਰੇ ਪੈਂਦੇ ਆ, ਸੌ ਹੱਥ ਰਸਤਾ ਸਿਰੇ ਤੇ ਗੰਢ, ਸੋਚ ਦਾ ਨਗਨ ਢੱਕੋ, ਕੋਈ ਰੌਲਾ ਹੀ ਨੀ ਕਿਸੇ ਚੀਜ਼ ਦਾ। ਸੋ ਫਿਰ ਸਿੱਧੂ ਸਾਹਿਬ ਹੁਣ ਮੈਨੂੰ, ਮੇਰੇ ਨਾ ਅੱਜ ਸੱਜਣ ਮਿੱਤਰ ਮਹਿਮਾਨ ਆਏ ਹੋਏ ਆ ਕਾਫੀ, ਤੇ ਮੈਨੂੰ ਉਹਨਾਂ ਨੂੰ ਅਟੈਂਡ ਕਰਨਾ ਅਸੀਂ, ਤੇ ਕੁਛ ਰੈਨੋਵੇਸ਼ਨ ਚੱਲ ਰਹੀ ਆ ਤੇ ਮਾਫ਼ੀ ਚਾਹੁੰਦੇ ਆ ਜੀ, ਫਿਰ ਆਪਾਂ ਅਗਲੇ ਸ਼ੋਅ ਚ ਲਾਵਾਂਗੇ।
ਬਿਲਕੁਲ ਬਿਲਕੁਲ, ਤੇ ਤੁਸੀਂ ਕਰੋ ਅਟੈਂਡ, ਤੇ ਗੁਰਪ੍ਰੀਤ ਵੀ ਵੇਟ ਕਰ ਰਹੇ ਹੁਣੇ, ਉਹਦੇ ਵੀ ਕਰਦੇ ਗੱਲ। ਸ਼ੁਕਰੀਆ ਜੀ ਬਹੁਤ ਬਹੁਤ,
ਮਿਹਰਬਾਨੀ ਜੀ।
ਸੋ ਦੋਸਤੋ, ਗੱਲ ਸਾਡੀ ਚੱਲ ਰਹੀ ਹੈ ਕਿ ਜਗਤਾਰ ਭਾਜੀ ਦਾ ਮੈਸੇਜ ਆਪਾਂ ਪੜ੍ਹ ਰਹੇ ਸੀ ਕਿ ਉਹ ਤੋੜੇ ਵਾਲੀ ਬੰਦੂਕ ਸੀ ਜੀ ਜਿਹਦੇ ਨਾਲ ਉਹ ਪਹਿਰਾ ਦਿੰਦੀ ਹੁੰਦੀ ਸੀ, ਤੇ ਤੀਜੀ ਗੱਲ ਕਿ ਗੁਰਬਾਣੀ ਦੇ ਅਰਥ ਸਮਝਾਉਣ ਵਾਲੇ ਇਹ ਬਾਬਿਆਂ ਦੀ ਅਵਸਥਾ ਕਦੋਂ ਤੇ ਕਿਉਂ ਨਹੀਂ ਆਉਂਦੀ? ਦੇਖੋ ਇਹ ਜਿਹੜੇ ਪ੍ਰਚਾਰਕ ਹੁੰਦੇ ਨੇ ਜ਼ਿਆਦਾਤਰ ਨਾ, ਜਿਹੜੇ ਬੰਦੇ ਉਲਝ ਰਹੇ ਨੇ ਅੱਜ ਕੱਲ੍ਹ, ਹਰੇਕ ਕਥਾ ਦੇ ਵਿੱਚ ਉਲਝ ਰਹੇ ਨੇ, ਹਰੇਕ ਥਾਂ ਦੇ ਉਹ ਟਪਲਾ ਕਰ ਰਹੇ ਨੇ, ਉਹਦੇ ਬਾਰੇ ਨਾ ਬੜੀਆਂ ਸਿੰਪਲ ਦੋ ਲਾਈਨਾਂ ਗੁਰੂ ਸਾਹਿਬ ਨੇ ਲਿਖੀਆਂ। ਕਹਿੰਦੇ ਹਉਮੈ ਬੂਝੇ ਤਾਂ ਦਰ ਸੁੱਝੇ। ਜੇ ਕਹਿੰਦੇ ਉਹ ਆਪਣੀ ਈਗੋ ਨੂੰ ਸਮਝ ਲੈਂਦਾ ਬੰਦਾ ਤਾਂ ਦਰ ਸੁੱਝਦਾ ਆ, ਗਿਆਨ ਵੀ ਹੋਣਾ ਕੱਥ ਕੱਥ ਲੁੱਝੇ। ਕਹਿੰਦੇ ਹਉਮੈ ਤਾਂ ਬੁੱਝੀ ਨੀ, ਇਹ ਅਵਸਥਾ ਤਾਂ ਆਈ ਨੀ ਜਗਤਾਰ ਭਾਜੀ। ਫਿਰ ਕਹਿੰਦੇ ਗਿਆਨ ਤਾਂ ਉਸ ਚੀਜ਼ ਦਾ ਹੈ ਨਹੀਂ, ਪਰ ਉਸ ਚੀਜ਼ ਦੀ ਕਥਾ ਕਰ ਕਰਕੇ ਉਹ ਉਲਝਿਆ ਪਿਆ ਆ। ਕਥਾ ਕਰ ਲੈਂਦਾ ਫਿਰ ਉਲਝ ਜਾਂਦਾ, ਫਿਰ ਉਹ ਤੇ ਅਟੈਕ ਹੋਣ ਲੱਗ ਪੈਂਦੇ ਆ। ਸੋ ਜਦ ਤੱਕ ਤੁਸੀਂ ਆਪ ਨਹੀਂ ਇਸ ਅਵਸਥਾ ਦੇ ਧਾਰਨੀ ਹੁੰਦੇ ਤਾਂ ਤੁਸੀਂ ਕਥਾ ਵੀ ਨਹੀਂ ਕਰ ਸਕਦੇ। ਤੇ ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਤੇ ਹੱਸ ਰਹੇ ਨੇ। ਤਾਂ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹ ਵੀ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਉਹਨਾਂ ਨੇ ਵੀ ਗੁਰਬਾਣੀ ਦੀ ਸਾਂਝ ਪਾਈ ਜਗਤਾਰ ਭਾਜੀ। ਕਹਿੰਦੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੇ ਸੁੱਧ ਬੁੱਧ ਬਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ। ਇਹ ਅਵਸਥਾ ਆਉਂਦੀਆਂ ਨੇ। ਤੇ ਰਜਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਬਾਜੀ, ਕਹਿੰਦੇ ਇਹ ਅਵਸਥਾ ਹੁੰਦੀ ਆ ਗੁਰਬਾਣੀ ਸਮਝ ਕੇ, ਤੁਹਾਡੀ ਕਾਦ ਆਉਣੀ ਆ, ਵੈਰੀ ਡਿਸਅਪੋਇੰਟਡ ਫਰੋਮ ਯੂਅਰ ਪੁਆਇੰਟ ਆਫ ਵਿਊ ਟੁਵਰਡਸ ਗੁਰਬਾਣੀ। ਸਮਝ ਨਹੀਂ ਜੀ ਆਈ ਮੈਨੂੰ, ਰੀਅਲੀ ਸਮਝ ਨਹੀਂ ਆਈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤੇ ਮੈਂ ਦੁਬਾਰਾ ਪੜ੍ਹ ਲੈਂਦਾ ਭਾਜੀ, ਜੇ ਇਹ ਅਵਸਥਾ ਹੁੰਦੀ ਆ ਗੁਰਬਾਣੀ ਸਮਝ ਕੇ, ਤੁਹਾਡੀ ਕਦ ਆਉਣੀ ਆ, ਵੈਰੀ ਡਿਸਅਪੋਇੰਟਡ ਫਰੋਮ ਯੂਅਰ ਪੁਆਇੰਟ ਆਫ ਵਿਊ ਟੁਵਰਡਸ ਗੁਰਬਾਣੀ। ਚਲੋ ਤੁਹਾਨੂੰ ਹੁਣ ਗੁਰਬਾਣੀ ਦਾ ਸੁਣਾ ਤਾਂ ਦਿੱਤਾ ਆ ਜਿਹੜਾ ਭੇਜਿਆ ਹੋਇਆ ਇਹਨਾਂ ਨੇ, ਦਲਜੀਤ ਸਿੰਘ ਹੁਣਾਂ ਨੇ, ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ। ਤੇ ਜਦੋਂ ਅਸਲ ਦੇ ਵਿੱਚ ਆਪਾਂ ਗੁਰੂ ਨੂੰ ਸਮਰਪਿਤ ਹੋ ਜਾਈਦਾ ਨਾ ਤਾਂ 100% ਹੀ ਹੋ ਜਾਈਦਾ, ਫਿਰ ਗੁਰੂ ਜੋ ਮਰਜ਼ੀ ਕਰੀ ਜਾਵੇ। ਤੇ ਸੁਖਜੀਤ ਢਿੱਲੋਂ ਕਹਿੰਦੇ ਨੇ ਵਧੀਆ ਐਕਸਪਲੇਨੇਸ਼ਨ ਜੀ, ਪਰ ਲੋਕਾਂ ਦੀ ਪ੍ਰੋਬਲਮ ਹੈ ਕਿ ਆਪ ਨੂੰ ਨੌਲੇਜ ਨਹੀਂ, ਤੇ ਜੇ ਕੋਈ ਸਮਝਾਵੇ ਤਾਂ ਉਸ ਦੀ ਆਲੋਚਨਾ ਕਰਦੇ ਨੇ। ਥੈਂਕਸ, ਸ਼ੁਕਰੀਆ ਜੀ। ਤੇ ਇੱਧਰ ਮੈਂ ਹੁਣ ਗੁਰਪ੍ਰੀਤ ਹੁਣਾਂ ਨੂੰ ਆਪਣੇ ਪ੍ਰੋਗਰਾਮ ਚ ਲਵਾਂਗਾ ਤੇ ਗੱਲਬਾਤ ਕਰਾਂਗਾ, ਪਰ ਇਸ ਦੇ ਮੁੱਦੇ ਤੇ ਨਾ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਚੈਲੰਜ ਕਰਨੇ, ਆਹ ਕਰਨੇ, ਉਹ ਕਰਨੇ ਨਹੀਂ ਪੈਣਾ ਚਾਹੀਦਾ। ਗੁਰਬਾਣੀ ਇੰਨਾ ਅਥਾਹ ਸਾਗਰ ਹੈ ਕਿ ਤੁਸੀਂ ਇਹਦੇ ਵਿੱਚ ਉਹ ਕਥਾ ਕਰ ਸਕਦੇ ਹੋ, ਬੋਲ ਸਕਦੇ ਹੋ, ਪਰ ਦੂਜੀ ਗੱਲ ਇਹ ਹੈ ਕਿ ਕਥਾ ਜਿਹੜੀ ਕਰਨੀ ਹੈ ਉਸਦਾ ਮਤਲਬ ਕੀ ਹੈ, ਕਿਉਂ ਕਰਨੀ ਹੈ ਕਥਾ? ਪੈਸਿਆਂ ਲਈ ਕਰਨੀ ਹੈ? ਮਾਇਆ ਦੇ ਲਈ ਕਰ ਰਹੇ ਨਾ ਕਥਾ? ਅਸੀਂ ਬਾਣੀ ਦੇ ਪਿਆਰ ਦੇ ਨਾਲ, ਆਪਣੇ ਫਰਜ਼ ਦੇ ਨਾਲ ਨਹੀਂ ਕਰ ਰਹੇ। ਜਿੱਦਾਂ ਮਿੰਟੂ ਭਾਜੀ ਨੇ ਕਿਹਾ ਕਿ ਮਾਇਆ ਤੋਂ ਦੂਰ ਰਹੋ, ਹੈ ਨਾ, ਨਾਲ ਨਹੀਂ ਜਾਣੀ, ਹੈ ਨਾ, ਇਹਦੇ ਪਿੱਛੇ ਨਾ ਭੱਜੋ। ਤੇ ਇਹ ਗੱਲ ਸਮਝਾਉਣ ਦੇ ਲਈ 2 ਲੱਖ ਰੁਪਈਆ ਤੁਹਾਤੋਂ ਲੈਣਾ ਆ। ਅਸਲ ਦੇ ਵਿੱਚ ਮਨਸ਼ਾ ਗਲਤ ਹੈ। ਜਿਹੜੇ ਸੰਤ ਪੁਰਖ ਹੁੰਦੇ ਨੇ ਉਹਨਾਂ ਦਾ ਮਾਇਆ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਉਹ ਪ੍ਰਵਚਨ ਕਰਦੇ ਨੇ, ਉਹ ਦਿੰਦੇ ਨੇ ਨੌਲੇਜ, ਤੇ ਉਹ ਵੀ ਮੈਸੇਜ ਨੂੰ ਦੇ ਦਿੰਦੇ ਨੇ, ਪਰ ਉਹ ਜ਼ਿਆਦਾਤਰ ਇੰਡੀਵਿਜੁਅਲ ਲੋਕ ਜਿਹੜੇ ਉਸ ਦੇ ਕਾਬਲ ਹੁੰਦੇ ਉਹਨਾਂ ਨੂੰ ਜ਼ਿਆਦਾ ਉਹ ਡੀਪ ਨੌਲੇਜ ਦਿੰਦੇ ਨੇ। ਖੈਰ, ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ ਤੇ ਸਾਡੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁਆਇਨ ਕਰ ਚੁੱਕੇ ਨੇ। ਕੀ ਹਾਲ ਚਾਲ ਹੈ ਰਾਜਧਾਨੀ ਵਾਲਿਓ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।
ਹਾਂਜੀ ਭਾਈ, ਸਤਿ ਸ੍ਰੀ ਅਕਾਲ। ਰਾਜਧਾਨੀ ਗਰਮ ਆ, ਮੈਂ ਥੋੜੀ ਮੈਲਬਨ ਚ।
ਅੱਛਾ, ਮੈਲਬਨ ਤਾਂ ਗਰਮ ਹੈ।
ਹਾਂਜੀ,
ਤੇ ਠੀਕ ਠਾਕ ਹੋ ਜਾਂ ਕੋਈ ਮੈਚ ਮੂਚ ਦੇਖਣ ਗਏ ਹੋ ਜਾਂ ਵੈਸੇ ਹੀ?
ਨਹੀਂ ਜੀ, ਵੈਸੇ ਹੀ ਫੈਮਿਲੀ ਮੈਟਰ।
ਫੈਮਿਲੀ ਮੈਟਰ ਤੇ ਠੰਡ ਲੱਗ ਗਈ ਲੱਗਦਾ ਤੁਹਾਨੂੰ? ਖੰਘ ਆ ਰਹੀ ਆ?
ਨਹੀਂ, ਖੰਘ ਵੈਸੇ ਰਹਿੰਦੀ ਹੈ।
ਠੀਕ ਹੈ, ਤੇ ਤੁਸੀਂ ਵੀ ਕੁਝ ਕਹਿਣਾ ਚਾਹੋਗੇ? ਜਿਹੜਾ ਵਿਵਾਦ ਚੱਲ ਰਿਹਾ ਢੱਡਰੀਆਂ ਵਾਲਿਆਂ ਦੇ ਤੇ ਹੋਰ ਪ੍ਰਚਾਰਕਾਂ ਦਾ ਆਪਸ ਦੇ ਵਿੱਚ, ਬਰੀਫਲੀ, ਇਹ ਵੀ ਇੱਕ ਫਿਲਮ ਹੀ ਹੈ, ਇਹ ਵੀ ਇੱਕ ਫਿਲਮ ਹੀ ਹੈ।
ਆਹੋ ਜੀ, ਮੈਂ ਦੂਰ ਹੀ ਕਹਿੰਦਾ ਜੀ, ਆਪਾਂ ਕਿਹੜੇ ਉੜਦਾ ਤੀਰ ਫੜਨ ਦੀ ਆਪਣੀ ਖਾਇਸ਼ ਹੈ ਨੀ ਕੋਈ, ਆਪਾਂ ਦੂਰ ਹੀ।
ਠੀਕ ਹੈ, ਤੇ ਨਾ ਇੱਕ ਸਾਡੇ ਮਿੱਤਰ ਪ੍ਰੋਫੈਸਰ ਨੇ ਪਰਮਵੀਰ ਸਿੰਘ ਹੁਣੀ ਪੰਜਾਬੀ ਯੂਨੀਵਰਸਿਟੀ ਤੋਂ ਅਧਿਐਨ ਵਿਭਾਗ ਦੇ, ਤੇ ਉਹਨਾਂ ਨੇ ਨਾ ਰਾਤੀ ਬਹੁਤ ਸੋਹਣਾ ਇੱਕ ਵਿਚਾਰ ਲਿਖਿਆ ਸੀ। ਕਹਿੰਦੇ ਇਤਿਹਾਸਿਕ ਗ੍ਰੰਥਾਂ ਦੀ ਵਿਆਖਿਆ ਦੇ ਬਾਰੇ, ਟਾਈਟਲ ਹੈ ਉਹਦਾ। ਕਹਿੰਦੇ ਸਿੱਖਾਂ ਨੂੰ ਇਨ੍ਹਾਂ ਗ੍ਰੰਥਾਂ ਦੀ ਵਿਆਖਿਆ ਬਦਾਮ ਵਿੱਚੋਂ ਗਿਰੀ ਪ੍ਰਾਪਤ ਕਰਨ ਵਾਂਗਰ ਕਰਨੀ ਚਾਹੀਦੀ ਹੈ, ਨਾ ਕਿ ਬਦਾਮ ਤੋੜਦੇ ਹੋਏ ਗਿਰੀ ਦਾ ਚੂਰਾ ਬਣਾ ਦੇਣਾ ਚਾਹੀਦਾ ਹੈ। ਜਿਹੜੇ ਗਿਰੀ ਦਾ ਚੂਰਾ ਬਣਾਉਣ ਵਿੱਚ ਲੱਗੇ ਹੋਏ ਹਨ ਉਹ ਪੰਥ ਦੀ ਕਿਹੜੀ ਸੇਵਾ ਕਰ ਰਹੇ ਹਨ? ਗੱਲ ਤਾਂ ਠੀਕ
ਲੱਗਦਾ,
ਇਹ ਪ੍ਰੋਫੈਸਰ ਨੇ ਵੀ ਇਹ ਪ੍ਰੋਫੈਸਰ ਨੇ ਪੜ੍ਹੇ ਲਿਖੇ ਲੱਗਦੇ ਨੇ ਹਨਾ ਗੱਲਾਂ ਤੋਂ। ਠੀਕ ਹੈ ਜੀ, ਗੱਲ ਬੜੀ ਫਾਇਦਾਰ ਕਹੀ ਹੈ।
ਨਹੀਂ ਉਹ ਇੱਦਾਂ ਨਾ ਦੇਖੋ, ਲਿਖਣ ਨੂੰ ਮੈਂ ਫੇਸਬੁੱਕ ਤੇ ਲਿਖਿਓ ਵਾਲੇ ਆ, ਪਰ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਹਮਾਮੇ ਸਾਰੇ ਨੰਗੇ ਆ, ਸੋ ਇਸ ਕਰਕੇ ਆਪਾਂ ਤਾਂ ਗੱਲ ਹੀ ਖਤਮ ਕਰਤੀ ਹੈ ਜੀ ਵੀ ਤੁਸੀਂ ਸੇਧ ਲੈਣੀ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ, ਉੱਤੇ ਵੱਡਾ ਹੈ ਨੀ ਕੋਈ ਤੁਹਾਨੂੰ ਸੇਧ ਮਿਲਦੀ, ਬਾਕੀ ਤੁਸੀਂ ਆਪਣੇ ਜਿਹੜੇ ਮਹਾਨਾਇਕ ਨੇ ਉਹਨਾਂ ਨੂੰ ਸੇਧ ਲੈਣੀ ਆ, ਉਹਨਾਂ ਦੀ ਜੀਵਨੀ ਪੜ੍ਹੋ ਠੀਕ ਹੈ, ਤੇ ਜੀਵਨੀ ਤੋਂ ਸੇਧ ਲਓ ਜਿਨ੍ਹਾਂ ਨੇ ਕੀ ਕੀਤਾ, ਬਾਕੀ ਹੋਰ ਕਿਸੇ ਪਾਸੇ ਗੱਲ ਦੀ ਲੋੜ ਨੀ। ਜੇ ਤੁਸੀਂ ਜਿੱਦਾਂ ਅਸੀਂ ਮੈਲਬਰਨ ਆਏ ਕੈਨਬਰਾ ਤੋਂ, ਸਾਨੂੰ ਪਤਾ ਹਿਊ ਫ੍ਰੀਵੇ ਫੜ ਕੇ ਮੈਂ ਕੈਨਬਰਾ ਜਾ ਹਾਂ, ਤੇ ਜੇ ਅਸੀਂ ਹੋਰ ਰਾਸਤੇ ਐਕਸਪਲੋਰ ਕਰੀ ਗਏ ਤੇ ਉਹ ਟਾਈਮ ਤਾਂ ਲੱਗ ਜੂਗਾ ਵੀ ਕਿੰਨੇ 12 ਘੰਟੇ ਜਦੋਂ 15 ਵੀ ਲੱਗ ਜਾਣਗੇ ਠੀਕ ਹੈ ਨਾ, ਪਰ ਉਹ ਜਿਹੜਾ ਰਾਹ ਹੈ ਸਿੱਧਾ ਉਹੀ ਤੁਹਾਨੂੰ ਸਿੱਧਾ ਮੈਪ ਲੈ ਕੇ ਆਉਂਦਾ, ਬਾਕੀ ਦਾ ਫਿਰ
ਥਕਾਉਣ ਵਾਲੇ ਹੁੰਦੇ ਬਾਕੀ ਰਾਹ ਤਾਂ ਫਿਰ ਲੰਬਾਈ ਤੇ ਜਿਹੜਾ ਸਿੱਧੂ ਮੂਸੇ ਵਾਲਾ ਟ੍ਰੈਂਡ ਕਰ ਰਿਹਾ ਆ, ਚਲਾ ਰਿਹਾ ਆ, ਜਾਂ ਜਿਸ ਤਰ੍ਹਾਂ ਬਿਹੇਵ ਕਰ ਰਿਹਾ ਆ, ਤੇ ਮੈਨੂੰ ਇਉਂ ਮਹਿਸੂਸ ਹੋਇਆ ਸੀ ਕਿ ਮੈਂ ਇਹ ਪਹਿਲਾਂ ਕਿਤੇ ਕੁਛ ਦੇਖਿਆ ਹੋਇਆ, ਤੇ ਬਾਅਦ ਚ ਮੈਨੂੰ ਯਾਦ ਆਇਆ ਕਿ ਮੈਂ ਇੱਕ ਫਿਲਮ ਦੇਖੀ ਸੀ ਨਟੋਰੀਅਸ, ਮੇਰੇ ਕੋਲ 5-6 ਸਾਲ ਪਹਿਲਾਂ ਆਈ ਹੋਗੀ, ਤੇ ਉਸ ਦੇ ਵਿੱਚ ਜੋ ਰੈਪਰ ਕਰ ਰਹੇ ਨੇ ਉਹ ਉਸ ਦੀ ਹੀ ਉਹ ਨਕਲ ਕਰ ਰਿਹਾ ਸੀ। ਆਪਾਂ ਉਸ ਫਿਲਮ ਦਾ ਰਿਵਿਊ ਕਰਨਾ ਆ, ਤੇ ਮੈਨੂੰ ਤਾਂ ਉਹ ਫਿਲਮ ਬਹੁਤ ਵਧੀਆ ਲੱਗੀ, ਤੇ ਸਰੋਤੇ ਵੀ ਦੇਖਣ। ਤੁਹਾਡਾ ਕੀ ਖਿਆਲ ਹੈ ਉਹਦੇ ਬਾਰੇ ਗੁਰਪ੍ਰੀਤ?
ਦੇਖੋ ਜੀ, ਆਪਾਂ ਫਿਲਮ ਨੂੰ ਰਿਵਿਊ ਤਾਂ ਆਪਾਂ ਚਲੋ ਕਰ ਲੈਂਦੇ, ਪਰ ਜਿਹੜੀ ਸਿੱਧੂ ਮੂਸੇਵਾਲੇ ਦੀ ਗੱਲ ਹੈ ਨਾ, ਇੱਕ ਆਪਾਂ ਸਿੱਧੂ ਦੀ ਗੱਲ ਦੇਖਦੇ ਹਾਂ ਵੀ ਮਾਨਸੇ ਦੇ ਪਿੰਡ ਤੋਂ ਉਹ ਕੈਨੇਡਾ ਆਇਆ, ਕੈਨੇਡਾ ਆ ਕੇ ਸਟੂਡੈਂਟ ਵੀਜ਼ੇ ਤੇ ਆਇਆ, ਅਸੀਂ ਵੀ ਸਟੂਡੈਂਟ ਵੀਜ਼ੇ ਤੇ ਆਏ। ਸਾਡਾ ਤਾਂ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਸੀ, ਸਾਡਾ ਸਿਰਫ ਇਹ ਸੀ ਵੀ ਕੰਮ ਲੱਭਣਾ, ਫੀਸਾਂ ਤਾਰਨੀਆਂ ਨੇ ਹਨਾ। ਸਿੱਧੂ ਮੂਸੇਵਾਲਾ ਆਉਂਦੇ ਸਾਰੇ ਕਹਿਣ ਲੱਗ ਪਿਆ ਵੀ ਮੈਂ ਐ ਕਰ ਦੂ, ਮੈਂ ਉਹ ਕਰ ਦੂ, ਤੁਸੀਂ ਐ ਕਰਦੇ ਹੋ, ਮੈਂ ਐ ਕਰ ਦਿੰਦਾ ਹਨਾ। ਉਹ ਬੰਦਾ ਸੋਚਦਾ ਵੀ ਇਹਨੂੰ ਇਹ ਆਈਡੀਆ ਕਿੱਥੋਂ ਆ ਰਹੇ ਨੇ, ਵੀ ਇਹ ਆਈਡੀਆ ਵੀ ਇਹਨੂੰ ਇਹਨੂੰ ਆਮਦ ਕਿੱਥੋਂ ਹੋ ਰਹੀ ਹੈ ਆਈਡੀਆ ਦੀ ਹਨਾ। ਤੇ ਉਹ ਕਲੈਵਰਲੀ ਉਹਨੇ ਕੀ ਕੀਤਾ ਵੀ ਟੂਪਾਕ, ਬਿੱਗੀ ਜਾਂ ਹੋਰ ਜਿਹੜੇ ਰੈਪਰ ਸੀ ਜਿਹਨਾਂ ਦੀ ਆਪਸ ਜਿੱਟਾ ਸਰ ਚੱਲਦੀ ਸੀ ਈਸਟਰੋ ਵੈਸਟਰੋ ਵਾਲੀ, ਤੇ ਉਸ ਚੀਜ਼ਾਂ ਤੋਂ ਇਹਨੇ ਆਈਡੀਆ ਲੈ ਕੇ ਵੀ ਇਹਨੇ ਉਸ ਚੀਜ਼ ਨੂੰ ਫਿਊਲ ਕੀਤਾ। ਜਿੱਦਾਂ ਕਰਨ ਔਜਲਾ ਜਾਂ ਹੋਰ ਗਾਣੇ ਚ ਵੀ ਕਹਿੰਦਾ ਵੀ ਮੈਂ ਹੀ ਬੈਸਟ ਆ, ਬਾਕੀ ਸਾਰੇ ਵੀ ਐਵੇਂ ਟਾਈਮ ਪਾਸ ਤੁਰੇ ਫਿਰਦੇ ਨੇ ਇੰਡਸਟਰੀ ਦੇ ਵਿੱਚ, ਵੱਡੇ ਵੱਡੇ ਸਟਾਰ ਮੇਰੇ ਤੋਂ ਸਰਦੇ ਨੇ। ਇਸ ਚੀਜ਼ ਨੇ ਇਹਨੇ ਇਹਨੇ ਫਿਊਲ ਕੀਤਾ, ਫਿਊਲ ਕਰਨ ਇਹ ਹੋਇਆ ਵੀ ਹਾਂ ਗਾਣੇ ਵੀ ਇਹਦੇ ਗੈਂਗਸਟਰ ਦੇ ਬਣ ਗਏ ਆ, ਤੇ ਉਹਦੇ ਨਾਲ ਇਹਨੂੰ ਕਾਇੰਡ ਆਫ ਵੀ ਇੱਕ ਨਵਾਂ ਟ੍ਰੈਂਡ ਇਹਨੇ ਸ਼ੁਰੂ ਕਰਤਾ ਵੀ ਦੂਜਿਆਂ ਦੀ ਬੇਇੱਜ਼ਤੀ ਕਰਨੀ, ਆਪਣੇ ਆਪ ਨੂੰ ਗੈਂਗਸਟਰ ਦਿਖਾਉਣਾ। ਪਹਿਲਾਂ ਚਲੋ ਸਿੰਗਰ ਮਾੜੇ ਮੋਟੇ ਦਿਖਾਉਂਦੇ ਸੀ, ਪਰ ਇਹ ਪਰਸਨਲੀ ਜਿੱਦਾਂ ਟਾਰਗੇਟ ਕਰਨ ਲੱਗ ਪਏ, ਕਰਨ ਔਜਲੇ ਹੋ ਗਏ ਜਾਂ ਹੋਰ ਪ੍ਰੋਡਿਊਸਰ ਵੀ ਹੋ ਗਏ, ਦਲਜੀਤ ਹੋਣੀ ਹੋ ਗਈ, ਜਿਹੜੇ ਪਹਿਲੇ ਸਟਾਰ ਜਿੱਦਾਂ ਬਿਨਾਂ ਨਾਂ ਲਿਆ ਇਹਨੇ ਕਿਹਾ ਵੀ ਪੁਰਾਣੇ ਸਟਾਰ ਨੂੰ ਮੈਂ ਆਹ ਨੀ ਮੰਨਦਾ ਉਹ ਨੀ ਮੰਨਦਾ, ਉਹ ਤੁਹਾਨੂੰ ਬੰਦਾ ਹੈਰਾਨ ਕਰਦਾ ਵੀ ਇਹਨੂੰ ਆਈਡੀਆ ਕਿੱਥੋਂ ਆ ਰਿਹਾ। ਇਹਨੂੰ ਆਈਡੀਆ ਟੂਪਾਕ, ਬਿੱਗੀ ਤੇ ਜਿਹੜੇ ਹੋਰ ਰੈਪਰ ਸੀ ਜਿਨ੍ਹਾਂ ਨੇ ਗਾਣੇ ਗਾਏ ਨੇ ਇਹੀ ਡਿਸਪਿਊਟ ਦੇ ਉੱਤੇ ਆਪਸ ਦੇ ਵਿੱਚ ਇੱਕ ਦੂਜੇ ਵਿੱਚ, ਇਹਨੂੰ ਆਈਡੀਆ ਉੱਥੋਂ ਆ ਰਹੇ ਨੇ, ਤੇ ਸਿੰਪਲੀ ਇਹ ਟ੍ਰਾਂਸਲੇਸ਼ਨ ਕਰਕੇ ਉਹ ਗਾਣਿਆਂ ਦੀ, ਜੇ ਤੁਹਾਨੂੰ ਕਿਸੇ ਚੀਜ਼ ਤੋਂ ਆਈਡੀਆ ਆ ਗਿਆ ਤੁਸੀਂ ਉਹਨੂੰ ਟ੍ਰਾਂਸਲੇਟ ਕਰ ਸਕਦੇ ਹੋ, ਦੈਟਸ ਨੋਟ ਅ ਬਿਗ ਡੀਲ ਹਨਾ। ਹੁਣ ਸਿੱਧੂ ਮੂਸੇਵਾਲਾ ਵੀ ਆਪਾਂ ਨੂੰ ਟੈਲੈਂਟਡ ਕਹਿ ਦਈਏ, ਆਈ ਡੋਂਟ ਥਿੰਕ ਵੀ ਇਜ਼ ਅ ਟੈਲੈਂਟਡ ਪਰਸਨ, ਉਹਨੇ ਵੀ ਉਹੀ ਟ੍ਰਾਂਸਲੇਟ ਕਰਕੇ ਗਾਣੇ ਪੁਰਾਣੇ ਸਿੰਗਰਾਂ ਦੇ, ਉਹੀ ਟੂਪਾਕ ਬਿੱਗੀ ਦੇ ਜਿਨ੍ਹਾਂ ਦਾ ਆਪਣਾ ਈਸਟ ਕੋਸਟ ਤੇ ਵੈਸਟ ਕੋਸਟ ਦਾ ਡਿਸਪਿਊਟ ਚੱਲਦਾ ਸੀ, ਉਹ ਵੀ ਇੱਕ ਰੈਕੋਰਡ ਕੰਪਨੀ ਸੀ, ਇੱਕ ਡੀਪ ਪਫੀ ਸੀ ਨਿਊਯਾਰਕ ਚ, ਇੱਕ ਲੋਸ ਏਂਜਲਸ ਚ ਡੈਥ ਰੋ ਰੈਕੋਰਡ ਸੀ ਨਾ, ਉਹ ਡੈਥ ਰੋ ਰੈਕੋਰਡ ਦੇ ਨਾਲ ਟੂਪਾਕ ਸੀ ਤੇ ਬਿੱਗੀ ਉਹਦੇ ਨਾਲ ਸੀ ਪਫੀ ਦੇ ਨਾਲ, ਹਾਂਜੀ। ਤੇ ਉਹ ਉਹਨਾਂ ਦਾ ਦੋਨਾਂ ਦਾ ਇਹੀ ਡਿਸਪਿਊਟ ਚੱਲਦਾ ਸੀ, ਸਾਰੀ ਗੱਲ ਸ਼ੁਰੂ ਇਹ ਹੋਈ ਹੈ ਵੀ ਡੈਥ ਰੋ ਦੇ ਜਿਹੜਾ ਓਨਰ ਸੀ ਉਹਦੇ ਕਜ਼ਨ ਨੂੰ ਕਿਸੇ ਨੇ ਮਾਰਤਾ ਅਟਲਾਂਟਾ ਵਿੱਚ, ਤੇ ਉਹਨੇ ਬਲੇਮ ਕੀਤਾ ਉਹਨੂੰ ਪਫੀ ਨੂੰ ਵੀ ਇਹਨੇ ਮਰਵਾਇਆ, ਤੇ ਪਫੀ ਦੇ ਨਾਲ ਬਿੱਗੀ ਪਹਿਲਾਂ ਜੁੜਿਆ ਹੋਇਆ ਸੀ, ਤੇ ਉਹਨੇ ਕਿਹਾ ਵੀ ਮੇਰਾ ਤਾਂ ਕਿਸੇ ਕੋਈ ਰੋਲ ਹੈ ਨੀ, ਪਰ ਉਹ ਫਿਰ ਗਾਣਿਆਂ ਦੇ ਥਰੂ ਇਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਇਹਨਾਂ ਨੇ। ਤੁਸੀਂ ਗਾਣੇ ਕਦੇ ਸੁਣਦੇ ਹੋ ਵੀ ਈਸਟ ਰੋ ਤੇ ਵੈਸਟ ਰੋ ਦੇ ਵਿਚ ਕਿੰਨਾ ਚੱਲਦਾ ਨਾ ਵੀ ਈਸਟ ਕੋਸਟ ਤੇ ਵੈਸਟ ਕੋਸਟ ਦੇ ਵਿਚ ਤੇ ਇਹ ਜਿਹੜਾ ਤੁਸੀਂ ਇੰਟਰਸਟਿੰਗ ਗੱਲ ਦੇਖੋ ਜਿਹੜਾ ਬਿਗੀ ਸੀ ਉਹ ਟੂ ਪਾਕ ਲਈ ਓਪਨ ਕਰਦਾ ਹੁੰਦਾ ਸਟੇਜਾਂ ਤੇ ਤੇ ਇੰਨੇ ਕਲੋਜ ਦੋਸਤ ਹੁੰਦੇ ਸੀ ਬਸ ਉਹੀ ਵੀ ਪੈਸੇ ਦੇ ਡਿਸਪਿਊਟ ਕਰਕੇ ਉਹ ਡੈਥ ਰੋ ਵਾਲੇ ਟੂ ਪਾਕ ਨੂੰ ਉਹਨਾਂ ਨੇ ਹੋਲਡ ਕਰ ਲਿਆ ਜਿੱਦਾਂ ਆਪਾਂ ਕਹਿ ਲਈਏ ਸਪੀਡ ਰਿਕਾਰਡ ਤੇ ਜਾਂ ਹੋਰ ਕੰਪਨੀ ਵੀ ਇੱਕ ਦੂਜੇ ਸਿੰਗਰ ਨੂੰ ਕਰ ਲੈਣ ਤੇ ਉਹਨਾਂ ਨੂੰ ਇਨਕਰੇਜ ਕਰਨ ਵੀ ਹਾਂ ਤੂੰ ਇਹਦੇ ਵਿਰੁੱਧ ਲਿਖ ਤੇ ਉਹ ਉਹਦੇ ਵਿਰੁੱਧ ਲਿਖੇ ਦੈਟ ਵਾਜ਼ ਅ ਹੋਲ ਸਟੋਰੀ ਜਿਹੜੀ ਵੀ ਉਹਦੀ ਇੰਟਰਸਟਿੰਗ ਗੱਲ ਇਹ ਦੇਖੋ ਵੀ ਸਪਤੰਬਰ 96 ਚ ਟੂ ਪਾਕ ਮਰਿਆ ਲਾਸ ਵੇਗਸ ਚ ਤੇ ਮਾਰਚ 98 ਚ ਆਪਣਾ ਬਿਗੀ ਮਰਿਆ ਠੀਕ ਹੈ ਦੋਨੇ ਕੇਸ ਅਨਸੋਲਵ ਨੇ ਤੇ ਦੋਨੇ ਕੇਸ ਇਸ ਕਰਕੇ ਅਨਸੋਲਵ ਨੇ ਕਿਉਂਕਿ ਇਟ ਵਾਜ਼ ਐਕਚੁਲੀ ਵੀ ਜਿਹੜੇ ਕੋਪਸ ਨੇ ਉੱਥੋਂ ਦੇ ਪੁਲਿਸ ਵਾਲੇ ਜਾਂ ਡਿਟੈਕਟਿਵ ਉਹਨਾਂ ਨੇ ਦੋਨਾਂ ਨੂੰ ਬੁਲਾਇਆ ਕਿਉਂਕਿ ਇਹ ਦੋਨੇ ਗੈਂਗਲੈਂਡ ਨੂੰ ਬਹੁਤ ਜ਼ਿਆਦਾ ਬੜਾਵਾ ਦੇ ਰਹੇ
ਪਿਛਲੀ ਵਾਰੀ ਆਪਣੀ ਓਬਜ਼ਰਵੇਸ਼ਨ ਦਿੱਤੀ ਜਿੱਦਾਂ ਉਹ ਕਹਿ ਰਿਹਾ ਨਾ ਵੀ ਮੇਰੇ 100 ਜੁੱਤੀਆਂ ਮਾਰੀਆਂ ਚੱਪਲਾਂ ਲਾ ਲਾ ਗਏ ਹਨਾ ਮੇਤੋਂ ਬੈਠਕਾਂ ਕਢਾਈ ਗਏ ਮੇਰੇ ਘਸੁੰਨ ਮਾਰਿਆ ਜੇ ਮੂੰਹ ਦੇ ਉੱਤੇ ਆ ਗਿਆ ਸੱਚ ਨੇ ਤੁਹਾਨੂੰ ਲੱਗਦਾ ਉਹ ਕੁੱਟਿਆ ਇੰਨਾ ਤੈਨੂੰ ਲੱਗਦਾ ਮੈਨੂੰ ਲੱਗਦਾ ਉਹਨੂੰ ਟੱਚ ਵੀ ਨਹੀਂ ਮੈਨੂੰ ਲੱਗਦਾ ਪੁਲਿਸ ਵਾਲਿਆਂ ਨੂੰ ਕਿਹਾ ਦੇਖ ਮੈਨੂੰ ਸੱਚੀ ਬੱਕਰਿਆਂਗੇ ਕੁੱਟਾਂਗੇ
ਤੁਹਾਨੂੰ ਮੈਂ ਦੱਸਦਾ ਮੋਹਾਲੀ ਦੇ DSP ਦਾ ਕੋਈ ਅੱਗੇ ਕੋਈ ਫਰੈਂਡ ਆ ਕਿਉਂਕਿ ਮੇਰਾ ਬ੍ਰਦਰ ਵੀ ਪੁਲਿਸ ਵਿੱਚ ਹੈ ਨਾ ਉਹਨਾਂ ਦੀ ਆਪਸ ਚ ਗੱਲ ਹੋਈ ਤੇ ਕਹਿੰਦਾ ਵੀ ਯਾਰ ਸਾਡੇ DSP ਇੰਨਾ ਦੁਖੀ ਆ ਨਾ ਇਹਨਾਂ ਤੋਂ ਆਹ ਸਿੰਗਰਾਂ ਤੋਂ ਚੱਕਰ ਕਹਿੰਦਾ ਇਹ ਵੀ ਇਹ ਚੰਡੀਗੜ੍ਹ ਦਾ ਰੌਲਾ ਪਾਉਂਦੇ ਨੇ ਨਾ ਆਪਣੇ ਗਾਣੇ ਚ ਚੰਡੀਗੜ੍ਹ ਜਾਂਦੇ ਨੀ ਜਦੋਂ ਇਹਨਾਂ ਨੇ ਕੁਛ ਕਰਨਾ ਹੁੰਦਾ ਰਹਿੰਦੇ ਮੋਹਾਲੀ ਆ ਉਹ ਕਹਿੰਦਾ ਇਹਨਾਂ ਨੂੰ ਇੰਨਾ ਖਿਜਿਆ ਚੋਰਾਂ ਨਾਲੋਂ ਜ਼ਿਆਦਾ ਇਹ ਸਿੰਗਰਾਂ ਨੂੰ ਖਿਜਿਆ ਹੋਇਆ ਵੀ ਇਹਨਾਂ ਦੀ ਵੀ ਮਢੀਰਾ ਬਸ ਵੀ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਮੋਹਾਲੀ ਚ ਘਰ ਪਾਉਣਾ ਹਨਾ ਤੇ ਉਹ ਹੁਣ ਰੌਲਾ ਇਹ ਪੈ ਗਿਆ ਵੀ SSP ਜਦੋਂ ਪੁਲਿਸ ਵਾਲੇ ਇੱਕ ਦੂਜੇ ਨਾਲ ਗੱਲ ਕਰਦੇ ਨਾ ਵੱਡਾ ਅਫਸਰ ਛੋਟੇ ਨਾਲ ਗੱਲ ਕਰਦਾ ਉਹ ਫਿਰ ਗਾਲ ਬਹੁਤ ਪਾਉਂਦੇ ਆ ਵੀ ਜੇ ਤੇਰੇ ਏਰੀਏ ਚ ਆ ਹੋ ਗਿਆ ਵੀ ਤੂੰ ਕੀ ਸੋਚ ਸੁੱਤਾ ਪਿਆ ਤੂੰ ਠੀਕ ਹੈ ਤੇ ਉਹ ਫਿਰ ਜਦੋਂ DSP ਨੂੰ ਹੱਥ ਲੱਗ ਗਿਆ ਐਲੀ ਮਾਂਗੜ ਤੇ DSP ਨੇ ਫਿਰ ਸਾਰਾ ਹੀ ਅਗਲਾ ਪੁੱਛਿਆ ਗੁੱਸਾ ਨਾ ਸਾਰੇ ਸਿੰਗਰਾਂ ਦਾ ਗੁੱਸਾ ਸਾਰੇ ਅਫਸਰਾਂ ਦੀ ਗਾਲਾਂ ਦਾ ਗੁੱਸਾ ਕਿਉਂਕਿ ਫਿਰ ਗਾਲ ਬੜੀ ਚੱਲਦੀ ਆ ਵੀ ਤੂੰ ਅੰਨਾ ਆਇਆ ਵੀ ਸਾਰੇ ਵੀ ਜੋ ਵੀ ਕਹਿ ਲੋ ਨੌਨ ਵੇਜ ਗਾਲਾਂ ਸਭ ਚੱਲਦੀਆਂ ਨੇ ਉਹ ਫਿਰ ਕਹਿੰਦੇ ਵੀ ਮੈਨੂੰ ਇਹਨਾਂ ਦਾ ਕੰਦ ਮਕਾਓ
ਨੀ ਤੁਹਾਨੂੰ ਨੌਨ ਵੇਜ ਕਹਿਣ ਦੀ ਲੋੜ ਨੀ ਗਾਲ ਤਾਂ ਵੀ ਨੌਨ ਵੇਜ ਹੀ ਹੁੰਦੀ ਆ ਅੰਡਰਸਟੂਡ ਹੀ ਆ ਤੁਸੀਂ ਤਾਂ ਇਹ ਕਹਿ ਰਹੇ ਨੌਨ ਵੈਜ ਚਿਕਨ ਚੱਲਦਾ ਹੈ ਮਤਲਬ ਜੇ ਚਿਕਨ ਕਹਿਤਾ ਤਾਂ ਓਬਵੀਅਸਲੀ ਨੌਨ ਵੈਜ ਹੀ
ਪਰ ਇਹਦਾ ਵੀ ਔਨ ਦਾ ਰੈਕੋਰਡ ਹੈ ਵੀ ਉਹਦੀ ਕੁੱਟ ਪਈ ਹੈ ਤੇ ਉਹਦੀ ਚੰਗੀ ਸੇਵਾ ਹੋਈ 14 ਦਿਨ ਦਾ ਰਿਮਾਂਡ ਭਾਜੀ ਉਹ ਕਿਹੜਾ ਵੀ ਉਹ ਨਸ਼ੇ ਵੇਚਦਾ ਹੈ ਨਾ 14 ਦਿਨ ਦਾ ਰਿਮਾਂਡ ਕਾਹਦੇ ਲਈ ਲਿਆ ਉਹਦਾ ਜੱਜ ਨੇ ਵੀ ਕਿਹਾ ਵੀ ਇਹਨਾਂ ਦਾ ਫਾਨ ਵੇੜੋ 14 ਦਿਨ ਚ ਸੈੱਟ ਕਰੋ ਇਹਨੂੰ
ਠੀਕ ਹੈ ਇੱਕ ਨਾ
ਉਹ ਰਪੀਰ ਬਣਾ ਕੇ ਭੇਜਿਆ ਬਸ
ਇੱਕ ਹੋਰ ਫਿਲਮ ਆ ਗਈ ਹੈ ਕੱਲ ਰਿਲੀਜ਼ ਹੋਈ ਇਸ ਵੀਕ ਰਿਲੀਜ਼ ਹੋਈ ਹੋ ਗਈ ਜੋਕਰ ਬਈ ਪਤਾ ਨੀ ਮੈਨੂੰ ਅਮਰੀਕਾ ਤੋਂ ਵੀ ਫੋਨ ਆਇਆ ਸੀ ਰਾਜ ਹੁਣਾਂ ਦਾ ਬੇਕਰਫੀਲਡ ਤੋਂ ਤੇ ਕੱਲ ਸਾਡੇ ਨਿਆਣੇ ਵੀ ਕਹਿੰਦੇ ਆ ਗਏ ਡੈਡੀ ਕਹਿੰਦੇ ਫਿਲਮ ਦੇਖਣ ਜਾਣਾ ਜਾ ਆਈਏ ਮੈਂ ਕਿਹਾ ਉਹ ਕਿਹੜੀ ਫਿਲਮ ਆ ਗਈ ਉਹ ਕੰਮ ਨੀ ਕਰਨਾ ਤੁਸੀਂ ਕਹਿੰਦੇ ਨਹੀਂ ਫਿਲਮ ਬੜੀ ਕਹਿੰਦੇ ਜ਼ਬਰਦਸਤ ਆਈ ਆ ਤੇ ਵਿੱਚੇ ਨਿਕਲਦੀ ਜਾਂਦੀ ਦੇਖਣੀ ਪੈਣੀ ਆ ਕਿਉਂਕਿ ਨਾਲ ਦੇ ਦੇਖ ਆਏ ਆ ਮੈਂ ਕਿਹਾ ਕਿਹੜੀ ਆ ਕਹਿੰਦਾ ਦ ਜੋਕਰ ਉਹਦੇ ਬਾਰੇ ਮੈਂ ਪੜਿਆ ਸੀ ਰਿਵਿਊ ਵੀ ਪੜੇ ਸੀ ਬਹੁਤ ਮਤਲਬ ਉਹ ਦੇਖ ਕੇ ਆਏ ਹਜੇ ਪਤਾ ਨੀ ਲੱਗਿਆ ਪਰ ਹੈਗੀ ਕੋਈ ਨੌਲੇਜ ਉਸ ਫਿਲਮ ਬਾਰੇ
ਹਾਂਜੀ ਡੈਫੀਨੇਟਲੀ ਉਹ ਜੈਕ ਫੀਨਿਕਸ ਹੈਗਾ ਉਹਦੀ ਵਾਪਸੀ ਹੋਈ ਇਸ ਫਿਲਮ ਦੇ ਵਿੱਚ ਉਹਨੇ 10-12 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ ਸੀ ਆਪਣੇ ਗਲੈਡੀਏਟਰ ਮੂਵੀ ਦੇਖੀ ਤੁਸੀਂ
ਹਾਂਜੀ ਹਾਂਜੀ ਆਪਣੇ ਰਸਲ ਕਰੋ ਦੀ
ਗਲੈਡੀਏਟਰ ਦੇ ਵਿੱਚ ਜਿਹੜੀ ਰਾਣੀ ਹੁੰਦੀ ਆ ਉਹਦਾ ਭਰਾ ਹੁੰਦਾ ਜਿਹੜਾ ਨਾਲ ਉਹਦੇ ਜਿਹੜਾ ਉਹਨੂੰ ਆਪਣੀ ਭੈਣ ਨੂੰ ਅਟ੍ਰੈਕਟਿਵ ਹੁੰਦਾ ਹੈ ਉਸ ਕਿੰਗਡਮ ਦੇ ਵਿੱਚ ਦਿਖਾਉਂਦੇ ਆ ਵੀ ਉਹ ਦੂਜਾ ਵੀ ਉਹ ਆਪਣੀ ਭੈਣ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਉਹ ਜੈਕ ਫੀਨਿਕਸ ਹੁੰਦਾ ਭਾਜੀ ਉਹਨੂੰ ਉਹਦੇ ਨਾਲ ਉਹਦੇ ਕਰਕੇ ਅਸਿਸਟੈਂਟ ਆਪਣਾ ਓਸਕਰ ਮਿਲਿਆ ਸੀ ਉਸ ਐਕਟਿੰਗ ਕਰਕੇ ਤੇ ਹਾਂ ਉਸ ਤੋਂ ਬਾਅਦ ਫਿਰ ਉਹਦਾ ਕਰੀਅਰ ਇੰਨਾ ਕੋਈ ਸਹੀ ਨੀ ਰਿਹਾ ਤੇ ਉਹ ਫਿਰ ਉਹਨੇ ਰਿਟਾਇਰਮੈਂਟ ਲੈ ਲਈ ਸੀ ਰਾਈਟ ਉਹਨੇ ਰਿਟਾਇਰਮੈਂਟ ਤੋਂ ਬਾਅਦ ਆਇਆ ਤੇ ਜੋਕਰ ਦੀ ਜਿਹੜੀ ਤੁਸੀਂ ਟ੍ਰੇਲਰ ਦੇਖਿਓ ਈਵਨ ਕਿ ਟ੍ਰੇਲਰ ਨੂੰ ਕਾਫੀ ਵਧੀਆ ਰਿਵਿਊ ਮਿਲੇ ਨੇ ਵੀ ਟ੍ਰੇਲਰ ਹੀ ਬਹੁਤ ਵਧੀਆ ਬਣਿਆ ਕਿਉਂਕਿ ਟ੍ਰੇਲਰ ਬਣਾਉਣਾ ਵੀ ਇੱਕ ਆਰਟ ਆ ਟ੍ਰੇਲਰ ਵਿੱਚ ਉਹਨਾਂ ਨੇ ਕੋਈ ਸਟੋਰੀ ਨਹੀਂ ਸ਼ੇਅਰ ਕੀਤੀ ਕੋਈ ਕੁਛ ਨਹੀਂ ਜਸਟ ਮਾੜਾ ਜਿਹਾ ਇੰਨਾ ਹੋਇਆ ਵੀ ਜੋਕਰ ਹੈ ਕੌਣ ਆ ਉਹ
ਉਹਨੂੰ ਵੀ ਤਕਰੀਬਨ ਜਿੰਨੇ ਵੀ ਕ੍ਰਿਟਿਕਸ ਨੇ ਦੁਨੀਆਂ ਦੇ ਵਿੱਚ ਉਹਨਾਂ ਨੇ ਤਕਰੀਬਨ 4.5 star 5 star ਦਿੱਤੇ ਨੇ ਮਤਲਬ ਐਕਟਿੰਗ ਟ੍ਰੇਲਰ ਦੇ ਵਿੱਚ ਜਿਹੜੀ ਐਕਟਿੰਗ ਦਿਖਾਈ ਗਈ ਹੈ ਮਤਲਬ ਇੰਨਾ ਕੁ
ਹਾਂਜੀ ਟ੍ਰੇਲਰ ਦੇਖ ਕੇ ਤੁਸੀਂ ਕਹਿੰਦੇ ਹੋ ਵੀ ਐਕਟਿੰਗ ਕਰਕੇ ਉਹ ਆਸਕਰ ਲੈ ਜਾਊਗਾ ਇਸ ਫਿਲਮ ਦੇ ਵਿੱਚੋਂ ਪਰ ਜੋਕਰ ਪਾਰਟ ਆਫ ਦਾ ਬੈਟਮੈਨ ਸੀਰੀਜ਼ ਹੈ ਨਾਰਮਲ ਚੱਲ ਰਿਹਾ ਓਹਨੂੰ ਉਹ ਹੇਟ ਕਰਦਾ ਓਹਨੂੰ ਡਿਸਟਰਬ ਕਰਨਾ ਚਾਹੁੰਦਾ ਵੀ ਸਮਾਜ ਚ ਕੁਛ ਨਾ ਕੁਛ ਵੀ ਦੰਗਾ ਫਸਾਦ ਹੋਵੇ ਨਾ ਵੀ ਸਮਾਜ ਨੂੰ ਓਹਦੀ ਅਸਲ ਅਸਲ ਓਹਦੀ ਮਾਨਸਿਕਤਾ ਦਿਖਾਉਣਾ ਚਾਹੁੰਦਾ ਵੀ ਤੁਸੀਂ ਅਸਲ ਚ ਆਓ ਤੁਹਾਨੂੰ ਕਾਨੂੰਨ ਨੇ ਤੇ ਹੋਰ ਰੈਗੂਲੇਸ਼ਨ ਨੇ ਬੰਨ ਕੇ ਰੱਖਿਆ ਨਹੀਂ ਤਾਂ ਅਸਲ ਵਿੱਚ ਤੁਸੀਂ ਭੇੜੀ ਹੋ ਵੀ ਜਿਹੜੇ ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਹੋ ਉਹ ਚੀਜ਼ ਨੂੰ ਉਹ ਦਿਖਾਉਣਾ ਚਾਹੁੰਦਾ ਪ੍ਰੀਵੀਅਸ ਮੂਵੀ ਚ ਵੀ ਆਪਾਂ ਜਿਹੜੀਆਂ ਡਾਰਕ ਨਾਈਟ ਦੇ ਵਿੱਚ ਵੀ ਦੇਖਿਆ ਜੋਕਰ ਨੇ ਇਹੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਵੀ ਸੋ ਪੈਸੇ ਪਿੱਛੇ ਕੁਛ ਨੀ ਕਰਦਾ ਜੋਕਰ ਜਸਟ ਵੀ ਕਾਇੰਡ ਆਫ ਵੀ ਉਹਦਾ ਡਿਸਟਰਬਿੰਗ ਚਾਈਲਡਹੁੱਡ ਹੁੰਦਾ ਉਹ ਤੋਂ ਬਾਅਦ ਫਿਰ ਵੀ ਬੜਾ ਵਧੀਆ ਬੰਦਾ ਹੁੰਦਾ ਨਾਈਟ ਵੀ ਆਪਣਾ ਕੰਮ ਕਾਰ ਕਰ ਰਿਹਾ ਹੁੰਦਾ ਪਰ ਉਹਨੂੰ ਸਮਾਜ ਇੰਨਾ ਕੁ ਡਿਸਟਰਬ ਕਰ ਦਿੰਦਾ ਵੀ ਉਹ ਫਿਰ ਇੱਕ ਤਰ੍ਹਾਂ ਵੀ ਉਹ ਬਦਲਾ ਲੈਣ ਵਾਸਤੇ ਆ ਜਾਂਦਾ ਵੀ ਸਮਾਜ ਕਿਸੇ ਇੱਕ ਤੋਂ ਨੀ ਸਾਰੇ ਸਮਾਜ ਤੋਂ ਬਦਲਾ ਲੈਣ ਵੱਲ ਹੋ ਜਾਂਦਾ
ਮੋਹਾਲੀ ਵਾਲੇ ਡੀਐਸਪੀ ਮੰਗ ਰਹੇ ਹੋ ਗਿਆ ਕੰਮ ਉਹਦਾ
ਉਹਨੇ ਸਮਾਜ ਦਿੱਤਾ ਉਹਨੇ ਸਿੰਗਰਾਂ ਦੇ ਗੁੱਸਾ ਕੱਢਿਆ
ਮੋਹਾਲੀ ਵਾਲੇ ਡੀਐਸਪੀ ਵਾਲੀ ਹੋਈ ਉਹਦੇ ਨਾਲ ਤਾਂ ਫਿਰ ਤੇ
ਸਹੀ ਗੱਲ ਹੈ
ਚਲੋ ਗੁਰਪ੍ਰੀਤ ਉਹ ਪੰਜਾਬੀ ਫਿਲਮ ਨੈਕਸਟ ਵੀਕ ਕਰਾਂਗਾ ਆਪਾਂ ਪੰਜਾਬੀ ਫਿਲਮ
ਮੈਂ ਦੱਸ ਦਾ ਫਿਲਮ ਸੁਰਖੀ ਬਿੰਦੀ ਆ ਵਿਜੇ ਜਿਸ ਨੇ ਦੇਖਣੀ ਆ ਵੀ ਬਹੁਤ ਸੋਹਣੀ ਮੂਵੀ ਆ ਸਪੈਸ਼ਲੀ ਕੁੜੀਆਂ ਬਾਰੇ ਵਧੀਆ ਉਸ ਵਿੱਚ ਗੱਲ ਕੀਤੀ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਹਾਂਜੀ
ਚਲੋ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸ਼ੁਕਰੀਆ
ਬਹੁਤ ਬਹੁਤ ਧੰਨਵਾਦ
ਸੋ ਦੇਖੋ ਜਿਹੜੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਨੇ ਕਈ ਵਾਰੀ ਵੱਧ ਘੱਟ ਗੱਲ ਕਹਿ ਹੋ ਜਾਂਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਾਡੇ ਨਾਲ ਸਹਿਮਤ ਹੋਣਾ ਹੁੰਦਾ ਹੈ ਆਪਣਾ ਆਪਣਾ ਇੱਕ ਵਿਚਾਰ ਚੱਲਣਾ ਚਾਹੀਦਾ ਹੈ ਤੇ ਹਰ ਐਂਗਲ ਤੋਂ ਅਸੀਂ ਕੋਸ਼ਿਸ਼ ਕਰੀ ਦੀ ਆ ਉਸ ਨੂੰ ਦਿਖਾਇਆ ਜਾਵੇ ਜੇ ਚਲੋ ਅੱਜ ਗੱਲ ਢੱਡਰੀ ਵਾਲੇ ਦੀ ਚੱਲੀ ਤਾਂ ਟਕਸਾਲ ਦੀ ਵੀ ਚੱਲਦੀ ਰਹਿੰਦੀ ਆ ਟਕਸਾਲ ਵਾਲੇ ਵੀ ਕਈ ਵਾਰੀ ਓਵਰ ਕਰ ਦਿੰਦੇ ਨੇ ਸੋ ਇਹ ਜਿਹੜੀਆਂ ਜਥੇਬੰਦੀਆਂ ਨੇ ਪੰਥ ਨੇ ਜਿਹੜੇ ਪੰਥ ਨੇ ਇਹ ਕਹਿੰਦੇ ਕਿ ਜਦੋਂ ਮੰਨਣ ਦੀ ਗੱਲ ਆਉਂਦੀ ਹੈ ਨਾ ਜਦੋਂ ਤੁਸੀਂ ਨਾਮ ਨੂੰ ਗੁਰਬਾਣੀ ਨੂੰ ਮੰਨਦੇ ਆ ਤਾਂ ਫਿਰ ਉਹ ਕਿਸੇ ਵੀ ਪੰਥਾਂ ਦੇ ਮਗਰ ਨਹੀਂ ਚੱਲਦੇ ਉਹ ਬੰਦੇ ਜਿਹੜੇ ਮੰਨਦੇ ਨੇ ਤੇ ਮੰਨੇ ਮਾਰਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਜਿਹੜਾ ਮੂਲ ਧਰਮ ਨੇ ਮੁੱਢ ਧਰਮ ਹੈ ਨਾਮ ਦਾ ਉਹਦੇ ਨਾਲ ਹੀ ਫਿਰ ਬੰਦਾ ਉਹ ਚੱਲਦਾ ਜਿਹੜਾ ਮੰਨਦਾ ਜਿਹੜੇ ਮੰਨਦੇ ਨੀ ਜਿਹੜੇ ਜਥੇਬੰਦੀਆਂ ਨੂੰ ਮੰਨਦੇ ਆ ਫਿਰ ਉਹ ਜਥੇਬੰਦੀਆਂ ਦੀ ਹੀ ਸੋਚਦੇ ਹੁੰਦੇ ਆ ਬਾਕੀ ਉਹਨਾਂ ਨੂੰ ਸਾਰੇ ਵਿਉਹ ਲੱਗਦੇ ਨੇ ਸੋ ਮਾਫੀ ਚਾਹੁੰਦੇ ਆ ਅਗਰ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਪਰ ਜਿਹੜੀ ਗੱਲ ਸੱਚੀ ਆ ਉਹ ਸੱਚੀ ਆ ਕੋਸ਼ਿਸ਼ ਕਰੀਦੀ ਆ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਨੌਲੇਜ ਆ ਇਹ ਅਨੁਭਵ ਨੇ ਇਹ ਚੱਲਦੇ ਰਹਿੰਦੇ ਨੇ ਇਹ ਹੋਰ ਗਾਂ ਦੇ ਗਾਂ ਪਰਮਾਤਮਾ ਮਹਾਰਾਜ ਦਿੰਦਾ ਰਹਿੰਦਾ ਆ ਸੋ ਇਸ ਨੂੰ ਜੇ ਆਪਾਂ ਕਥਾ ਦੇ ਵਿੱਚ ਕਰਨ ਦੀ ਬੰਨਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਪਿੱਛੇ ਪਛਤਾਉਣ ਦੀ ਵੀ ਕਈ ਵਾਰੀ ਗੱਲ ਆਉਂਦੀ ਹੈ ਜਿਸ ਤਰ੍ਹਾਂ ਮੈਂ ਕਛਹਿਰਿਆਂ ਦੀ ਗੱਲ ਤੋਂ ਮੈਂ ਪਹਿਲਾਂ ਬੜਾ ਹੱਸਿਆ ਸੀ ਪਰ ਮੈਂ ਉਹ ਆਪਣੇ ਹਾਸੇ ਤੇ ਫਿਰ ਬੜਾ ਪਛਤਾਇਆ ਜਦੋਂ ਮੈਨੂੰ ਉਹਦੀ ਅਸਲੀਅਤ ਪਤਾ ਲੱਗੀ ਸੋ ਇੱਦਾਂ ਹੀ ਗਿਆਨ ਚੱਲਦਾ ਆ ਤੇ ਇੱਦਾਂ ਹੀ ਇਹੀ ਵਰਤਾਰਾ ਇਹ ਨੈਚੁਰਲ ਕੋਰਸ ਹੈ ਸੋ ਮਾਫੀ ਚਾਹੁੰਦੇ ਹਾਂ ਅਗਰ ਕਿਸੇ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਮੈਂ ਪ੍ਰੋਗਰਾਮ ਇੱਥੇ ਛੱਡਦਾ ਤੇ ਇੱਕ ਗੀਤ ਲਾਵਾਂਗਾ ਗੰਨਾ ਤੇ ਗੁੜ ਗੁਰਨਾਮ ਭੁੱਲਰ ਦਾ ਜੀ ਐਸ ਚਾਲ ਹੁਣਾਂ ਨੇ ਫਰਮਾਇਸ਼ ਕੀਤੀ ਸੀ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਵੀ ਸੁਣ ਸਕਦੇ ਹੋ ਆਪਣੇ ਸਰੋਤਿਆਂ ਨਾਲ ਸ਼ੇਅਰ ਕਰ ਸਕਦੇ ਹੋ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਸਕਦੇ ਹੋ ਤੇ ਆਉਣ ਵਾਲੇ ਹਫ਼ਤੇ ਫਿਰ ਤੁਹਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਹਰਮਨ ਰੇਡੀਓ ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਗੀਤ ਸੰਗੀਤ ਚੱਲਦਾ ਰਹਿੰਦਾ ਸੋ ਜੁੜੇ ਰਹੋ ਜੀ ਤੇ ਇਹ ਗੀਤ ਛੱਡ ਕੇ ਜਾ ਰਹੇ ਹਾਂ ਰੱਬ ਰਾਖਾ ਜੀ